ਹਰਮਨ ਰੇਡੀਓ ਤੇ ਸਵੇਰੇ 8 ਵਜੇ ਪ੍ਰਸਾਰਿਤ ਹੋਣ ਵਾਲੇ ਗੀਤ ਸੰਗੀਤ ਨਾਲ ਭਰਪੂਰ ਲਹਿਰਾਂ ਪ੍ਰੋਗਰਾਮ ਵਿਚ ਹਲਕੀਆਂ ਫੁਲਕੀਆਂ ਅਤੇ ਜਾਣਕਾਰੀ ਭਰਪੂਰ ਗੱਲਾਂ ਵੀ ਕਰਿਆ ਕਰਾਂਗੇ ਅਤੇ ਵਿਚਾਰ ਵੀ ਸੁਣਿਆ ਕਰਾਂਗੇ। ਕਿਵੇਂ ਬਈ? ਫੋਨ ਦੇ ਜ਼ਰੀਏ ਇਸ ਪ੍ਰੋਗਰਾਮ ਵਿਚ ਤੁਸੀਂ ਸਾਨੂੰ ਫੋਨ ਕਰਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਆਪਣੀ ਗੱਲਬਾਤ ਸੁਣੇਗੀ ਪੂਰੀ ਦੁਨੀਆ। ਸੁਣਦੇ ਰਹੋ ਹਰਮਨ ਰੇਡੀਓ ਪ੍ਰੋਗਰਾਮ ਲਹਿਰਾਂ 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 ਸੋਮਵਾਰ ਤੋਂ ਸ਼ੁੱਕਰਵਾਰ ਤੱਕ ਰੋਜ਼ਾਨਾ ਸਵੇਰੇ 8 ਵਜੇ
ਪ੍ਰੋਗਰਾਮ ਲਹਿਰਾਂ ਲੈ ਕੇ ਹਾਜ਼ਰ ਹਾਂ ਜੀ। ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਕੌਫਸਾਰਪੁਰ ਸਟੂਡੀਓ ਤੋਂ। ਜੀ ਹਾਂ, ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਪ੍ਰੋਗਰਾਮ ਮੈਂ ਪੇਸ਼ ਕਰਾਂਗਾ ਜੀ। ਮਿੰਟੂ ਬਰਾੜ ਹੋਣੀ ਅੱਜ ਗੈਰ ਹਾਜ਼ਰ ਰਹਿਣਗੇ ਥੋੜੇ ਸਮੇਂ ਵਾਸਤੇ, ਕਿਉਂਕਿ ਉਹ ਵਾਪਸ ਗ੍ਰਿਫਿਥ ਤੋਂ ਜਾ ਰਹੇ ਨੇ ਆਪਣੇ ਸ਼ਹਿਰ ਵੱਲ। ਖੈਰ, ਕਿਸ ਤਰ੍ਹਾਂ ਹੋ ਜੀ, ਕਿਵੇਂ ਚੜਿਆ ਦਿਨ ਤੁਹਾਡੇ ਵੱਲ? ਜ਼ਰੂਰ ਸਾਡੇ ਨਾਲ ਸਾਂਝ ਪਾਉਣੀ ਤੇ ਆਪ ਸਭ ਨੂੰ ਪਿਆਰ ਤੇ ਸਤਿਕਾਰ ਦੇ ਨਾਲ ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਆਓ ਰਲੀਏ ਸਾਰੇ, ਰਲ ਕੇ ਅਰਦਾਸ ਕਰੀਏ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ। ਸਰਬੱਤ ਦਾ ਭਲਾ ਮੰਗਦੇ ਹੋਏ ਆਪਣਾ ਭਲਾ ਵੀ ਅਸੀਂ ਵਿੱਚ ਹੀ ਮੰਗ ਲੈਂਦੇ ਹਾਂ, ਕਿਉਂਕਿ ਸਾਰਿਆਂ ਦੇ ਵਿੱਚ ਅਸੀਂ ਵੀ ਆ ਜਾਂਦੇ ਹਾਂ। ਇਹ ਸਾਰੀ ਧਰਤੀ, ਸ੍ਰਿਸ਼ਟੀ, ਸਾਰੀ ਪਰਮਾਤਮਾ ਨੇ ਸਾਜੀ ਹੋਈ ਹੈ ਤੇ ਇਸ ਦੇ ਵਿੱਚ ਅਸੀਂ ਵੀ ਵਿਚਰ ਰਹੇ ਹਾਂ। ਸੋ ਸਭ ਦਾ ਹੀ ਭਲਾ ਮੰਗਣਾ ਅਸੀਂ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਮੈਂ ਕੋਸ਼ਿਸ਼ ਕਰਾਂਗਾ ਦਲਜੀਤ ਸਿੰਘ ਮਹਿਤਾ ਚੌਂਕ ਹੋਣਾ ਨੂੰ ਨਾਲ ਲੈਣ ਦੀ, ਪਰ ਤੁਹਾਡਾ ਸਾਥ ਬਣਿਆ ਰਹੇਗਾ। ਅੱਜ ਆਪਾਂ ਕਾਲਾਂ ਵੀ ਲੈਣੀਆਂ, ਸੋ ਤੁਸੀਂ ਕਾਲ ਵੀ ਕਰ ਸਕਦੇ ਹੋ ਪ੍ਰੋਗਰਾਮ ਦੇ ਵਿੱਚ ਅਗਲੇ ਹਿੱਸੇ ਦੇ ਵਿੱਚ, ਤੁਹਾਨੂੰ ਦੱਸਾਂਗੇ ਜਦੋਂ ਲਾਈਨ ਖੋਲਾਂਗੇ। ਤੇ ਆਪਣੇ ਵਿਚਾਰ ਟੈਲੀਗ੍ਰਾਮ ਜ਼ਰੀਏ ਜਾਂ ਰਿਕੁਐਸਟ ਐਟ ਹਰਮਨ ਰੇਡੀਓ ਡਾਟ ਕਾਮ ਈਮੇਲ ਪਤਾ, ਉਸ ਦੇ ਰਾਹੀਂ ਭੇਜ ਸਕਦੇ ਹੋ ਕੋਈ ਫੋਟੋ ਤੇ ਕਿਸ ਤਰ੍ਹਾਂ ਦਾ ਰਿਹਾ ਤੁਹਾਡਾ ਵੀਕਐਂਡ, ਇਹ ਵੀ ਸਾਂਝ ਪਾ ਸਕਦੇ ਹੋ। ਅੱਜ ਕੀ ਕਰ ਰਹੇ ਹੋ ਇਹ ਵੀ ਦੱਸ ਸਕਦੇ ਹੋ। ਤੋ ਮੌਸਮ ਦੀ ਜਾਣਕਾਰੀ, ਖ਼ਬਰਾਂ ਤੇ ਝਾਤੀ ਸਾਰਾ ਅਸੀਂ ਅੱਜ ਇਸ ਪ੍ਰੋਗਰਾਮ ਚ ਸਾਂਝ ਪਾਵਾਂਗੇ, ਪਰ ਪਹਿਲਾਂ ਸ਼ੁਰੂ ਕਰਦੇ ਹਾਂ ਜੀ ਇਕ ਵਿਚਾਰ ਤੋਂ। ਵਿਚਾਰ ਬੜੇ ਹੀ ਮਸ਼ਹੂਰ ਰਾਈਟਰ ਤੇ ਚਿੰਤਕ ਖਲੀਲ ਜ਼ਿਬਰਾਨ ਦਾ ਲਿਖਿਆ ਹੋਇਆ ਹੈ ਤੇ ਇਹ ਪਿਆਰਾ ਸਿੰਘ ਪਦਮ ਹੋਣਾ ਨੇ ਇਸ ਦਾ ਉਲੱਥਾ ਕੀਤਾ ਤੇ ਇਹ ਲੈਣ ਦੇਣ ਦੇ ਸੰਬੰਧ ਦੇ ਵਿਚ ਹੈ ਕਿ ਜਦੋਂ ਅਸੀਂ ਵਸਤੂਆਂ ਜਿਹੜੀਆਂ ਦੁਨੀਆਂ ਦੇ ਉੱਤੇ ਲੈਣ ਦੇਣ ਕਰਦੇ ਹਾਂ ਤਾਂ ਉਸ ਦੇ ਕੀ ਸਿਧਾਂਤ ਨੇ। ਤੇ ਖਲੀਲ ਜ਼ਿਬਰਾਨ ਕਹਿ ਰਹੇ ਨੇ ਕਿ ਧਰਤੀ ਆਪਣੇ ਤਮਾਮ ਫਲ ਫੁੱਲ ਤੇ ਹੋਰ ਪੈਦਾਵਾਰ ਤੁਹਾਡੇ ਹਵਾਲੇ ਕਰਦੀ ਹੈ। ਜੇਕਰ ਤੁਸੀਂ ਉਸ ਦੀਆਂ ਦਾਤਾਂ ਨਾਲ ਝੋਲੀ ਭਰ ਲਓ ਤਾਂ ਕੋਈ ਕਿਸੇ ਦਾ ਮੁਹਤਾਜ ਨਹੀਂ ਹੋ ਸਕਦਾ। ਲੇਕਿਨ ਜੇ ਇਹ ਲੈਣ ਦੇਣ ਪਿਆਰ ਭਰਿਆ ਤੇ ਨਿਆਂ ਪੂਰਨ ਨਹੀਂ ਹੋਵੇਗਾ ਤਾਂ ਇਹ ਕੁਝ ਲੋਕਾਂ ਨੂੰ ਲੋਭੀ ਬਣਾ ਦੇਵੇਗਾ ਤੇ ਬਾਕੀ ਸਭ ਭੁੱਖ ਦਾ ਸ਼ਿਕਾਰ ਹੋ ਜਾਣਗੇ। ਤੇ ਇਹੀ ਕੁਝ ਹੋ ਰਿਹਾ। ਇਹ ਹੁਣ ਮੈਂ ਆਪਣੀ ਟਿੱਪਣੀ ਕਰ ਰਿਹਾ ਕਿ ਜਿਹੜੀਆਂ ਦਾਤਾਂ ਪਰਮਾਤਮਾ ਨੇ ਸਾਨੂੰ ਦਿੱਤੀਆਂ ਆਸ ਪਾਸ ਬਨਸਪਤੀ ਫੁੱਲ ਖਾਣ ਪੀਣ ਨੂੰ ਹੋਰ ਖਣਿਜ ਪਦਾਰਥ ਨੇ ਉਹ ਕੁਝ ਲੋਕ ਕਬਜ਼ਾ ਕਰਕੇ ਬੈਠੇ ਨੇ ਤੇ ਉਹ ਕਬਜ਼ਾ ਜਿਹੜਾ ਆ ਉਹ ਬਾਕੀਆਂ ਨੂੰ ਭੁੱਖੇ ਮਾਰ ਰਿਹਾ। ਪਰ ਕੁਝ ਜਿਹੜੇ ਨੇ ਲੋਕੀ ਜਿਹੜੇ ਉਹ ਚੀਜ਼ਾਂ ਵੱਧ ਪੈਦਾ ਕਰਦੇ ਨੇ ਜਿਨ੍ਹਾਂ ਚ ਕਲਾ ਆ ਉਹ ਚੀਜ਼ਾਂ ਪੈਦਾ ਕਰਨ ਦੀਆਂ ਉਹਨਾਂ ਨੂੰ ਬਣਦਾ ਹੱਕ ਵੀ ਨਹੀਂ ਮਿਲਦਾ। ਤੁਸੀਂ ਦੇਖਿਆ ਹੋਣਾ ਕਿ ਭਾਰਤ ਦੇ ਵਿਚ ਕਿਸਾਨ ਲਹਿਰ ਚੱਲ ਰਹੀ ਆ ਤੇ ਇਹ ਕਿਸਾਨ ਲਹਿਰ ਉਹਨਾਂ ਵਿਅਕਤੀਆਂ ਦੀ ਉਹਨਾਂ ਕਿਸਾਨਾਂ ਦੀ ਲਹਿਰ ਹੈ ਜਿਹੜੇ ਵੱਧ ਮਿਹਨਤ ਮੁਸ਼ਕਤ ਕਰਦੇ ਨੇ ਤੇ ਲੋਕਾਂ ਲਈ ਅੰਨ ਪੈਦਾ ਕਰਦੇ ਨੇ ਪਰ ਵਿਚ ਵਿਚਾਲੇ ਜਿਹੜੇ ਬੰਦੇ ਨੇ ਉਹ ਕਿਸ ਤਰ੍ਹਾਂ ਖਰਾਬ ਕਰਦੇ ਨੇ। ਇਹ ਵਿਚਾਰ ਨੂੰ ਅੱਗੇ ਵਧਾਉਂਦੇ ਹਾਂ ਖਲੀਲ ਜ਼ਿਬਰਾਨ ਦਾ ਤੇ ਉਹ ਕਹਿੰਦੇ ਨੇ ਕਿ ਜੋ ਲੋਕ ਹੱਥੀ ਕੰਮ ਨਹੀਂ ਕਰਦੇ ਉਹਨਾਂ ਨਾਲ ਲੈਣ ਦੇਣ ਨਾ ਕਰੋ। ਤੁਸੀਂ ਘਾਲ ਘਾਲਦੇ ਹੋ ਉਹ ਘਾਲਾ ਮਾਲਾ ਕਰਦੇ ਹਨ ਗੱਲੀ ਬਾਤੀ। ਉਹਨਾਂ ਨੂੰ ਕਹੋ ਕਿ ਭਰਾਵੋ ਆਓ ਖੇਤਾਂ ਵੱਲ, ਆਓ ਸਾਗਰ ਵੱਲ, ਇਹ ਧਰਤੀ ਤੇ ਸਾਗਰ ਜਿੰਨੇ ਸਾਡੇ ਲਈ ਮਿਹਰਬਾਨ ਹਨ ਉਤਨੇ ਹੀ ਤੁਹਾਡੇ ਲਈ ਵੀ ਹਨ। ਬਹੁਤ ਖੂਬਸੂਰਤ ਹੱਲ ਦਿੱਤਾ ਕਿ ਜਿਹੜੀ ਖੇਤੀਬਾੜੀ ਦੀ ਕਲਾ ਹੈ, ਖੇਤੀਬਾੜੀ ਦੀ ਦਾਤ ਹੈ, ਉਹ ਸਾਰਿਆਂ ਕੋਲ ਨਹੀਂ ਹੁੰਦੀ। ਤੇ ਕਹਿੰਦੇ ਨੇ ਕਿ ਇੱਕ ਵਿਚਾਰ ਹੈ ਉਹਨਾਂ ਦਾ ਕਿ ਜਿਹੜੇ ਲੋਕ ਹੱਥੀਂ ਕੰਮ ਨਹੀਂ ਕਰਦੇ, ਹੁਣ ਕਈ ਲੋਕ ਜਿਹੜੇ ਨੇ ਉਹ ਤਰਖਾਣਾ ਕਰਦੇ ਨੇ, ਕਾਰਪੈਂਟਰੀ ਕਰਦੇ ਨੇ, ਮਿਹਨਤ ਕਰਦੇ ਨੇ, ਸਕਿਲਡ ਨੇ, ਉਹਨਾਂ ਨਾਲ ਤੁਸੀਂ ਲੈਣ ਦੇਣ ਕਰੋ, ਉਹਨਾਂ ਨਾਲ ਵਰਤਾਰਾ ਕਰੋ। ਤੇ ਜਿਹੜੇ ਹੱਥੀਂ ਕੰਮ ਨਹੀਂ ਕਰਦੇ, ਗੱਲੀ ਬਾਤੀ ਸਾਰਦੇ ਨੇ, ਉਹਨਾਂ ਨਾਲ ਕਹਿੰਦੇ ਤੁਸੀਂ ਕੋਈ ਵੀ ਆਦਾਨ ਪ੍ਰਦਾਨ ਨਾ ਕਰੋ। ਇਹ ਤੱਤ ਕੱਢਿਆ ਉਹਨਾਂ ਨੇ। ਹੁਣ ਕਹਿੰਦੇ ਕਿ ਮੰਡੀ ਤੋਂ ਬਾਹਰ ਨਿਕਲਣ ਵੇਲੇ ਇਹ ਜ਼ਰੂਰ ਦੇਖੋ ਕਿ ਕੋਈ ਖਾਲੀ ਹੱਥ ਤਾਂ ਨਹੀਂ ਵਾਪਸ ਜਾ ਰਿਹਾ। ਧਰਤੀ ਦੇ ਸਵਾਮੀ ਨੂੰ ਪਾਉਣ ਦੇ ਝੂਲੇ ਉੱਤੇ ਕਦੀ ਚੈਨ ਦੀ ਨੀਂਦ ਨਸੀਬ ਨਹੀਂ ਹੋਵੇਗੀ ਜਦ ਤੱਕ ਤੁਹਾਡੇ ਵਿੱਚੋਂ ਛੋਟੇ ਤੋਂ ਛੋਟੇ ਦੀ ਵੀ ਲੋੜ ਪੂਰੀ ਨਾ ਹੋਈ ਹੋਵੇ। ਸੋ ਇਹ ਜਿਹੜਾ ਕਾਰਜ ਹੈ ਇਹ ਪ੍ਰਸ਼ਾਸਨ ਦਾ ਬਣਦਾ, ਰਾਜੇ ਮਹਾਰਾਜਿਆਂ ਦਾ ਬਣਦਾ ਕਿ ਉਸ ਦੇ ਰਾਜ ਦੇ ਵਿੱਚ ਕੋਈ ਵੀ ਭੁੱਖਾ ਨਾ ਸੌਵੇ ਤੇ ਧਰਤੀ ਦਾ ਰਾਜਾ ਕਦੇ ਵੀ ਜਿਹੜਾ ਆ ਉਹ ਪਾਉਣ ਦੇ ਝੂਲੇ ਝੂਲ ਨਹੀਂ ਸਕਦਾ ਜਦੋਂ ਤੱਕ ਕਿ ਧਰਤੀ ਦੇ ਉੱਤੇ ਕੁਝ ਲੋਕਾਂ ਨੂੰ ਅਗਰ ਸਾਹ ਨਾ ਆਇਆ। ਸੋ ਬਹੁਤ ਸੋਹਣਾ ਵਿਚਾਰ ਮੈਨੂੰ ਲੱਗਿਆ ਜਿਹੜਾ ਮੈਂ ਸੋਚਿਆ ਤੁਹਾਡੇ ਨਾਲ ਸਾਂਝਾ ਕਰ ਲਵਾਂ। ਦੂਸਰੇ ਪਾਸੇ ਗੁਰਬਾਣੀ ਕੀ ਕਹਿ ਰਹੀ ਹੈ, ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 251 ਉੱਤੇ ਸ਼ਲੋਕ ਦੇ ਵਿੱਚ ਕਹਿ ਰਹੇ ਨੇ ਕਿ ਕਿਰਤ ਕਮਾਵਣ ਸੁਭ ਅਸੁਭ ਕੀਨੇ ਤਿੰਨ ਪ੍ਰਭ ਆਪ, ਪਸੂ ਆਪਣ ਹਉ ਹਉ ਕਰੇ ਨਾਨਕ ਬਿਨ ਹਰ ਕਹਾਂ ਕਮਾਤ। ਕਿ ਜਿਹੜਾ ਹਰੇਕ ਜੀਵ ਹੈ ਉਸ ਦੇ ਵਿੱਚ ਬੈਠ ਕੇ ਸਭ ਚੰਗੇ ਮੰਦੇ ਕੰਮ ਜਿਹੜੇ ਹੈ ਉਹ ਪ੍ਰਭੂ ਆਪ ਹੀ ਕਰ ਰਿਹਾ ਹੈ ਤੇ ਮੂਰਖ ਮਨੁੱਖ ਮਾਣ ਕਰਦਾ ਹੈ ਕਿ ਇਹ ਕੰਮ ਜਿਹੜਾ ਮੈਂ ਕਰਦਾ ਪਸ਼ੂ ਰੂਪੀ ਮਨੁੱਖ, ਪ੍ਰਭ ਦੀ ਪ੍ਰੇਰਣਾ ਤੋਂ ਬਿਨਾਂ ਕੋਈ ਜੀਵ ਕੁਛ ਨਹੀਂ ਕਰ ਸਕਦਾ। ਸੋ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਸੋ ਕੰਮ ਵੀ ਕਰਨੇ ਨੇ, ਕਿਰਤਾਂ ਵੀ ਕਰਨੀਆਂ ਨੇ, ਕਰਮ ਵੀ ਕਰਨੇ ਨੇ ਤੇ ਨਾਲ ਦੀ ਨਾਲ ਅਧਿਆਤਮਵਾਦ ਵੀ ਕਰਨਾ। ਸੋ ਆਓ ਆਪਾਂ ਬਾਬੇ ਨਾਨਕ ਦਾ ਸੁਨੇਹਾ ਸੁਣਦੇ ਹਾਂ, ਰਵਿੰਦਰ ਗਰੇਵਾਲ ਦੇ ਇਕ ਖੂਬਸੂਰਤ ਗੀਤ ਦੇ ਨਾਲ ਪ੍ਰੋਗਰਾਮ ਲਹਿਰਾਂ ਸ਼ੁਰੂ ਕਰਦੇ ਹਾਂ ਅੱਜ ਦੇ ਸੋਮਵਾਰ ਦਿਨ। ਸੋਮਵਾਰ ਹੈ ਜੀ, ਤਰੀਕ 12 ਜੂਨ।
ਪਾਸੇ ਸੁਖ ਹੋਣ ਕਿਸੇ ਨੂੰ ਨਾ ਦੁੱਖ ਹੋਣ, ਚਾਰੇ ਪਾਸੇ ਸੁਖ ਹੋਣ ਕਿਸੇ ਨੂੰ ਨਾ ਦੁੱਖ ਹੋਣ, ਚਾਰੇ ਪਾਸੇ ਸੁਖ ਹੋਣ ਕਿਸੇ ਨੂੰ ਨਾ ਦੁੱਖ ਹੋਣ। ਆਵੀ ਬਾਬਾ ਨਾਨਕਾ ਤੂੰ ਆਵੀ ਬਾਬਾ ਨਾਨਕਾ, ਇਹੋ ਜਈਆਂ ਇਹੋ ਜਈਆਂ ਖੁਸ਼ੀਆਂ ਲਿਆਵੀਂ ਬਾਬਾ ਨਾਨਕਾ, ਇਹੋ ਜਈਆਂ ਖੁਸ਼ੀਆਂ ਲਿਆਵੀਂ ਬਾਬਾ ਨਾਨਕਾ, ਇਹੋ ਜਈਆਂ। ਠੰਡ ਵਰਤਾਈ ਬਾਬਾ ਨਾਨਕਾ, ਇਹੋ ਜਈਆਂ ਖੁਸ਼ੀਆਂ ਲਿਆਈ ਬਾਬਾ ਨਾਨਕਾ, ਇਹੋ ਜਈਆਂ ਖੁਸ਼ੀਆਂ ਲਿਆਈ ਬਾਬਾ ਨਾਨਕਾ, ਇਹੋ ਜਈਆਂ। ਕੋਈ ਨਾ ਗਰੀਬ ਹੋਵੇ, ऐसा ना कोई होवे जीनू रोटी ना नसीब होवे रुखी मिसी सब नू खुआई बाबा नानका एहो जन्या खुशियां ले आई बाबा नानका एहो जन्या खुशियां ले आई बाबा नानका एहो जन्या राजू दत्ता हूर आखे हो जा जमाना आ जे तुसियां जो दाता नाल वाला मुर्दाना आ जे राजू दत्ता हूर आखे हो जा जमाना आ जे सच दा कोई भजन सुनाई बाबा नानका एहो जन्या खुशियां ले आई बाबा नानका एहो जन्या खुशियां ले आई बाबा नानका एहो जन्या
आवी बाबा नानका इस एलबम दे विचो गीत सुन रहे सी टाइटल गीत ही सी रविंदर गरेवाल दी आवाज दे विच सो सारे श्रोतियां दा स्वागत करदे आं जिहड़े हुणे हुणे ज्वाइन इन कर रहे आ प्रोग्राम लहरां ते अज मिंटू बराड़ जी गैर हाजर ने रहना भी चाहिदा क्योंकि दो दिन ओ ग्रिफिथ दी धरती दे उत्ते शहीदी टूरनामेंट दे विच हाजर सन ते ग्रिफिथ दे बारे दस दईए कि शहीदी टूरनामेंट संपन्न हो चुका बिना किसी रोक टोक तो और कबड्डी दे फाइनल दे विच न्यूजीलैंड ते सिंह सभा दा मुकाबला सी जिहड़ा कि सिंह सभा ने शायद 8 अंकां दे नाल जित लिया है सो उस टीम नू बहुत बहुत मुबारकां जी ते सारे ही प्लेयर्स नू सारे खिडारियां नू सारे दर्शकां नू प्रबंधकां नू लख लख मुबारकां कि उन्हां ने एडा वड्डा जिहड़ा टूरनामेंट है नेपरे चाड़िया सो प्रोग्राम अगे वधाउने आ जी ते बहुत सारे स्रोते साडे नाल जुड़ रहे ने जगतार गिल भाजी आ गए ने सुखविंदर सौंध आ गए ने अमृत सिंह सिद्धू सिडनी वाले भी फोटोआं दे नाल सांझ पा रहे ते साडी ऐप दे विच फोटोआं दी फैसिलिटी जारी है सो तुसी सारियां फोटोआं उत्थे देख सकदे हो सुनेहे जिहड़े असीं तुहाडे नाल सांझे करांगे जगतार भाजी दा सुनेहा भी सांझा करता है ते अमृत सिद्धू दी फोटो भी सांझी करती है जिहड़ी अज सवेरे उन्होंने भेजी है बहुत सोहणी फोटो है जी सो मौसम ते झाती मारदे आ पहलां किहो जिहा अमृत सिद्धू ने जिहड़ी फोटो भेजी आ सिडनी दी लगदी आ सिडनी तो बार बार दी ते धुंद पई हुई आ तरेल नाल भिज्जी पई आ शायद हल्का मींह भी पैंदा होवे कॉफ सर्वर दे विच वी मींह रुक रुक के पै रहा सी राती पर हुण सवेर दी फिर जिहड़ी आ झड़ी लग चुकी आ अमरीक फलोरा हुणी वापस जा रहे ने शायद रेडियो प्रोग्राम भी सुणदे होण ते राह दे विच मींह होवेगा सो कॉफ सर्वर दे विच अज मींह रेन दसी गई 18 डिग्री तापमान ते केन्स 27 डिग्री ते 22 डिग्री ब्रिस्बेन हल्के शावर दोपहर तो बाद सिडनी दे विच तेज हवावां ते ठंडा मौसम तकरीबन साफ ही रहेगा 20 डिग्री इसे तरह ही कैनबरा जिहड़ा आ 16 डिग्री मेलबर्न दे विच शावर वधदे जाणगे दिन जिदा चढ़दा जाएगा 15 डिग्री एडलेड दे विच शाम नू हल्की बदलवाई हो सकदी आ 18 डिग्री पर्थ दे विच वी इसे तरह 23 डिग्री डारविन दे विच दिन साफ रहेगा 30 डिग्री सो ए सी मौसम दी जानकारी महानगरां दे विच आस्ट्रेलिया दे पर बहुत भारी धुंद पई हुई है सिडनी दे विच सवेर दी काफी धुंद पई हुई है जिस दे नाल कुछ फलाइटां भी प्रभावित ने उधर क्वींसलैंड दे विच भी धुंदां पईयां होईयां ने तकरीबन जिहड़े ब्यूरो दे मुताबिक क्वींसलैंड न्यू साउथ वेल्स एसीटी विक्टोरिया ते साउथ आस्ट्रेलिया दे विच जिहड़े धुंद ते नीवे बदल समस्या दा कारण बने होए ने सवेरे सवेरे तां इधर नॉर्थ कोस्ट उत्ते कई इलाकियां दे विच थोड़े थोड़े हड़ आए ने इन्हां दे विच दो व्यक्तियां नूं कढ़िया गया है कार दे विचों जिहड़े कि हड़ां दे विच प्रभावित हो गए सन ਤੇ ਹੋਰ ਵੀ ਇਸ ਮਹੀਨੇ ਮੀਂਹ ਪੈਣ ਦੇ ਆਸਾਰ ਨੇ। ਨਾਰਥ ਈਸਟ ਨਿਊ ਸਾਊਥ ਵੇਲਸ ਜਾਣੀ ਕਿ ਸਾਡੇ ਇਲਾਕੇ ਤੋਂ ਨਾਰਥ ਵੱਲ ਨੂੰ ਤੇ ਸਾਊਥ ਈਸਟ ਕੁਈਨਜ਼ਲੈਂਡ ਜਾਣੀ ਕਿ ਬ੍ਰਿਸਬਨ ਦੇ ਇਲਾਕਿਆਂ ਚ। ਤੇ ਚਲਦੇ ਆ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਿੱਥੇ ਇਸ ਵੇਲੇ 27 ਡਿਗਰੀ ਹੈ, ਰਾਤ ਐਨ ਨਿਖਰੀ ਹੋਈ ਹੈ ਤੜਕਾ, ਤੇ ਦਿਨਾਂ ਨੂੰ ਬਿਲਕੁਲ ਸਾਫ਼ ਰਹੇਗਾ ਤੇ 42 ਡਿਗਰੀ ਤੱਕ ਤਾਪਮਾਨ ਪਹੁੰਚਣ ਦੀ ਸੰਭਾਵਨਾ ਹੈ। ਸੋ ਮੌਸਮ ਦੀ ਜਾਣਕਾਰੀ ਤੋਂ ਬਾਅਦ ਹੁਣ ਲੈਂਦੇ ਆ ਜੀ ਸੁਨੇਹੇ। ਸੁਨੇਹਾ ਦੇ ਵਿਚ ਜਗਤਾਰ ਭਾਜੀ ਦਾ ਜਿਹੜਾ ਪਹਿਲਾ ਸੁਨੇਹਾ ਸੀ, ਫੋਟੋ ਫੁੱਲ ਦੀ ਫੋਟੋ ਖਿੱਚ ਕੇ ਭੇਜੀ ਹੈ ਤੇ ਇਹ ਮੈਂ ਫੋਟੋ ਸ਼ੇਅਰ ਵੀ ਕਰਤੀ ਹੈ ਜੀ। ਸੰਤੁਸ਼ਟੀਜਨਕ ਜ਼ਿੰਦਗੀ ਕਾਮਯਾਬ ਜ਼ਿੰਦਗੀ ਨਾਲੋਂ ਕਈ ਗੁਣਾ ਚੰਗੀ ਹੁੰਦੀ ਹੈ, ਕਿਉਂਕਿ ਕਾਮਯਾਬ ਜ਼ਿੰਦਗੀ ਨੂੰ ਲੋਕ ਮਾਪਦੇ ਹਨ, ਸੰਤੁਸ਼ਟ ਜ਼ਿੰਦਗੀ ਨੂੰ ਤੁਹਾਡੀ ਰੂਹ, ਤੁਹਾਡੀ ਆਤਮਾ ਤੇ ਤੁਹਾਡਾ ਪਰਿਵਾਰ ਮਾਣਦਾ ਹੈ। ਸ਼ੁਭ ਸਵੇਰ ਦੋਸਤੋ ਟੁੱਡੀ ਦੇ, ਬਹੁਤ ਸੋਹਣਾ ਵਿਚਾਰ ਜੀ, ਬਹੁਤ ਬਹੁਤ ਖੂਬਸੂਰਤ, ਥੈਂਕ ਯੂ। ਸੁਖਵਿੰਦਰ ਸੌਂਦ ਵੀ ਸਾਡੇ ਨਾਲ ਜੁੜੇ ਨੇ, ਉਹ ਵੀ ਕੁਇਕਰ ਸੇਲ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਹੈ ਜੀ ਸੁਖਵਿੰਦਰ ਜੀ, ਠੀਕ ਠਾਕ ਹੋ? ਅੰਮ੍ਰਿਤ ਸਿੱਧੂ ਹੁਣਾਂ ਦੀ ਫੋਟੋ ਮੈਂ ਸ਼ੇਅਰ ਕਰਤੀ ਹੈ ਜੀ, ਧੁੰਦ ਵਾਲੀ ਮੀਂਹ ਵਾਲੀ ਹਲਕੇ ਬੱਦਲ, ਤੇ ਮੈਨੂੰ ਲੱਗਦਾ ਮੈਦਾਨਾਂ ਦੇ ਵਿਚੋਂ ਕਿਤੇ ਖਿੱਚ ਕੇ ਭੇਜੀ ਆ। ਕਿਤੇ ਤੁਸੀਂ ਬਾਹਰ ਅੰਦਰ ਤਾਂ ਨਹੀਂ ਸੀ ਗਏ ਅੱਜ? ਦੱਸਿਓ ਜਰਾ। ਗੌਰਵ ਸ਼ਰਮਾ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ, ਤੇ ਮਿੰਟੂ ਬਾਈ ਜੀ ਨੇ ਲੁੱਟ ਲਿਆ ਮੇਲਾ, ਆ ਪੁੱਛਦੇ ਆ ਜੀ, ਹੁਣ ਕਰਦੇ ਆ ਫੋਨ ਜੇ ਚੱਕ ਲਿਆ ਉਹਨਾਂ ਨੇ, ਮੈਨੂੰ ਲੱਗਦਾ ਜਿਆਦਾ ਹੀ ਨਾ ਕਿਤੇ ਲੁੱਟ ਲਿਆ ਹੋਵੇ। ਵੈਸੇ ਕੱਲ ਦੁਪਹਿਰ ਤੱਕ ਉਹ ਦੱਸ ਰਹੇ ਸੀ ਕਿ ਮੇਲਾ ਕਾਫੀ ਲੁੱਟ ਰਹੇ ਨੇ, ਤੇ ਮੈਨੂੰ ਤਾਂ ਉਮੀਦ ਸੀ ਮੇਲੇ ਵਾਲੇ ਇਹਨਾਂ ਨੂੰ ਲੁੱਟ ਲੈਣਗੇ ਜਿਸ ਹਿਸਾਬ ਨਾਲ ਇਹ ਹੱਟੀ ਚਲਾਉਂਦੇ ਨੇ। ਖੈਰ ਦੇਖਦੇ ਆ ਕਿ ਆਉਣ ਵਾਲੇ ਟਾਈਮ ਦੇ ਵਿਚ ਕੀ ਰਿਪੋਰਟ ਦਿੰਦੇ ਨੇ। ਤੇ ਅੱਜ ਆਪਾਂ ਕਾਲਜ ਵੀ ਲੈਣੀ ਆ, ਕਿਸੇ ਮੁੱਦੇ ਤੇ ਗੱਲ ਵੀ ਕਰਾਂਗੇ। ਸੋ ਕੋਈ ਵੀ ਤੁਹਾਡੇ ਦਿਲ ਦੇ ਵਿਚ ਗੱਲ ਹੈ ਕਿਸੇ ਟੋਪਿਕ ਤੇ ਕਰਨਾ ਚਾਹੋ ਤਾਂ ਲੇਟਰ ਪ੍ਰੋਗਰਾਮ ਦੇ ਵਿਚ ਬਾਅਦ ਚ ਤੁਸੀਂ ਕਰ ਸਕਦੇ ਹੋ, ਤੁਹਾਨੂੰ ਦੱਸਾਂਗੇ। ਤੇ ਹੁਣ ਤੁਹਾਨੂੰ ਮੈਂ ਨਾ ਇੱਕ ਹੋਰ ਬਹੁਤ ਸੋਹਣਾ ਗੀਤ ਸੁਣਾਉਣਾ। ਅੱਜ 2004 ਦੇ ਵਿਚ ਆਇਆ ਸੀ ਬਲਕਾਰ ਸਿੱਧੂ ਦਾ ਮਹਿੰਦੀ ਐਲਬਮ, ਤੇ ਅੱਜ ਮੈਂ ਤੁਹਾਨੂੰ ਸੋਹਣੇ ਸੋਹਣੇ ਗੀਤ ਸੁਣਾਉਣਾ। ਉਹ ਤੋਂ ਬਾਅਦ ਮੈਂ ਅੱਜ ਇੱਕ ਰਾਣੀ ਰਣਦੀਪ ਦਾ ਗੀਤ ਵੀ ਸੁਣਾਉਣਾ। ਆਓ ਸੁਣਦੇ ਆ ਜੀ ਪੁੰਨਿਆਂ ਦਾ ਚੰਨ, ਬਲਕਾਰ ਸਿੱਧੂ।
ਚੰਨ ਬਣ ਕੇ ਕਦੇ ਆ ਤੱਤੜੀ ਦੇ ਵੇੜੇ, ਆਦਾ ਚੰਨ ਬਣ ਕੇ ਕਦੇ ਆ ਤੱਤੜੀ ਦੇ ਵੇੜੇ, ਦਿਲ ਵਿੱਚ ਰਹਿਣ ਵਾਲਿਆ ਦਿਲ ਵਿੱਚ ਰਹਿਣ ਵਾਲਿਆ ਬੇ ਤੂੰ ਲੈ ਅੱਖੀਆਂ ਦੇ दस दे आवेगा राकेड़े दुनिया दा चन्न बन के दुनिया दा चन्न बन के कदे आदत खुशियां ते खेड़े दुनिया दा चन्न बन के दुनिया दा चन्न बन के कदे आदत
ਬਲਕਾਰ ਸਿੱਧੂ 2004 ਦੇ ਵਿੱਚ ਐਲਬਮ ਆਈ ਸੀ ਜੀ ਮਹਿੰਦੀ ਇਸ ਦੇ ਵਿੱਚੋਂ ਗੀਤ ਸੁਣ ਰਹੇ ਸੀ ਬਹੁਤ ਸੋਹਣਾ ਗੀਤ ਹੈ ਮੈਨੂੰ ਬੜਾ ਵਧੀਆ ਲੱਗ ਰਿਹਾ ਤੇ ਵੈਸੇ ਬਲਕਾਰ ਸਿੱਧੂ ਦੇ ਬਹੁਤ ਸੋਹਣੇ ਸੋਹਣੇ ਗੀਤ ਆਏ ਨੇ ਸੋ ਹੋਰ ਵੀ ਆਪਾਂ ਤੁਹਾਨੂੰ ਸੁਣਾਵਾਂਗੇ ਪਰ ਪ੍ਰੋਗਰਾਮ ਆਪਾਂ ਪਹਿਲਾਂ ਜਾਰੀ ਰੱਖਦੇ ਹਾਂ ਵਰਿੰਦਰ ਨਿੱਜਰ ਹੋਣਾ ਨੇ ਫੋਟੋ ਭੇਜ ਦਿੱਤੀ ਹੈ ਜੀ ਓਲਡ ਫੋਟੋ ਹੈ ਪਰ ਕਹਿੰਦੇ ਕਲਰਸ ਆਫ ਆਟਮ ਪਰ ਹੁਣ ਸਿਆਲ ਚੜ ਚੁੱਕਾ ਫੋਟੋ ਮੈਂ ਸ਼ੇਅਰ ਕਰਤੀ ਹੈ ਜੀ ਸੁਖਦੀਪ ਰਿਆਰ ਕੋਬਰਮ ਵਾਲੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਦੋ ਦਿਨ ਮੇਲਾ ਵੇਖਿਆ ਜੀ ਕਹਿੰਦੇ ਮਿੰਟੂ ਭਾਜੀ ਨੂੰ ਵੀ ਮਿਲੇ ਹੋਰ ਵੀ ਬਹੁਤ ਸਾਰੇ ਰੇਡੀਓ ਦੇ ਲਿਸਨਰਸ ਮਿਲੇ ਵਾਪਸ ਆ ਚੁੱਕੇ ਹਾਂ ਜੀ ਟਰੈਕਟਰ ਤੇ ਮੇਰੀ ਚਾਹ ਮੇਰੇ ਨਾਲ ਹੈ ਬਹੁਤ ਧੁੰਦ ਪਈ ਹੋਈ ਹੈ ਜੀ ਚਲੋ ਕੋਈ ਨੀ ਫੇਰ ਹੁਣ ਚੜ੍ਹਦੇ ਸਿਆਲ ਵਾਲਾ ਵੀ ਗੀਤ ਤੁਹਾਨੂੰ ਸੁਣਾਉਂਦੇ ਹਾਂ ਵੈਸੇ ਤੁਸੀਂ ਅੱਗ ਬਾਲ ਕੇ ਧੂਣਾ ਸੇਕ ਲੈਂਦੇ ਹੋ ਫਾਰਮ ਦੇ ਵਿਚ ਤੇ ਗੁਰੀ ਥਿੰਦ ਹੁਣੀ ਵੀ ਕਹਿ ਰਹੇ ਨੇ ਸਤਿ ਸ੍ਰੀ ਅਕਾਲ ਜੀ ਪ੍ਰੋਗਰਾਮ ਵਧੀਆ ਚੱਲ ਰਿਹਾ ਪ੍ਰੂਨਿੰਗ ਕਰਦੇ ਕਰਦੇ ਆਨੰਦ ਲੈ ਰਹੇ ਹਾਂ ਜੀ ਪ੍ਰੋਗਰਾਮ ਦਾ ਚਲੋ ਮਾਣੋ ਆਨੰਦ ਤੇ ਤੁਹਾਨੂੰ ਵੀ ਇਕ ਹੋਰ ਗੀਤ ਵਧੀਆ ਜਿਹਾ ਸੁਣਾਉਂਦੇ ਆ ਪਰ ਪਹਿਲਾਂ ਕੁਝ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰ ਲਈਏ ਕਿ ਦੁਨੀਆਂ ਦੇ ਵਿਚ ਕੀ ਹੋ ਰਿਹਾ ਦੁਨੀਆਂ ਦੇ ਵਿਚ ਬੜਾ ਕੁਝ ਹੋ ਰਿਹਾ ਬੜਾ ਕੁਝ ਵਾਪਰ ਰਿਹਾ ਤੇ ਪਹਿਲਾਂ ਤਾਂ ਕ੍ਰਿਕਟ ਦੀ ਗੱਲ ਕਰੀਏ ਰਾਤੀ ਸਾਊਥ ਅਫਰੀਕਾ ਅਤੇ ਭਾਰਤ ਦਾ ਮੈਚ ਸੀ ਇਦਾਂ ਕਹਿ ਲਓ ਕਿ ਕੁਆਲੀਫਾਈ ਮੈਚ ਹੀ ਸੀਗਾ ਜਿਹੜਾ ਇਨ੍ਹਾਂ ਚੋਂ ਜਿੱਤੇ ਉਹ ਸੈਮੀ ਫਾਈਨਲ ਚ ਪਹੁੰਚ ਜਾਣਾ ਸੀ ਤੇ ਉਸ ਦਾ ਮੁਕਾਬਲਾ ਹੋਣਾ ਸੀ ਜੀ ਬੰਗਲਾਦੇਸ਼ ਦੇ ਨਾਲ ਤੇ ਹੁਣ ਇਸ ਮੈਚ ਨੂੰ ਖੇਡਣ ਦੇ ਲਈ ਬੰਗਲਾਦੇਸ਼ ਦੇ ਨਾਲ ਬੜਾ ਜੀ ਜਾਨ ਲਾਇਆ ਦੋਨਾਂ ਟੀਮਾਂ ਨੇ ਤੇ ਅਖੀਰ ਨੂੰ ਭਾਰਤ ਨੇ ਇਹ ਮੈਚ ਜਿੱਤ ਲਿਆ। ਬਹੁਤ ਸੋਹਣੀ ਬੋਲਿੰਗ ਕੀਤੀ ਆ ਭਾਰਤ ਦੀ ਟੀਮ ਨੇ ਤੇ ਸਾਊਥ ਅਫਰੀਕਾ ਦੀ ਟੀਮ ਨੂੰ ਹਰਾ ਦਿੱਤਾ ਜੀ। ਤੇ ਦੂਜੇ ਪਾਸੇ ਆਸਟ੍ਰੇਲੀਆ ਦੀ ਇੱਕ ਖਬਰ ਹੈ ਕਿ ਚਾਈਨਾ ਈਸਟਰਨ ਫਲਾਈਟ ਜਿਹੜੀ ਹੈ ਉਸ ਦੇ ਵਿੱਚ ਗੜਬੜੀ ਆਈ ਆ ਤੇ ਉਸ ਨੂੰ ਵਾਪਸ ਏਅਰਪੋਰਟ ਤੇ ਲਿਆਂਦਾ ਗਿਆ। ਇਹ ਫਲਾਈਟ ਸਿਡਨੀ ਤੋਂ ਸ਼ੰਘਾਈ ਤੱਕ ਜਾ ਰਹੀ ਸੀ ਤੇ ਇੰਜਣ ਦੇ ਵਿੱਚ ਖਰਾਬੀ ਕਾਰਨ ਫੇਲੀਅਰ ਕਾਰਨ ਤੁਸੀਂ ਦੇਖੀਆਂ ਹੋਣੀਆਂ ਤਸਵੀਰਾਂ ਵੀ ਇਸ ਦੀਆਂ ਕਾਫੀ ਅਵੇਲੇਬਲ ਨੇ, ਵੀਡੀਓ ਵੀ, ਕਿ ਇੰਜਣ ਦੇ ਫਰੰਟ ਐਂਡ ਦੇ ਵਿੱਚ ਕਾਫੀ ਵੱਡਾ ਮੋਗਾ ਨਿਕਲ ਗਿਆ, ਪੰਜਾਬੀ ਦੇ ਵਿੱਚ ਮੋਗਾ ਕਹਿੰਦੇ ਨੇ, ਫਟ ਗਿਆ ਇੰਜਣ ਤੇ ਉਸ ਦੇ ਕਾਰਨ ਸਵਾਰੀਆਂ ਜਿਹੜੀਆਂ ਬੜੀਆਂ ਪਰੇਸ਼ਾਨ ਹੋਈਆਂ ਤੇ ਕੈਪਟਨ ਨੇ ਪਾਇਲਟਸ ਨੇ ਬੜੀ ਸੂਝਬੂਝ ਵਰਤਦੇ ਹੋਏ ਜਿਹੜਾ ਜਹਾਜ਼ ਹੈ ਵਾਪਸ ਲਿਆਂਦਾ ਜੀ ਸਿਡਨੀ ਏਅਰਪੋਰਟ ਤੇ ਬਚਾਅ ਹੋ ਗਿਆ ਤੇ ਕਈ ਜਿਹੜੇ ਯਾਤਰੀ ਕਹਿ ਰਹੇ ਥੈਂਕ ਗੋਡ ਵੀ ਆਰ ਅਲਾਈਵ। ਦੇਖੋ ਇਹ ਜਿਹੜੀਆਂ ਘਟਨਾਵਾਂ ਨੇ ਇਹ ਹੁੰਦੀਆਂ ਨੇ, ਕੋਈ ਵੀ ਜਿਹੜਾ ਸੇਫ ਦੇ ਕਹਿਣ ਦਾ ਮਤਲਬ ਕਿ ਪਰਮਾਤਮਾ ਦੇ ਨਾਮ ਤੋਂ ਬਿਨਾਂ ਕੋਈ ਵੀ ਸੇਫ ਨਹੀਂ ਹੈਗਾ, ਪਰ ਫਿਰ ਵੀ ਕੋਸ਼ਿਸ਼ ਬਹੁਤ ਹੁੰਦੀ ਹੈ ਜੀ। ਜਿੰਨੇ ਲੋਕ ਉੱਡ ਰਹੇ ਨੇ, ਜਿੰਨੇ ਲੋਕ ਟਰੈਵਲ ਕਰ ਰਹੇ ਨੇ, ਮੈਂ ਕਹਿੰਦਾ ਫਿਰ ਵੀ ਧੰਨ ਹੈ ਕਿ ਕੋਈ ਬਹੁਤ ਘੱਟ ਅਣਸੁਖਾਵੀਆਂ ਘਟਨਾਵਾਂ ਵਾਪਰਦੀਆਂ ਨੇ। ਹੁਣ ਆਸਟ੍ਰੇਲੀਆ ਦੀ ਜਿਹੜੀ ਕ੍ਰਿਕਟ ਦੀ ਪਰਫਾਰਮੈਂਸ ਨੂੰ ਲੈ ਕੇ ਚੈਂਪੀਅਨ ਟਰਾਫੀ ਦੀ ਡੈਰਨ ਲੀਮੈਨ ਜਿਹੜੇ ਕਿ ਆਸਟ੍ਰੇਲੀਆ ਦੇ ਕੋਚ ਨੇ, ਉਨ੍ਹਾਂ ਨੇ ਬਿਆਨ ਦਿੱਤਾ ਕਿ ਆਸਟ੍ਰੇਲੀਆ ਦਾ ਜਿਹੜਾ ਰੌਲਾ ਪੈ ਰਿਹਾ, ਆਸਟ੍ਰੇਲੀਆ ਦੇ ਪਲੇਅਰ ਜਿਹੜੇ ਨੇ ਉਨ੍ਹਾਂ ਦਾ ਰੌਲਾ ਪੈ ਰਿਹਾ ਆਸਟ੍ਰੇਲੀਅਨ ਕ੍ਰਿਕਟ ਬੋਰਡ ਦੇ ਨਾਲ ਤਨਖਾਹਾਂ ਦੇ ਮਾਮਲੇ ਦੇ ਵਿਚ, ਤੇ ਉਨ੍ਹਾਂ ਨੇ ਕਿਹਾ ਹੈ ਕਿ ਇਹ ਜਿਹੜਾ ਰੌਲਾ ਤਨਖਾਹਾਂ ਦਾ ਆ, ਇਸ ਦਾ ਆਸਟ੍ਰੇਲੀਆ ਦੀ ਜਿਹੜੀ ਪਰਫਾਰਮੈਂਸ ਹੈ ਉਸ ਦੇ ਉੱਤੇ ਕੋਈ ਵੀ ਅਸਰ ਨਹੀਂ ਹੈ, ਕੋਈ ਵੀ ਐਕਸਕਿਊਜ਼ ਨਹੀਂ ਹੋਣਾ ਚਾਹੀਦਾ। ਤੇ ਦੂਜੇ ਪਾਸੇ ਇੱਕ ਡੋਮੈਸਟਿਕ ਡਿਸਪਿਊਟ ਦੇ ਵਿਚ ਵਿਕਟੋਰੀਆ ਦੇ ਬਾਰਡਰ ਦੇ ਉੱਤੇ ਛੋਟਾ ਜਿਹਾ ਸ਼ਹਿਰ ਹੈ ਜੀ ਕੋਰਨਿਸ਼ ਟਾਊਨ, ਉਥੇ ਇਕ ਵਿਅਕਤੀ ਦੇ ਬਾਂਹ ਦੇ ਵਿਚ ਗੋਲੀ ਮਾਰੀ ਗਈ ਹੈ ਜਿਹੜਾ ਕਿ 60 ਸਾਲ ਦੇ ਕਰੀਬ ਉਮਰ ਦਾ ਸੀ ਤੇ ਇਹ ਤਕਰੀਬਨ ਡੋਮੈਸਟਿਕ ਵਾਇਲੈਂਸ ਦਾ ਇਸ ਨੂੰ ਨਾਮ ਦਿੱਤਾ ਗਿਆ। ਤੇ ਇੰਗਲੈਂਡ ਦਾ ਅਸੀਂ ਕੱਲ ਕਾਫੀ ਖੁਲਾਸਾ ਕੀਤਾ ਸੀ ਇੰਗਲੈਂਡ ਦੀ ਪੋਲੀਟਿਕਸ ਦਾ, ਥਰੀਸਾ ਮੇ ਦੀ ਜਿਹੜੀ ਲੀਡਰਸ਼ਿਪ ਹੈ ਉਹ ਲਾਈਨ ਤੇ ਲੱਗੀ ਹੋਈ ਹੈ। 5 ਕੈਬਨਿਟ ਮਿਨਿਸਟਰਸ ਨੇ ਬੋਰਿਸ ਨੂੰ ਆਪਣੀ ਹਮਾਇਤ ਦਿੱਤੀ ਹੈ, ਪਰ ਇਹ ਤੱਕਿਆ ਜਾ ਰਿਹਾ ਕਿ ਹਜੇ ਉਸ ਨੂੰ ਟਾਈਮ ਲੱਗੇਗਾ ਕਿ 6 ਮਹੀਨਿਆਂ ਬਾਅਦ ਸ਼ਾਇਦ ਥਰੀਸਾ ਮੇ ਦੀ ਜਿਹੜੀ ਕੁਰਸੀ ਹੈ ਉਸ ਨੂੰ ਚੈਲੰਜ ਕੀਤਾ ਜਾਏਗਾ। ਸੋ ਇਹ ਸਨ ਖਬਰਾਂ ਆਸਟ੍ਰੇਲੀਆ ਦੀਆਂ। ਸੋ ਉਸ ਤੋਂ ਬਾਅਦ ਆਪਾਂ ਹੁਣ ਇੰਡੀਆ ਦੀਆਂ ਵੀ ਖਬਰਾਂ ਦੇਖਾਂਗੇ, ਝਾਤੀ ਮਾਰਾਂਗੇ ਕੀ ਹੋ ਰਿਹਾ, ਪਰ ਨਾਲ ਦੀ ਨਾਲ ਆਪਾਂ ਗੀਤ ਸੰਗੀਤ ਵੀ ਜਾਰੀ ਰੱਖਣਾ ਆ ਤੇ ਸੁਨੇਹੇ ਵੀ ਆਪਾਂ ਲਈ ਜਾਣੇ ਆ। ਸੋ ਚੜ੍ਹਦਾ ਸਿਆਲ ਤੇ ਚੜ੍ਹਦੇ ਸਿਆਲ ਦਾ ਤੁਹਾਨੂੰ ਫਿਰ ਹੁਣ ਇਕ ਗੀਤ ਸੁਣਾਉਂਦੇ ਆ। ਧੁੰਦਾਂ ਅੱਜ ਬਹੁਤ ਪਈਆਂ ਹੋਈਆਂ ਜੀ, ਸਾਰੇ ਜਿਹੜੇ ਅੰਤਰਰਾਸ਼ਟਰੀ ਸਰੋਤੇ ਆ ਉਹ ਨੋਟ ਕਰ ਲੈਣ ਕਿ ਆਸਟ੍ਰੇਲੀਆ ਦੇ ਈਸਟ ਕੋਸਟ ਦੇ ਉੱਤੇ ਤਕਰੀਬਨ 4 ਸਟੇਟਾਂ ਦੇ ਵਿਚ ਬਹੁਤ ਸੰਘਣੇ ਬੱਦਲ ਨੀਵੇਂ ਮੰਡਰਾ ਰਹੇ ਨੇ ਤੇ ਧੁੰਦਾਂ ਪੈ ਰਹੀਆਂ ਨੇ ਤੇ ਖਾਸ ਕਰਕੇ ਨਿਊ ਸਾਊਥ ਵੇਲਜ਼ ਕੋਫਸ ਹਾਰਬਰ ਇਲਾਕੇ ਦੇ ਵਿਚ ਝੜੀ ਫੇਰ ਲੱਗ ਚੁੱਕੀ ਆ। ਸੋ ਲਓ ਜੀ ਠੰਡ ਵਾਲੀ ਝੜੀ ਜਿਹੜੀ ਲੱਗੀ ਆ ਤੇ ਆਓ ਤੁਹਾਨੂੰ ਫਿਰ ਇਕ ਮਨਕੀਰਤ ਔਲਖ ਦਾ ਗੀਤ ਸੁਣਾਉਂਦੇ ਆ, ਚੜ੍ਹਦਾ ਸਿਆਲ।
ਹੋਗੀ ਗੱਲ ਪੱਕੀ ਕੱਤੇ ਦੇ ਮਹੀਨੇ ਰੇਟ ਰੱਖ ਲਿਆ 25 ਪਾਲਿਆ ਵਿਚੋਲਾ ਹੈ ਨੀ ਹੋਗੀ ਗੱਲ ਪੱਕੀ ਕੱਤੇ ਦੇ ਮਹੀਨੇ ਰੇਟ ਰੱਖ ਲਿਆ 25 ਨਵੇਂ ਫਿਰਦੇ ਖਰੀਦਦੇ ਆ ਚਾਦਰੇ ਫਿਰਦੇ ਖਰੀਦਦੇ ਆ ਚਾਦਰੇ ਤੇ ਮੁੱਛਾਂ ਕੁੰਡੀਆਂ ਕਰਾਉਂਦਾ ਫਿਰ ਲਾਣਾ ਨੀ ਚੜ੍ਹਦੇ ਸਿਆਲ ਤੈਨੂੰ ਮਿੱਠੀਏ ਜਦੇ ਤੂੰ ਬੈਂਡ ਵੇਖੀ ਹੁੰਦੇ ਕਿਵੇਂ ਫੈਰਨੀ 11 ਬੇਲੀਆਂ ਦੇ ਪੁੰਜ ਲੱਗਣੇ ਨਾ ਪੈਰਨੀ ਵੱਜਦੇ ਤੂੰ ਬੈਂਡ ਵੇਖੀ ਹੁੰਦੇ ਕਿਵੇਂ ਫੈਰਨੀ 11 ਬੇਲੀਆਂ ਦੇ ਪੁੰਜ ਲੱਗਣੇ ਨਾ ਪੈਰਨੀ ਮੰਜੇ ਜੋੜ ਕੇ ਸਪੀਕਰ ਨੇ ਲੱਗਣੇ ਜੋੜ ਕੇ ਸਪੀਕਰ ਨੇ ਲੱਗਣੇ ਵੱਜੂ ਵੀ ਭਰਨ ਗੀਤ ਵਾਲਾ ਗਾਣਾ ਨੀ ਚੜ੍ਹਦੇ ਸਿਆਲ ਤੈਨੂੰ ਮਿੱਠੀਏ सारी ही हवेली विच होई जांदे कम ने बापू ने विदेशी आले झाड़ते ड्रम ने सारी ही हवेली विच होई जांदे कम ने फुफड़ ते मासड़ ने रज के फुफड़ ते मासड़ ने रज के देखी खौरू भी स्टेज उत्ते पाणा नी चढ़ दे सियाल तेनू मिठिए सिर तो होगी अख वैश पूरी जट दी सी चेतों पारू बेबे पानी पिंड रखड़ी च सिर तो होगी अख वैश पूरी जट दी सी चेतों लाके पैग वेखी हो जू कमला लाके पैग वेखी हो जू कमला जेड़ा बणदा प्रिंस सियाणा नी चढ़ दे सियाल तेनू मिठिए मित्रा व्याह के लै जाना नी चढ़ दे सियाल तेनू छिंदिए
अपनी बिजनेस की तरक्की लई तुसी भी हरमन रेडियो दी सेवावां हासिल कर सकदे हो हरमन रेडियो ते अपने बिजनेस की एड देने लई जां किसी भी पसंदीदा प्रोग्राम नूं स्पॉन्सर करने लई संपर्क करो accounts@harmanradio.com जां harmanradio.com ते एडवर्टाइजमेंट सेक्शन च विजिट करो
नोटां जहीना तड़ हुंदी सिक्कियां दीआं पानां च पर्चियां नहीं और चलदीआं सोहणियां जिंदगी दे इम्तिहानां च जिंदगी दे इम्तिहानां च प्यार भरी सत श्री अकाल हरमन रेडियो सुन रहे सारे श्रोतियां नूं योगेश गुरना दे वल्लों लो जी हुण शाम 6 बजे योगेश गुरना रेडियो हरमन ते अपनी हाजरी लवाएगा कुछ गल्लां तुहाडियां भी सुनू ते कुछ अपनियां भी सुनाएगा थोड़ा जिहा खुद भी हसेगा ते थानू भी हसाएगा हुण तुसीं याद रखियो शाम 6 बजे हरमन रेडियो ते योगेश गुरना महफलां सजाएगा सुनते रहो हरमन रेडियो दिल पंजाबी ਜਜ਼ਬਾ ਪੰਜਾਬੀ
ਜੀ ਹਾਂ ਯੋਗੇਸ਼ ਗੁਰਨਾ ਦੀਆਂ ਮਹਿਫਲਾਂ ਹਰ ਸ਼ਾਮ 6 ਵਜੇ ਹਰਮਨ ਰੇਡੀਓ ਤੇ ਸਿਡਨੀ ਸਮੇਂ ਦੇ ਮੁਤਾਬਕ ਸੋ ਹਰਮਨ ਰੇਡੀਓ ਤੇ ਬਹੁਤ ਪ੍ਰੋਗਰਾਮ ਚੱਲਦੇ ਰਹਿੰਦੇ ਨੇ ਜੀ ਸਮੇਂ ਸਮੇਂ ਸਿਰ ਤੁਸੀਂ ਜੁਆਇਨ ਕਰਿਆ ਕਰੋ ਸੋ ਪੋਡਕਾਸਟ ਦੇ ਵਿਚ ਵੀ ਤੁਸੀਂ ਪ੍ਰੋਗਰਾਮ ਸੁਣ ਸਕਦੇ ਹੋ ਖਾਸ ਕਰਕੇ ਸਵੇਰ ਦੇ ਪ੍ਰੋਗਰਾਮ ਜੇ ਲਾਈਵ ਨੇ ਲਹਿਰਾਂ ਤੇ ਮਿਊਜ਼ਿਕ ਜੰਕਸ਼ਨ ਤਾਏ ਵਾਲਾ ਉਹ ਵੀ ਤੁਸੀਂ ਪੋਡਕਾਸਟ ਦੇ ਵਿਚ ਸੁਣ ਸਕਦੇ ਹੋ ਨਵੀਂ ਐਪਲੀਕੇਸ਼ਨ ਸਾਡੀ ਡਾਊਨਲੋਡ ਕਰ ਸਕਦੇ ਹੋ ਐਂਡਰਾਇਡ ਦੀ ਉਸ ਦੇ ਵਿਚ ਫੋਟੋਆਂ ਜਿਹੜੀਆਂ ਨੇ ਸਾਂਝੀ ਕਰਨ ਦੀ ਇਕ ਨਵੀਂ ਫੈਸਿਲਿਟੀ ਹੈ ਸੋ ਅਸੀਂ ਸ਼ੇਅਰ ਕਰਦੇ ਹਾਂ ਨਵੀਂ ਪੱਡਾ ਜੀ ਆ ਗਏ ਨੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਗੁੱਡ ਸਟਾਰਟ ਜੀ ਵਰਿੰਦਰ ਚੀਮਾ ਜੀ ਸਤਿ ਸ੍ਰੀ ਅਕਾਲ ਕਿਆ ਬਾਤ ਹੈ ਜੀ ਗੁੱਡ ਮਾਰਨਿੰਗ ਕਹਿੰਦੇ ਬਾਈ ਜੀ ਤੇ ਤੁਹਾਡੀ ਵਰਿੰਦਰ ਚੀਮਾ ਜੀ ਫੋਟੋ ਮੈਂ ਸਾਂਝੀ ਕਰਤੀ ਆ ਐਪ ਦੇ ਵਿਚ ਕਿਆ ਬਾਤ ਹੈ ਮਿੰਟੂ ਬਰਾੜ ਭਾਜੀ ਬਚਿੱਤਰ ਮਾਵੀ ਹੁਣੀ ਸਾਰੇ ਤੁਸੀਂ ਖੜੇ ਹੋ ਤੇ ਮਲਡੂਰਾ ਸਿੱਖ ਐਸੋਸੀਏਸ਼ਨ ਤੇ ਜਿਹੜਾ ਤੁਸੀਂ ਖੰਡਾ ਬਣਾਇਆ ਜੀ ਤੇ ਖੰਡੇ ਦੇ ਵਿਚ ਸੰਗਤਰੇ ਲਾਏ ਨੇ ਤੇ ਬਹੁਤ ਵਧੀਆ ਖੇਤੀਬਾੜੀ ਦੇ ਨਾਲ ਤੁਸੀਂ ਧਰਮ ਨੂੰ ਵੀ ਪ੍ਰਮੋਟ ਕਰ ਰਹੇ ਹੋ ਸੋ ਬਹੁਤ ਵਧੀਆ ਜੀ ਫੋਟੋ ਸ਼ੇਅਰ ਕਰਤੀ ਆ ਬਿੱਟੂ ਬੋਪਾ ਰਾਏ ਮਲਡੂਰੇ ਵਾਲੇ ਜੀ ਸਤਿ ਸ੍ਰੀ ਅਕਾਲ ਤੇ ਅੱਜ ਕਹਿੰਦੇ ਇਸ ਵੇਲੇ ਹੈਗਾ 1.5 ਡਿਗਰੀ ਤਾਪਮਾਨ ਮਲਡੂਰੇ ਦਾ ਤੇ 17 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ ਮਾਣੋ ਠੰਡ ਦਾ ਆਨੰਦ ਤੇ ਤੁਸੀਂ ਵੀ ਆਪਣੀ ਐਸਕੀ ਦੇ ਵਿਚੋਂ ਚਾਹ ਦੀ ਬੋਤਲ ਕੱਢੋ ਤੇ ਇਕ ਘੁੱਟ ਪੀਓ ਇਕ ਕੱਪ ਪੀਓ ਇਕ ਸਾਡੇ ਵੱਲ ਨੂੰ ਭੇਜ ਦਿਓ ਜੋਧਾ ਸਿੰਘ ਧਾਲੀਵਾਲ ਮਲਡੂਰੇ ਵਾਲਾ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਉਨ੍ਹਾਂ ਨੇ ਇਕ ਬਹੁਤ ਸੋਹਣੀ ਕਵਿਤਾ ਸਾਡੇ ਨਾਲ ਸਾਂਝੀ ਕੀਤੀ ਆ ਤੇ ਇਹ ਕਵਿਤਾ ਦਾ ਰਾਈਟਰ ਨਹੀਂ ਪਤਾ ਪਰ ਇਨਸਾਨੀਅਤ ਦੇ ਨਾਂ ਦੇ ਅੰਡਰ ਇਹ ਛਪੀ ਆ ਉੱਗ ਆਏ ਖੇਤਾਂ ਵਿਚ ਲੋਹੇ ਦੇ ਟਾਵਰ ਮੇਰੇ ਖੇਤ ਦੀਆਂ ਚਿੜੀਆਂ ਬਹੁਤ ਰੋਈਆਂ ਹੋਈ ਤੇਜ਼ਾਬਾਂ ਦੀ ਗਲੀਆਂ ਚ ਬਾਰਿਸ਼ ਮੇਰੇ ਪਿੰਡ ਦੀਆਂ ਕੁੜੀਆਂ ਬਹੁਤ ਰੋਈਆਂ ਜਦ ਰੁੱਖਾਂ ਨੂੰ ਵੱਢ ਕੇ ਬਣਾਈਆਂ ਚੁਗਾਠਾਂ ਮੇਰੇ ਜੂਹ ਦੀਆਂ ਛਾਵਾਂ ਬਹੁਤ ਰੋਈਆਂ ਜਦ ਚਿੱਟੇ ਨੇ ਚਿੱਟੇ ਵਿਛਾ ਦਿੱਤੇ ਸੱਥਰ ਮੇਰੇ ਦੇਸ਼ ਦੀਆਂ ਮਾਵਾਂ ਬਹੁਤ ਰੋਈਆਂ ਜਿਉਂਦਾ ਰਹਿ ਪੁੱਤਾ ਜਵਾਨੀਆਂ ਮਾਣੇ ਲੱਗੀਆਂ ਨਾ ਜੋ ਦੁਆਵਾਂ ਬਹੁਤ ਰੋਈਆਂ ਬਹੁਤ ਸੋਹਣੀ ਕਵਿਤਾ ਭੇਜੀ ਹੈ ਜੀ ਔਰ ਰੀਲੀ ਰੀਲੀ ਨਾਈਸ ਜੋ ਸਮੇਂ ਦੇ ਮੁਤਾਬਕ ਹੋ ਰਿਹਾ ਉਸ ਨੂੰ ਬਿਆਨ ਕਰਦੀ ਹੈ ਕਵਿਤਾ ਰੁਪਿੰਦਰ ਸਿੰਘ ਗਿੱਲ ਕਾਲ ਕਲਾਂ ਵਾਲੇ ਵੀ ਪ੍ਰੋਗਰਾਮ ਦੇ ਵਿਚ ਫਤਿਹ ਬੁਲਾ ਰਹੇ ਨੇ ਤੇ ਸ਼ੁਭ ਸਵੇਰ ਵੀ ਇੰਜੋਏ ਯੂਅਰ ਪ੍ਰੋਗਰਾਮ ਬਹੁਤ ਬਹੁਤ ਧੰਨਵਾਦ ਰੁਪਿੰਦਰ ਜੀ ਕੈਰੀ ਓਨ ਗੁਰਿੰਦਰ ਚਾਲ ਫੋਟੋਆਂ ਭੇਜ ਰਹੇ ਨੇ ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਿਡਨੀ ਲੈਂਡ ਦੀਆਂ ਅੱਛਾ ਜੀ ਫੋਟੋ ਦੀ ਥੋੜੀ ਜਾਣਕਾਰੀ ਦਿਓ ਜੀ, ਤੇ ਨਾਲ ਫੁੱਲ ਦੀ ਫੋਟੋ ਭੇਜ ਰਹੇ ਨੇ। ਗੁੱਡ ਮਾਰਨਿੰਗ, ਰਵਿੰਦਰ ਸਿੰਘ ਵੀ ਈਮੇਲ ਦੇ ਜ਼ਰੀਏ ਆ ਗਏ ਨੇ। ਹਾਂ ਰਾਜਵਿੰਦਰ ਸਿੰਘ ਜੀ ਜੀ ਹਾਂਜੀ, ਕਹਿੰਦੇ ਗ੍ਰਿਫਤ ਤੁਹਾਨੂੰ ਮਿਸ ਕੀਤਾ ਜੀ, ਰਾਜਵਿੰਦਰ ਐਲਵਰੀ। ਹਾਂਜੀ ਮੈਂ ਤੇ ਜਾ ਨਹੀਂ ਹੋਇਆ ਜੀ, ਸਿਹਤ ਬਹੁਤ ਡਾਊਨ ਹੋ ਗਈ ਸੀ, ਇਸ ਕਰਕੇ ਲੌਂਗ ਟਰੈਵਲ ਨਹੀਂ ਹੋ ਪਾਇਆ। ਮੈਂ ਤਾਂ ਆਪ ਬਹੁਤ ਮਿਸ ਕੀਤਾ, ਬਹੁਤ ਸੱਜਣਾ ਮਿੱਤਰਾਂ ਨੂੰ ਮਿਲਣਾ ਸੀ, ਤੁਹਾਨੂੰ ਵੀ ਮਿਲਣਾ ਸੀ, ਤੇ ਮਾਫੀ ਚਾਹੁੰਦੇ ਆ। ਤੁਹਾਡੇ ਕਾਲ ਦੀ ਰਿਟਰਨ ਵੀ ਨਹੀਂ ਕਰ ਸਕਿਆ ਮੈਂ ਕਈ ਦਿਨਾਂ ਤੋਂ, ਸੋ ਹੁਣ ਮੈਂ ਤੁਹਾਡੇ ਨਾਲ ਗੱਲ ਕਰਾਂਗਾ ਪ੍ਰੋਗਰਾਮ ਤੋਂ ਬਾਅਦ। ਸੋ ਪ੍ਰੋਗਰਾਮ ਅੱਗੇ ਵਧਾਉਂਦੇ ਆ, ਤੇ ਪ੍ਰੋਗਰਾਮ ਦੇ ਵਿਚ ਇਕ ਖ਼ਬਰ ਤੁਹਾਡੇ ਨਾਲ ਸਾਂਝੀ ਕਰਨੀ ਹੈ। ਖ਼ਬਰ ਪਹਿਲਾਂ ਵੈਸੇ ਕਰ ਚੁੱਕੇ ਆ ਕਿ ਫਰੰਟ ਪੇਜ ਤੇ ਭਾਰਤੀ ਅਖਬਾਰਾਂ ਦੇ ਲੱਗਦਾ ਹੈ ਕਿ ਜਦੋਂ ਕ੍ਰਿਕਟ ਮੈਚ ਜਿੱਤਦੇ ਨੇ ਉਸ ਨੂੰ ਹੈਡਲਾਈਨ ਬਣਾ ਦਿੰਦੇ ਨੇ, ਹਾਲਾਂਕਿ ਉਹ ਐਡੀ ਹੈਡਲਾਈਨ ਵਾਲੀ ਗੱਲ ਨਹੀਂ ਹੁੰਦੀ, ਇਟਸ ਜਸਟ ਕ੍ਰਿਕਟ। ਤੇ ਜਿਹੜਾ ਮੁੱਦਾ ਚੱਲ ਰਿਹਾ ਦੇਸ਼ ਦੇ ਵਿਚ, ਉਸ ਨੂੰ ਬੜਾ ਥੋੜਾ ਥਾਂ ਦਿੱਤਾ ਗਿਆ ਫਰੰਟ ਤੇ। ਮੁੱਦਾ ਚੱਲ ਰਿਹਾ ਜੀ ਕਿਸਾਨਾਂ ਦਾ, ਕਿਸਾਨ ਲਹਿਰ, ਤੇ ਇਸ ਦੇ ਬਾਰੇ ਆਪਾਂ ਥੋੜੀ ਜਿਹੀ ਗੱਲ ਕਰਾਂਗੇ ਡਿਟੇਲ ਦੇ ਵਿਚ ਅੱਜ ਕਿ ਕੀ ਇਹ ਮਸਲਾ ਕੀ ਆ, ਕਸੂਰਵਾਰ ਕੌਣ ਹੈ। ਕਸੂਰਵਾਰ ਜਦੋਂ ਕਿਸਾਨਾਂ ਦੀ ਗੱਲ ਆਉਂਦੀ ਹੈ ਤਾਂ ਤਕਰੀਬਨ ਸਾਰੇ ਕਸੂਰਵਾਰ ਥੋੜੇ ਥੋੜੇ ਹੋ ਜਾਂਦੇ ਨੇ, ਕਿਉਂਕਿ ਕਿਸਾਨੀ ਇਕ ਇਹੋ ਜਿਹਾ ਖੇਤਰ ਹੈ ਜਿਹੜਾ ਕਿ ਕੁਦਰਤ ਦੇ ਉੱਤੇ ਬਹੁਤ ਨਿਰਭਰ ਕਰਦਾ ਹੈ, ਤੇ ਕੁਦਰਤ ਨਹੀਂ ਮੰਡੀਆਂ ਦੇ ਉੱਤੇ ਵੀ ਬਹੁਤ ਨਿਰਭਰ ਕਰਦਾ ਹੈ। ਸੋ ਇਹ ਆਪਾਂ ਡਿਟੇਲ ਚ ਗੱਲ ਕਰਾਂਗੇ, ਤੇ ਇਸ ਨੂੰ ਕਿਸ ਤਰ੍ਹਾਂ ਅਸੀਂ ਸਸਟੇਨ ਕਰ ਸਕਦੇ ਹਾਂ ਖੇਤੀਬਾੜੀ ਨੂੰ। ਇਹ ਤਕਰੀਬਨ ਸਾਰੀ ਦੁਨੀਆਂ ਦਾ ਇਕੋ ਹੀ ਮਾਜਰਾ ਹੈ ਕਿਸਾਨਾਂ ਦਾ। ਹੁਣ ਜਿਹੜੀ ਅੱਜ ਦੀ ਖ਼ਬਰ ਫਰੰਟ ਪੇਜ ਤੇ ਲੱਗੀ ਆ ਉਹ ਇਹ ਹੈ ਕਿ ਮਹਾਰਾਸ਼ਟਰ ਨੇ ਕੀਤਾ ਕਿਸਾਨਾਂ ਦਾ ਕਰਜ਼ਾ ਮਾਫ, ਰਾਹਤ ਮਿਲੀ ਹੈ। ਛੋਟੇ ਤੇ ਸਰਹੱਦੀ ਕਿਸਾਨਾਂ ਨੂੰ ਤੁਰੰਤ ਦਿੱਤਾ ਜਾਵੇਗਾ ਇਸ ਦਾ ਲਾਭ, ਕਿਸਾਨਾਂ ਨੇ ਸੋਮਵਾਰ ਤੋਂ ਅੰਦੋਲਨ ਤੇਜ਼ ਕਰਨ ਦਾ ਫੈਸਲਾ ਟਾਲਿਆ। ਇਸ ਤੇ ਗੱਲ ਡਿਟੇਲ ਚ ਕਰਾਂਗੇ, ਪਰ ਨਾਲ ਦੀ ਨਾਲ ਆਪਾਂ ਗੀਤ ਸੰਗੀਤ ਵੀ ਸੁਣਨਾ ਹੈ। ਤੇ ਗੁਰਿੰਦਰ ਚਾਲ ਕਹਿ ਰਹੇ ਨੇ ਉਹ ਸਿਡਨੀਲੈਂਡ ਜਿਹੜਾ ਨਾ ਉਹ ਵਿਵਿਡ ਸ਼ੋਅ ਦੀ ਫੋਟੋ ਹੈ, ਮੈਂ ਸ਼ੇਅਰ ਕਰ ਦਿੰਦਾ ਜੀ ਥੋੜੀ ਦੇਰ ਤੱਕ। ਤੇ ਜਿਹੜਾ ਅਗਲਾ ਗੀਤ ਤੁਹਾਨੂੰ ਸੁਣਾਉਣ ਜਾ ਰਹੇ ਹਾਂ, ਜਿਹੜੀ ਕਵਿਤਾ ਪਹਿਲਾਂ ਭੇਜੀ ਸੀ ਸਾਨੂੰ, ਬਹੁਤ ਸੋਹਣੀ ਕਵਿਤਾ ਸੀ ਜੀ, ਜੋਧਾ ਸਿੰਘ ਧਾਲੀਵਾਲ ਮਲਡੋਰੇ ਵਾਲੇ ਨੇ, ਉਸ ਦੇ ਨਾਲ ਕੁਛ ਮਿਲਦੀ ਜੁਲਦੀ ਆ। ਵੈਸੇ ਮੇਰਾ ਦਿਲ ਕਰ ਰਿਹਾ ਕਿ ਮੈਂ ਤੁਹਾਡੇ ਨਾਲ ਉਹ ਕਵਿਤਾ ਇਕ ਵਾਰੀ ਫੇਰ ਸਾਂਝੀ ਕਰਾਂ। ਕਹਿੰਦੇ ਉਗਿਆਏ ਖੇਤਾਂ ਵਿਚ ਲੋਹੇ ਦੇ ਟਾਵਰ, ਮੇਰੇ ਖੇਤਾਂ ਦੀਆਂ ਚਿੜੀਆਂ ਬਹੁਤ ਰੋਈਆਂ, ਹੋਈ ਤੇਜ਼ਾਬਾਂ ਦੀ ਗਲੀਆਂ ਚ ਬਾਰਿਸ਼, ਮੇਰੇ ਪਿੰਡ ਦੀਆਂ ਕੁੜੀਆਂ ਬਹੁਤ ਰੋਈਆਂ, ਜਦ ਰੁੱਖਾਂ ਨੂੰ ਵੱਢ ਕੇ ਬਣਾਈਆਂ ਚੁਗਾਠਾਂ, ਮੇਰੇ ਜੂਹਾਂ ਦੀਆਂ ਛਾਵਾਂ ਬਹੁਤ ਰੋਈਆਂ, ਜਦ ਚਿੱਟੇ ਨੇ ਚਿੱਟੇ ਵਿਛਾ ਦਿੱਤਾ ਸੱਥਰ, ਮੇਰੇ ਦੇਸ਼ ਦੀਆਂ ਮਾਵਾਂ ਬਹੁਤ ਰੋਈਆਂ, ਜਿਉਂਦਾ ਰਹਿ ਪੁੱਤ ਜਵਾਨੀਆਂ ਮਾਣੇ, ਲੱਗੀਆਂ ਨਾ ਜੋ ਦੁਆਵਾਂ ਬਹੁਤ ਰੋਈਆਂ।
ਮਾਝੇ ਦਾ ਵੱਜ ਗਿਆ ਵਾਜਾ, ਓਏ ਨਾ ਪਾ ਪੀਰ ਖੁਆਜਾ, ਬੰਦ ਹੋਣਾ ਨਹੀਂ ਦਰਵਾਜਾ, ਜੇ ਚਗਾਠਾਂ ਫੁੱਲ ਗਈਆਂ। ਮਾਝੇ ਦਾ ਵੱਜ ਗਿਆ ਮਾਝਾ, ਓਏ ਨਾ ਪਾ ਪੀਰ ਖੁਆਜਾ, ਬੰਦ ਹੋਣਾ ਨਹੀਂ ਦਰਵਾਜਾ, ਜੇ ਚਗਾਠਾਂ ਫੁੱਲ ਗਈਆਂ। ਚਿੱਟਾ ਸੁਲਫਾ ਸਿਗਰਟ ਬੀੜੀ, ਗਾਂ ਵਧਣੀ ਨਹੀਂ ਕੋਈ ਪੀੜੀ, ਬਚਣੇ ਸੱਪ ਗਿਰਲੇ ਤੇ ਕੀੜੀ, ਜੇ ਜਵਾਨੀਆਂ ਰੁਲ ਗਈਆਂ। ਚਿੱਟਾ ਸੁਲਫਾ ਸਿਗਰਟ ਬੀੜੀ, ਗਾਂ ਵਧਣੀ ਨਹੀਂ ਕੋਈ ਪੀੜੀ, ਬਚਣੇ ਸੱਪ ਗਿਰਲੇ ਤੇ ਕੀੜੀ, ਜੇ ਜਵਾਨੀਆਂ ਰੁਲ ਗਈਆਂ। ਮੁੰਡਾ ਚਿੱਟਾ ਹੀ ਖਾ ਜਾਂਦਾ, ਨਾ ਬਣਦਾ ਕੋਈ ਨਸ਼ੇੜੀ ਲੀਡਰ, ਜੇ ਚੱਜਦਾ ਆ ਜਾਂਦਾ। ਮੈਂ ਪੌਣੇ ਲੱਖ ਦਾ ਸੁਣਿਆ ਮੁੰਡਾ ਚਿੱਟਾ ਹੀ ਖਾ ਜਾਂਦਾ, ਕਿਉਂ ਬਣਦਾ ਕੋਈ ਨਸ਼ੇੜੀ ਲੀਡਰ, ਜੇ ਚੰਗਾ ਆ ਜਾਂਦਾ। ਕੀ ਕਰਨੇ ਨਸ਼ਾ ਛੱਡਾਊ ਕੇਂਦਰ, ਜੇ ਕਿਡਨੀਆਂ ਫੁੱਲ ਗਈਆਂ। ਚਿੱਟਾ ਸੁਲਫਾ ਸਿਗਰਟ ਬੀੜੀ, ਗਾਂ ਵਧਣੀ ਨਹੀਂ ਕੋਈ ਪੀੜੀ, ਬਚਣੇ ਸੱਪ ਗਿਰਲੇ ਤੇ ਕੀੜੀ, ਜੇ ਜਵਾਨੀਆਂ ਰੁਲ ਗਈਆਂ। ਚਿੱਟਾ ਸੁਲਫਾ ਸਿਗਰਟ ਬੀੜੀ, ਗਾਂ ਵਧਣੀ ਨਹੀਂ ਕੋਈ ਪੀੜੀ, ਬਚਣੇ ਸੱਪ ਗਿਰਲੇ ਤੇ ਕੀੜੀ, ਜੇ ਜਵਾਨੀਆਂ ਰੁਲ ਗਈਆਂ।
मैं तरले पावा कलगी तरनू मुड़के आ जावो हर गली महल्ले वसदे औरंगजेब मका जावो शायद काफरानू खंडे दिया तारा भुल गईया चिट्टा सुल्फा सिगरेट बीड़ी गा बजनी नहीं कोई पीड़ी बचने सब गिले ते कीड़ी जे जवानियां रुल गईया चिट्टा सुल्फा सिगरेट बीड़ी गा बजनी नहीं कोई पीड़ी बचने सब गिले ते कीड़ी जे जवानियां रुल गईया धर्म प्रचारा बिच भी अजकल धोखे ज्यादा ने गुरु की नगरी लंगरा नालों खोखे ज्यादा ने धर्म प्रचारा बिच भी अजकल धोखे ज्यादा ने बेटीला कख नहीं बचना जद नेरियां चल गईया चिट्टा सुल्फा सिगरेट बीड़ी गा बजनी नहीं कोई पीड़ी बचने सब गिरले ते कीड़ी जे जवानियां रुल गईया चिट्टा सुल्फा सिगरेट बीड़ी गा बजनी नहीं कोई पीड़ी बचने सब गिरले ते कीड़ी जे जवानियां रुल गईया की प्यास यतीमा दी तो मेरी नू घाट रहूगी संत मस्कीना दी भक्त पुरंदे करके बुझगी प्यास यतीमा दी वे तो मेरी नू घाट रहूगी संत मस्कीना दी जो सुती कौम जगावने और ताती वारा भुल गईया चिट्टा सुल्फा सिगरेट बीड़ी गा बजनी नहीं कोई पीड़ी बचने सब गिरले ते कीड़ी जे जवानियां रुल गईया चिट्टा सुल्फा सिगरेट बीड़ी गा बजनी नहीं कोई पीड़ी बचने सब गिरले ते कीड़ी जे जवानियां रुल गईया ची सोच कलम नू आप ही कस देवो इको पिंड चार गुरु घरां दा मतलब दस देवो गुरखाम दी कच्ची सोच कलम नू आप ही कस देवो इक पिंड विच चार गुरु घरां दा मतलब दस देवो क्यों नलुए वर्गे पुत्र मावां जमणे भुल गईयां चिट्टा सुल्फा सिगरेट बीड़ी गा बजनी नहीं कोई पीड़ी बचने सब गिरले ते कीड़ी जे जवानियां रुल गईया चिट्टा सुल्फा सिगरेट बीड़ी गा बजनी नहीं कोई पीड़ी बचने सब गिरले ते कीड़ी जे जवानियां रुल गईया
माझे दा वाजा गीत सुन रहे सी जी सिडनी दे नौजवान सुरखाब दी आवाज दे विच बहुत सोहना गीत गाया ते काफी हलाया इन साडे इस पंजाबी जगत नूं साडे बिगड़ रहे सभ्याचार दे नशे दे विच डुबे हुए कल्चर नूं सो प्रोग्राम चल रहा जी लहरां गीत संगीत भी चल रहा थोड़े सुनेहे भी आ रहे ने खबरां भी आपां सांझियां करनियां ते 9 बजे तों बाद आपां कॉलां भी लैणियां तुसी की सोचदे हो किस मुद्दे ते सोचना चाहुंदे हो गल करना चाहुंदे हो साडे नाल कॉल करियो ते खबर दे विच तुहाडे नाल इक होर सांझ पाउंदे आ कि ਇਹ ਵੈਸੇ ਦੋਨੋਂ ਖਬਰਾਂ ਕ੍ਰਿਕਟ ਤੇ ਹੁਣ ਜਿਹੜੇ ਮਹਾਰਾਸ਼ਟਰ ਦੇ ਵਿਚ ਕਿਸਾਨਾਂ ਦਾ ਕਰਜ਼ਾ ਮਾਫੀ ਜੁੜੀਆਂ ਹੋਈਆਂ ਨੇ ਕਿਉਂਕਿ ਬੀਬੀਸੀ ਨੇ ਉਨ੍ਹਾਂ ਦੋਨਾਂ ਨੂੰ ਜੋੜਿਆ ਹੁਣ ਪਹਿਲੀ ਖਬਰ ਜਿਹੜੀ ਕ੍ਰਿਕਟ ਦੀ ਤੁਹਾਡੇ ਨਾਲ ਸਾਂਝੀ ਕਰਦੇ ਆ ਜਿਹੜਾ ਕਿ ਰਾਤੀ ਮੈਚ ਹੋ ਕੇ ਹਟਿਆ ਲੰਡਨ ਦੇ ਵਿਚ ਭਾਰਤ ਤੋਂ ਭੱਜੇ ਸਾਬਕਾ ਕਾਰੋਬਾਰੀ ਵਿਜੇ ਮਾਲੀਆ ਖੁਦ ਨੂੰ ਸਭ ਤੋਂ ਵੱਡਾ ਕ੍ਰਿਕਟ ਪ੍ਰੇਮੀ ਸਾਬਤ ਕਰਨ ਦੇ ਲਈ ਚੈਂਪੀਅਨਸ ਟਰਾਫੀ ਚ ਭਾਰਤ ਦੇ ਸਾਰੇ ਮੈਚ ਵੇਖਣ ਲਈ ਸਟੇਡੀਅਮ ਆ ਰਹੇ ਹਨ ਐਤਵਾਰ ਨੂੰ ਵੀ ਉਹ ਭਾਰਤ ਦੱਖਣੀ ਅਫਰੀਕਾ ਦਾ ਮੈਚ ਦੇਖਣ ਦੇ ਲਈ ਲੰਡਨ ਓਵਲ ਸਟੇਡੀਅਮ ਪਹੁੰਚੇ ਜਿਵੇਂ ਹੀ ਮਾਲੀਆ ਸਟੇਡੀਅਮ ਦੇ ਗੇਟ ਤੇ ਪਹੁੰਚੇ ਤਾਂ ਭਾਰਤੀ ਪ੍ਰਸ਼ੰਸਕਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਲੋਕ ਚੋਰ ਚੋਰ ਕਹਿ ਕੇ ਰੌਲਾ ਪਾ ਰਹੇ ਸਨ ਇਹ ਸੁਣ ਕੇ ਮਾਲੀਆ ਉਥੋਂ ਪੁੱਠੇ ਪੈਰੀ ਭੱਜ ਗਿਆ ਇਸ ਤੇ ਲੋਕ ਚੋਰ ਚੋਰ ਇਸ ਤੇ ਲੋਕ ਚੋਰ 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 ਗਿਆ ਚੋਰ ਗਿਆ ਹੋ ਕਹਿ ਕੇ ਬੋਲ ਰੌਲਾ ਪਾਉਣ ਲੱਗ ਪਏ। ਉੱਥੇ ਮੌਜੂਦ ਕੁਝ ਲੋਕਾਂ ਨੇ ਮਾਲੀਆ ਨੂੰ ਅਪ ਸ਼ਬਦ ਵੀ ਕਹੇ, ਜਾਣੀ ਕਿ ਗਾਲਾਂ ਵੀ ਕੱਢੀਆਂ। ਪੰਜਾਬੀ ਚ ਅਖਬਾਰ ਚ ਨਹੀਂ ਨਾ ਲਿਖ ਸਕਦੇ। ਲੰਡਨ ਚ ਵਿਰਾਟ ਕੋਹਲੀ ਵੱਲੋਂ ਦਿੱਤੇ ਡਿਨਰ ਚ ਵੀ ਮਾਲੀਆ ਨੂੰ ਨਮੋਸ਼ੀ ਝੱਲਣੀ ਪਈ ਸੀ। ਉੱਥੇ ਰਹਿੰਦੇ ਇਕ ਭਾਰਤੀ ਨੇ ਮਾਲੀਆ ਦਾ ਵੀਡੀਓ ਵੀ ਬਣਾਇਆ ਸੀ। ਹੁਣ ਇਹ ਹੈ ਜੀ ਮਾਲੀਆ ਉਹੀ ਕਿੰਗ ਫਿਸ਼ਰ ਵਾਲਾ ਜਿਹੜਾ ਕਿ ਭਾਰਤ ਦਾ ਬਹੁਤ ਸਾਰਾ ਪੈਸਾ ਜਿਹੜਾ ਉਹ ਦੱਬ ਕੇ ਭੱਜਿਆ ਸੀ। ਤੇ ਹੁਣ ਉਧਰ ਬੀਬੀਸੀ ਤੇ ਖਬਰ ਲੱਗੀ ਹੈ, ਬੀਬੀਸੀ ਹਿੰਦੀ ਦੇ ਉੱਤੇ, ਕਿ ਮਾਲੀਆ ਅਡਾਨੀ ਕੇ ਲੀਏ ਪੈਸਾ ਹੈ, ਕਿਸਾਨ ਕੇ ਲੀਏ ਨਹੀਂ। ਸਾਈਨਾਥ ਨੇ ਇਹ ਵਿਚਾਰ ਦਿੱਤਾ। ਕਿਸਾਨੋ ਕੇ ਮੁੱਦੇ ਪਰ ਲਿਖਣੇ ਵਾਲੇ ਚਰਚਿਤ ਪੱਤਰਕਾਰ ਪੀ ਸਾਈਨਾਥ ਨੇ ਗੂਗਲ ਹੈਂਗ ਆਊਟ ਪਰ ਕਿਸਾਨੋ ਸੇ ਜੁੜੀ ਹੋਈ ਕਈ ਸਮੱਸਿਆ ਪਰ ਰੋਸ਼ਨੀ ਡਾਲੀ ਹੈ। ਸੋ ਇਹ ਰੋਸ਼ਨੀ ਉਨ੍ਹਾਂ ਨੇ ਡਾਲੀ ਹੈ, ਪਾਈ ਹੈ। ਤੇ ਮਾਲਿਆ ਤੇ ਅਡਾਨੀ ਲਈ ਪੈਸੇ ਜਿਹੜੇ ਨੇ ਸਬਸਿਡੀਆਂ ਉਹ ਹਨ। ਅਡਾਨੀ ਦਾ ਚਲੋ ਮੰਨਦੇ ਆ ਕਿ ਉਹ ਮਾਈਨਸ ਲਾਉਂਦੇ ਨੇ ਕਰਦੇ ਨੇ, ਪਰ ਜਿਹੜਾ ਇਕ ਬਿਜ਼ਨਸਮੈਨ ਬੈਂਕਰਪਟ ਹੋ ਚੁੱਕਾ, ਦੇਸ਼ ਤੋਂ ਭੱਜ ਚੁੱਕਾ, ਉਸ ਨੂੰ ਕਾਹਦੀ ਮਾਫ਼ੀ, ਉਸ ਨੂੰ ਐਕਸਟਰਾ ਡਾਇਟ ਕਿਉਂ ਨਹੀਂ ਕੀਤਾ ਜਾਂਦਾ? ਤੇ ਦੂਸਰੇ ਪਾਸੇ ਜਿਹੜੇ ਕਿਸਾਨ ਨੇ, ਕਿਸਾਨੀ ਦੀ ਮੰਦ ਹਾਲੀ ਹੈ ਸੋਕਿਆਂ ਕਾਰਨ, ਤੂਫਾਨਾਂ ਕਾਰਨ, ਉਨ੍ਹਾਂ ਨੂੰ ਕਿਸ ਤਰ੍ਹਾਂ ਹੈਲਪ ਨਹੀਂ ਕੀਤੀ ਜਾਂਦੀ, ਇਸ ਦੇ ਬਾਰੇ ਆਪਾਂ ਗੱਲ ਕਰਾਂਗੇ। ਆਸਟ੍ਰੇਲੀਆ ਦੇ ਵਿਚ ਕੀ ਹੈਲਪ ਕੀਤੀ ਜਾਂਦੀ ਹੈ, ਇਸ ਦੇ ਬਾਰੇ ਵੀ ਕੰਪੈਰੇਟਿਵ ਤੁਹਾਡੇ ਨਾਲ ਗੱਲ ਕਰਾਂਗੇ ਥੋੜੀ ਦੇਰ ਬਾਅਦ। ਤੇ ਹੁਣ ਇਕ ਦੋ ਸੁਨੇਹੇ ਨੇ ਜਿਹੜੇ ਆਪਾਂ ਨਾਲ ਦੀ ਨਾਲ ਲੈਣੇ ਨੇ। ਕੁਲਦੀਪ ਬੱਲ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਤੇ ਤਰਨ ਸਿੱਧੂ ਸਾਡੇ ਨਾਲ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਪ੍ਰੋਗਰਾਮ ਗ੍ਰੇਟ ਚੱਲ ਰਿਹਾ, ਗ੍ਰਿਫਤ ਮੇਲੇ ਦੀਆਂ ਫੋਟੋਆਂ ਦੇਖ ਕੇ ਦਿਲ ਖੁਸ਼ ਹੋ ਗਿਆ। ਪੰਜਾਬੀਅਤ ਤੇ ਸਿੱਖੀ ਦਾ ਵਿਸਥਾਰ ਹੋ ਰਿਹਾ ਆਸਟ੍ਰੇਲੀਆ ਦੇ ਵਿਚ, ਤੇ ਲੋਕਲ ਕਮਿਊਨਿਟੀ ਨੂੰ ਵੀ ਆਪਣੇ ਕਲਚਰ ਬਾਰੇ ਪਤਾ ਲੱਗ ਰਿਹਾ। ਇਕ ਅੜਾਂਬਾ ਵੀ ਦੇਣਾ ਸੀ ਕਿ ਤੁਸੀਂ ਐਂਡਰਾਇਡ ਵਾਲਿਆਂ ਵਾਸਤੇ ਐਪ ਕੱਢ ਦਿੱਤੀ ਹੈ, ਤੇ ਮੇਰੇ ਵਰਗੇ ਐਪਲ ਯੂਜ਼ਰਸ ਦਾ ਕੀ ਕਸੂਰ ਹੈ? ਰੱਬ ਰਾਖਾ ਜੀ, ਦੇਖੋ ਤੁਹਾਡਾ ਅੜਾਂਬਾ ਸਿਰ ਮੱਥੇ, ਤੇ ਆਪਾਂ ਇਸ ਦੇ ਉੱਤੇ ਕੰਮ ਕਰ ਰਹੇ ਹਾਂ। ਇਕ ਦੋ ਹਫ਼ਤਿਆਂ ਦੇ ਵਿਚ ਐਪਲ ਦੀ ਜਿਹੜੀ ਐਪ ਹੈ ਉਹ ਵੀ ਆ ਜਾਵੇਗੀ। ਤੇ ਬਾਕੀ ਜਿਹੜਾ ਦੇਖੋ ਸੱਭਿਆਚਾਰ ਦੀ ਆਪਣੀ ਗੱਲ ਹੈ, ਧਰਮ ਦੀ ਗੱਲ ਹੈ, ਉਹ ਇਕ ਸੰਜੀਦਾ ਤਰੀਕੇ ਨਾਲ ਦੋ ਬਹੁਤ ਵੱਡੇ ਟੂਰਨਾਮੈਂਟ ਆਸਟ੍ਰੇਲੀਆ ਦੇ ਵਿਚ ਹੋ ਰਹੇ ਨੇ, ਸਿੱਖ ਖੇਡਾਂ ਤੇ ਗ੍ਰਿਫਤ ਖੇਡ ਮੇਲਾ। ਤੇ ਇਹ ਦੋਨੋ ਹੀ ਦੁਨੀਆਂ ਦੇ ਵਿਚ ਚਾਨਣ ਮਨਾਰੇ ਬਣਦੇ ਜਾ ਰਹੇ ਨੇ, ਤੇ ਬਾਕੀ ਦੇਸ਼ ਵੀ ਜਿਹੜੇ ਬਾਕੀ ਭਾਈਚਾਰਾ ਵੀ ਇਸ ਨੂੰ ਸਟੱਡੀ ਕਰਨਾ ਬਣਦਾ ਕਰ ਵੀ ਰਹੇ ਨੇ। ਸੋ ਬਹੁਤ ਬਹੁਤ ਧੰਨਵਾਦ। ਫੋਟੋਆਂ ਜਿਹੜੀਆਂ ਨੇ ਗ੍ਰਿਫਤ ਖੇਡ ਮੇਲੇ ਦੀਆਂ ਹਰਮਨ ਰੇਡੀਓ ਦੇ ਫੇਸਬੁੱਕ ਪੇਜ ਦੇ ਉੱਤੇ ਤੁਸੀਂ ਦੇਖ ਸਕਦੇ ਹੋ। 30-40 ਫੋਟੋਆਂ ਅਸੀਂ ਸਾਂਝੀਆਂ ਕੀਤੀਆਂ ਨੇ ਵੱਖਰੇ ਵੱਖਰੇ ਅੰਦਾਜ਼, ਵੱਖਰੇ ਵੱਖਰੇ ਐਂਗਲਸ ਤੋਂ। ਅਮਨ ਧਾਲੀਵਾਲ ਮੇਰਾ ਹਿੰਦੀ ਦਾ ਟੈਸਟ ਲੈਂਦੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਇਕ ਗੀਤ ਦੀ ਫਰਮਾਇਸ਼ ਵੀ ਕਰ ਰਹੇ ਨੇ। ਮੈਂ ਕੱਢ ਲਿਆ ਗੀਤ ਜੀ, ਬਹੁਤ ਸੋਹਣਾ ਹੈ। ਕਹਿੰਦੇ ਨੇ ਕਿ ਹਿੰਦੀ ਦਾ ਇਮਤਿਹਾਨ ਤੁਹਾਡਾ ਇਸ ਤਰ੍ਹਾਂ ਹੈ ਕਿ ਲਮਹਾ ਲਮਹਾ ਇੰਤਜ਼ਾਰ ਕੀਆ ਜਿਸ ਲਮਹੇ ਕੇ ਲੀਏ, ਵੋ ਲਮਹਾ ਆਇਆ ਵੀ ਤੋ ਏਕ ਲਮਹੇ ਕੇ ਲੀਏ, ਗੁਜ਼ਾਰਿਸ਼ ਹੈ ਖੁਦਾ ਸੇ ਜੇ ਮੇਰੀ ਕਿ ਆ ਜਾਏ ਫਿਰ ਵੋ ਲਮਹਾ ਏਕ ਲਮਹੇ ਕੇ ਲੀਏ। ਬਹੁਤ ਸੋਹਣਾ ਤੁਸੀਂ ਇਹ ਸ਼ੇਅਰ ਸਾਂਝਾ ਕੀਤਾ ਜੀ, ਤੇ ਮੈਨੂੰ ਲੱਗਦਾ ਹਿੰਦੀ ਦਾ ਟੈਸਟ ਮੇਰਾ ਪਾਸ ਹੋ ਗਿਆ ਹੋਊਗਾ। ਮੈਨੂੰ ਤੁਸੀਂ ਹਿੰਦੀ ਸਿਖਾ ਦੇਣੀ ਆ। ਵੈਸੇ ਹਿੰਦੀ ਮੈਨੂੰ ਆਉਂਦੀ ਹੈ, ਸਿਰਫ ਬੋਲਣ ਦੇ ਵਿਚ, ਕਿਉਂਕਿ ਬੋਲ ਨਹੀਂ ਹੁੰਦੇ ਤੇ ਬੋਲਣ ਵਾਲਾ ਹੈ ਨਹੀਂ ਕੋਈ, ਇਸ ਕਰਕੇ ਕਈ ਵਾਰੀ ਵਿਚ ਪੰਜਾਬੀ ਟੱਚ ਜ਼ਰੂਰ ਆ ਜਾਂਦਾ ਹੈ। ਜਸਵੰਤ ਸਿੰਘ ਕੈਨਬਰਾ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਗ੍ਰਿਫਤ ਤੋਂ ਵਾਪਸ ਆ ਗਏ ਜੀ, ਬੈਕ ਹੋਮ, ਬਹੁਤ ਫਨ ਕੀਤਾ, ਇੰਜੋਏਮੈਂਟ ਤੇ ਆਲਸੋ ਕਹਿੰਦੇ ਕਿ ਬਹੁਤ ਸਾਰੇ ਮਿੱਤਰਾਂ ਸੱਜਣਾਂ ਨੂੰ ਮਿਲੇ ਪੁਰਾਣਿਆਂ ਨੂੰ, ਤੇ ਪਰ ਕਹਿੰਦੇ ਤੁਹਾਨੂੰ ਮਿਸ ਕਰ ਰਹੇ ਸੀ ਜੀ। ਜੀ ਜੀ ਜਸਵੰਤ ਜੀ, ਬਹੁਤ ਸੱਜਣਾਂ ਨੂੰ ਮਿਲਣਾ ਸੀ, ਗ੍ਰਿਫਤ ਦੇ ਬਹਾਨੇ ਮਿਲ ਹੋ ਜਾਂਦਾ ਹੈ, ਪਰ ਚਲੋ। ਹਰਮੀਤ ਭਾਜੀ ਸਾਡੇ ਆ ਚੁੱਕੇ ਨੇ, ਚੰਨਾ ਭਾਜੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਪਿੰਦਰ ਬਰਾੜ ਵੀ ਹੈ ਮੇਰੇ ਨਾਲ, ਤੇ ਉਹ ਵੀ ਕਹਿੰਦੇ ਬਿੱਟੂ ਬੋਪਾ ਰਾਏ ਮਲਡੂਰੇ ਵਾਲੇ ਨੂੰ ਮਿਲਣਾ ਚਾਹੁੰਦੇ ਨੇ, ਸੋ ਉਹਨਾਂ ਦਾ ਨੰਬਰ ਭੇਜ ਦਿਓ ਤੇ ਕੱਲ ਵਾਲਾ ਸੌਂਗ ਪਲੇਅ ਕਰ ਦਿਓ। ਹਾਂਜੀ, ਉਹ ਗੀਤ ਹਜੇ ਮੈਨੂੰ ਲੱਭਿਆ ਨੀ ਜੀ, ਤੁਸੀਂ ਗੀਤ ਪਤਾ ਨੀ ਕਿਧਰੋਂ ਕੱਢ ਕੱਢ ਕੇ ਲਿਆਉਂਦੇ ਆ, ਮੈਨੂੰ ਬੜੇ ਡੂੰਘੇ ਸਰਚ ਮਾਰਨੀ ਪੈਂਦੀ ਹੈ। ਸੋ ਕੋਈ ਨੀ, ਮੈਂ ਗੀਤ ਜ਼ਰੂਰ ਲਾਵਾਂਗਾ। ਤੇ ਅਪਿੰਦਰ ਬਰਾੜ ਜੀ ਮਿਲਣਾ ਚਾਹੁੰਦੇ ਨੇ ਬਿੱਟੂ ਬੋਪਾ ਰਾਏ ਮਲਡੂਰੇ ਵਾਲਿਆਂ ਨੂੰ, ਭੇਜੋ ਜਰਾ ਨੰਬਰ ਬਿੱਟੂ ਜੀ, ਮੈਂ ਹੁਣੇ ਭੇਜ ਦਿੰਦਾ ਇਨ੍ਹਾਂ ਨੂੰ। ਜੱਸੀ ਗਰੇਵਾਲ ਵੀ ਆ ਗਏ ਨੇ, ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਨੇ ਕਿ ਸਾਰੇ ਪਰਿਵਾਰ ਨੂੰ ਸਤਿ ਸ੍ਰੀ ਅਕਾਲ। ਬ੍ਰਿਸਬੇਨ ਚ ਸਟੇਜੀ ਨਾਟਕ ਹੋਇਆ ਸੀ, ਬਹੁਤ ਖੂਬ ਪੇਸ਼ਕਾਰੀ ਸੀ ਜੀ, ਧੰਨਵਾਦ ਦਲਜੀਤ ਭਾਜੀ ਹੁਣਾਂ ਦਾ। ਕੱਲ ਸੁੱਚੀ ਸਾਂਝ ਨਾਟਕ, ਸੋਰੀ, ਸ਼ਨਿਚਰਵਾਰ ਨੂੰ ਹੋਇਆ ਸੀ, ਤੇ ਉਸ ਦੇ ਵਿਚ ਮਤਲਬ ਬਹੁਤ ਵਧੀਆ ਪੇਸ਼ਕਾਰੀਆਂ ਕੀਤੀਆਂ ਗਈਆਂ। ਸੋ ਆਪਾਂ ਗੁਰਸੇਵਕ ਹੋਣਾ ਨੂੰ ਪੁੱਛਾਂਗੇ, ਤੇ ਹੁਣ ਕਹਿੰਦੇ ਕਵਿਤਾ ਜੋ ਰਿਸ਼ਤਿਆਂ ਦੇ ਬਾਰੇ ਆ ਉਸ ਦੇ ਕੁਛ ਅੰਸ਼ ਸਾਂਝੇ ਕਰ ਰਹੇ ਆ। ਟੁੱਟ ਗਈਆਂ ਸਾਂਝਾਂ, ਤਿੜਕ ਗਏ ਰਿਸ਼ਤੇ, ਵਿਪਤਾ ਤੋਂ ਡਰ ਕੇ ਲੁਕ ਗਏ ਫਰਿਸ਼ਤੇ। ਕਿਆ ਬਾਤ ਹੈ। ਟੁੱਟ ਗਈਆਂ ਸਾਂਝਾਂ, ਤਿੜਕ ਗਏ ਰਿਸ਼ਤੇ, ਵਿਪਤਾ ਤੋਂ ਡਰ ਕੇ ਲੁਕ ਗਏ ਫਰਿਸ਼ਤੇ। ਸਮੇਂ ਦੇ ਵਹਿਣ ਜਾਂ ਕਸੂਰ ਸਾਡਾ ਆਪ ਦਾ, ਸਮਝ ਨਾ ਆਵੇ ਮੈਂ ਭਾਂਡਾ ਭਰਨਾ ਕਿਸ ਤੇ। ਓਏ ਕਦਰਾਂ ਨਾ ਰਹੀਆਂ, ਬਸ ਰਹਿ ਗਏ ਦਿਖਾਵੇ। ਢਿੱਲੀ ਪਿਆਰ ਵਾਲੀ ਦੌਣ ਵਿਚ ਕਾਣ ਵਾਲੇ ਪਾਵੇ। ਉਹ ਤਿਲਕੇ ਜਵਾਨੋ ਉਮੀਦਾਂ ਸਨ ਜਿਸ ਤੋਂ, ਉਹ ਤਿਲਕੇ ਜਵਾਨੋ ਉਮੀਦਾਂ ਸਨ ਜਿਸ ਤੋਂ, ਸਮਝ ਨਾ ਆਵੇ ਮੈਂ ਭਾਂਡਾ ਭੰਨਾ ਕਿਸ ਤੋਂ। ਬਹੁਤ ਖੂਬਸੂਰਤ ਕਵਿਤਾ ਜੀ। ਤੇ ਗੌਰਵ ਸ਼ਰਮਾ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿੰਦੇ ਨੇ ਕਿ ਭਾਜੀ ਮਜ਼ਾ ਤਾਂ ਹੈ ਜੇ ਮਾਲਿਆ ਅਗਲੀ ਸੀਰੀਜ਼ ਵੇਖਣ ਭਾਰਤ ਵੀ ਆ ਜਾਵੇ। ਠੀਕ ਹੈ ਜੀ, ਠੀਕ ਹੈ। ਵੈਸੇ ਉਹ ਆਪ ਨਹੀਂ ਜਾਵੇ, ਉਸ ਨੂੰ ਲਿਆਉਣਾ ਚਾਹੀਦਾ ਐਕਸਟਰਾ ਡਾਇਟ ਕਰਕੇ ਭਾਰਤ। ਤਾਂ ਚਲੋ ਕੋਈ ਗੱਲ ਨਹੀਂ, ਇਹ ਹੁਣ ਮੋਦੀ ਸਾਹਿਬ ਜਾਣਦੇ ਨੇ ਕਿ ਕੀ ਕਰਨਾ ਉਹਨਾਂ ਨੇ। ਪਰ ਤੁਹਾਨੂੰ ਨਾ ਹੁਣ ਇੱਕ ਮੈਂ ਗੀਤ ਸੁਣਾਉਣਾ ਜੀ। ਕੱਲ ਭਾਰਤ ਦੇ ਮੈਚ ਵਿਚ ਵੀ ਇਸੇ ਤਰ੍ਹਾਂ ਹੋਇਆ ਕਿ ਪੰਜਾਬੀਆਂ ਨੇ ਬੱਲੇ ਬੱਲੇ ਕਰਾਈ ਆ ਤੇ ਮੈਚ ਜਿਹੜੇ ਨੇ ਲਗਾਤਾਰ ਜਿੱਤਦੇ ਜਾ ਰਹੇ ਨੇ। ਸੋ ਗੀਤ ਤੁਹਾਨੂੰ ਸੁਣਾਉਣਾ ਜੀ, ਫਿਲਮ ਆਈ ਸੀ ਸ਼ਾਇਦ 2001 ਦੇ ਵਿਚ, ਚੋਰੀ ਚੋਰੀ ਚੁਪਕੇ ਚੁਪਕੇ। ਵੈਸੇ ਫਿਲਮਾਂ ਦੇ ਵਿਚ ਮੇਰਾ ਹੱਥ ਤੰਗ ਹੈ, ਖਾਸ ਕਰਕੇ ਜਿਹੜੀਆਂ 90 ਤੋਂ ਬਾਅਦ ਫਿਲਮਾਂ ਆਈਆਂ ਨੇ। ਪਰ ਫਿਰ ਵੀ ਗੀਤ ਸੰਗੀਤ ਜਿਹੜਾ ਕਾਫੀ ਮੈਂ ਸੁਣਦਾ ਰਹਿੰਦਾ ਤੇ ਗੀਤ ਦੀ ਫਰਮਾਇਸ਼ ਅਮਨ ਧਾਲੀਵਾਲ ਨੇ ਕੈਨਬਰਾ ਤੋਂ ਕੀਤੀ ਹੈ, ਨੰਬਰ 1 ਪੰਜਾਬੀ। ਆਓ ਗੀਤ ਦਾ ਆਨੰਦ ਮਾਣਦੇ ਹਾਂ। ਪ੍ਰੋਗਰਾਮ ਚੱਲ ਰਿਹਾ ਲਹਿਰਾਂ, ਥੋੜੀ ਦੇਰ ਬਾਅਦ ਫਿਰ ਮਿਲਾਂਗੇ ਗੱਲਾਂ ਬਾਤਾਂ ਲੈ ਕੇ। ਧਮਾਲ ਪੰਜਾਬੀ ਆਖੀ ਛੋਟੇ ਕਿਸ਼ਰ
चेहरा जो देखे किता भी कर दे धमाल पंजाबी
batches now trading as DMB motor repairs
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ ਜਿਵੇਂ ਕਿ ਆਟੋ ਇਲੈਕਟ੍ਰੀਕਲ ਮਕੈਨਿਕਲ ਏਅਰ ਕੰਡੀਸ਼ਨਿੰਗ ਐਲਪੀਜੀ ਰਿਪੇਅਰ ਤੇ ਇੰਸਟਾਲੇਸ਼ਨ
ਇਸ ਤੋਂ ਇਲਾਵਾ ਪਿੰਕ ਸਲਿਪ ਬਲੂ ਸਲਿਪ ਵੀਲ ਬੈਲੈਂਸਿੰਗ ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ
ਸੀਡੀ ਬੈਟਰੀਜ਼ ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲੌਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ
ਸੀਡੀ ਬੈਟਰੀਜ਼ ਹਫ਼ਤੇ ਦੇ 6 ਦਿਨ ਉਪਲਬਧ ਨੇ ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ ਮੋਬਾਈਲ ਨੰਬਰ 0434641327
0434641327
ਪਤਾ ਵੀ ਨੋਟ ਕਰ ਲਓ 4/14 ਤੇ 5/14 ਸਟੀਲ ਸਟਰੀਟ ਬਲੈਕ ਟਾਊਨ ਸਿਡਨੀ
ਸੀਡੀ ਬੈਟਰੀਜ਼
ਰੋਟੀ ਹਜ਼ਮ ਨਹੀਂ ਹੁੰਦੀ ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ ਸਟੂਡੈਂਟ ਵੀਜ਼ਾ TR PR MRT ਐਮਪਲਾਇਰ ਵੀਜ਼ਾ ਇੰਡੀਆ ਤੋਂ ਸਪਾਊਸ ਵੀਜ਼ਾ ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ ਫੋਨ ਨੰਬਰ 0411726348 ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com Migration Agent Registration Number 0851410
ਜਰੰਗ ਪਿੱਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਮੋਬਾਈਲ ਨੰਬਰ 04122923080 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਕਸ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ, ਬਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ। ਮੋਬਾਈਲ ਨੰਬਰ 04122923080।
ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ। ਵਧੇਰੇ ਜਾਣਕਾਰੀ ਲਈ ਜੁੜੋ facebook.com/harmanradioaustralia।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ।
ਜੀ 24 ਘੰਟੇ 7 ਦਿਨ ਪ੍ਰੋਗਰਾਮ ਚੱਲਦੇ ਰਹਿੰਦੇ ਨੇ ਹਰਮਨ ਰੇਡੀਓ ਤੇ। ਤੁਸੀਂ ਜੁੜੇ ਹੋਏ ਹੋ ਇਸ ਵਕਤ ਪ੍ਰੋਗਰਾਮ ਲਹਿਰਾਂ ਦੇ ਵਿਚ। ਸਿਡਨੀ ਸਮਾਂ ਹੋ ਚੁੱਕਾ 9:02, ਜਾਣੀ ਕਿ 2 ਮਿੰਟ ਉੱਤੇ 9 ਵਜੇ, ਤੇ ਦਿਨ ਸੋਮਵਾਰ ਹੈ 12 ਜੂਨ 2017। ਮਿੰਟੂ ਬਰਾੜ ਜੀ ਅੱਜ ਆਰਾਮ ਫਰਮਾ ਰਹੇ ਨੇ, ਖੈਰ ਉਹ ਲੇਟ, ਬਹੁਤ ਲੇਟ ਨਾਈਟ ਪਹੁੰਚੇ ਨੇ ਥੱਕ ਹਾਰ ਕੇ ਕ੍ਰਿਫਤ ਮੇਲੇ ਤੋਂ, ਸੋ ਪ੍ਰੋਗਰਾਮ ਦੇ ਵਿਚ ਅੱਜ ਸ਼ਾਮਲ ਨਹੀਂ ਹੋ ਸਕੇ। ਸੋ ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਕੌਫ ਸਾਰਬਰ ਤੋਂ ਜੁਆਇਨ ਕਰ ਰਿਹਾ। ਸੋ 2 ਦਿਨ ਅਮਰੀਕ ਫਲੋਰਾ ਮੇਰੇ ਕੋਲ ਰਹਿ ਕੇ ਗਏ ਨੇ, ਬਹੁਤ ਸਾਰਾ ਚਿੰਤਨ ਹੋਇਆ, ਗੱਲਾਂ ਬਾਤਾਂ ਹੋਈਆਂ, ਬਹੁਤ ਸਾਰੇ ਵਿਚਾਰ ਅਸੀਂ ਰਿਕਾਰਡ ਵੀ ਕੀਤੇ ਜਿਹੜੇ ਤੁਹਾਡੇ ਨਾਲ ਸਾਂਝੀ ਕਰਾਂਗੇ। ਤੇ ਹੁਣ ਵੈਸੇ ਉਹ ਸਵੇਰ ਦੇ 6 ਵਜੇ ਤੇ ਚੱਲ ਚੁੱਕੇ ਨੇ, ਪਰ ਕਹਿੰਦੇ ਰਾਹ ਦੇ ਵਿਚ ਕੋਈ ਮੀਂਹ ਨਹੀਂ ਪੈ ਰਿਹਾ ਤੇ ਉਹ ਟਾਰੀ ਪਹੁੰਚ ਗਏ ਨੇ। ਖੈਰ ਅਮਰੀਕ ਭਾਜੀ, ਜਿੱਦਾਂ ਦੇ ਤੁਸੀਂ ਨਿਕਲੇ ਹੋ ਉਦੋਂ ਦੀ ਇੱਥੇ ਝੜੀ ਲੱਗੀ ਹੋਈ ਹੈ। ਖੈਰ ਕੋਈ ਨੀ, ਕੁਦਰਤ ਦੇ ਰੰਗ ਨੇ। ਤਨੀ ਜੀ ਵੀ ਜੁੜ ਚੁੱਕੇ ਨੇ ਪ੍ਰੋਗਰਾਮ ਦੇ ਵਿਚ, ਗੁੱਡ ਮਾਰਨਿੰਗ ਬੁਲਾ ਰਹੇ ਨੇ। ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਤਨੀ ਜੀ, ਕੀ ਹਾਲ ਚਾਲ ਹੈ? ਤੇ ਅਮਰਜੀਤ ਸਿੰਘ ਧਾਲੀਵਾਲ ਕਹਿ ਰਹੇ ਨੇ, ਦੋ ਮਿੱਠੇ ਬੋਲ ਬੋਲਣ ਨਾਲ ਅਗਰ ਕਿਸੇ ਦਾ ਖੂਨ ਵੱਧ ਜਾਵੇ ਤਾਂ ਇਹ ਵੀ ਇਕ ਤਰ੍ਹਾਂ ਦਾ ਖੂਨਦਾਨ ਹੈ। ਬਹੁਤ ਸੋਹਣਾ ਵਿਚਾਰ ਹੈ। ਸਤਿ ਸ੍ਰੀ ਅਕਾਲ ਜੀ, ਤੁਹਾਡਾ ਗੀਤ ਜਿਹੜਾ ਮੈਂ ਕਿਊ ਕਰ ਲਿਆ, ਸੋ ਜ਼ਰੂਰ ਸੁਣਾਂਗੇ। ਹਰਮੀਤ ਜੀ, ਤੁਹਾਨੂੰ ਫੋਨ ਨੰਬਰ ਭੇਜ ਦਿੱਤਾ ਬਿੱਟੂ ਹੋਣਾ ਨੇ, ਸੋ ਤੁਸੀਂ ਉਨ੍ਹਾਂ ਨਾਲ ਸੰਪਰਕ ਕਰ ਲਿਓ। ਤੇ ਰਾਜਵਿੰਦਰ ਖਾਕੂਣੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਕਹਿੰਦੇ ਭਾਜੀ ਇੰਡੀਆ ਦੇ ਵਿਚ GST 28% ਲਾ ਦਿੱਤੀ ਹੈ, ਬਹੁਤ ਜ਼ਿਆਦਾ ਨਹੀਂ ਹੋ ਗਈ? ਦੇਖੋ, ਇਹ 28% ਸਾਰੀਆਂ ਚੀਜ਼ਾਂ ਤੇ ਨਹੀਂ ਲੱਗੀ। ਇਹ ਵੈਸੇ ਤਾਂ 15% ਜਿਹੜੀ GST ਇਕ ਸਾਰ ਸਾਰੀਆਂ ਤੇ ਲੱਗਣੀ ਚਾਹੀਦੀ ਸੀ, ਪਰ ਹੁਣ ਸੋਨੇ ਤੇ 3% ਹੈ, ਕਿਸੇ ਚੀਜ਼ ਤੇ 18% ਹੈ, ਕਿਸੇ ਤੇ 20% ਹੈ, ਕਿਸੇ ਤੇ 28% ਹੈ, ਲਗਜ਼ਰੀ ਦੀਆਂ ਚੀਜ਼ਾਂ ਤੇ 28% ਹੈ। ਖੈਰ ਇਸ ਤਰ੍ਹਾਂ ਨਹੀਂ ਸੀ ਲੱਗਣੀ ਚਾਹੀਦੀ, ਇਹ ਥੋੜੀ ਇੰਪਲੀਮੈਂਟੇਸ਼ਨ ਗਲਤ ਹੋ ਰਹੀ ਆ। ਸੋ ਮੈਂ ਇਹਦੇ ਨਾਲ ਸਹਿਮਤ ਨਹੀਂ ਹੈਗਾ, ਤੇ 28% ਹੈ GST ਪਰ ਸਾਰੀਆਂ ਚੀਜ਼ਾਂ ਤੇ ਨਹੀਂ, ਵੈਸੇ ਲੱਗਣੀ ਵੀ ਨਹੀਂ ਚਾਹੀਦੀ ਸੀ, ਇਕ ਸਾਰ ਹੋਣੀ ਚਾਹੀਦੀ ਸੀ। ਤੇ ਸਾਡੇ ਨਾਲ ਦਲਵੀਰ ਹਲਵਾਰ ਵੀ ਭਾਜੀ ਜੁੜੇ ਨੇ, ਤੇ ਉਹ ਵੀ ਬ੍ਰਿਸਬੇਨ ਤੋਂ ਸਾਂਝਾਂ ਪਾ ਰਹੇ ਨੇ, ਸਾਰੇ ਪਰਿਵਾਰ ਦੇ ਨਾਲ ਸਤਿ ਸ੍ਰੀ ਅਕਾਲ ਸਾਂਝੀ ਕਰ ਰਹੇ ਨੇ। ਸੁੱਚੀ ਸਾਂਝ ਨਾਟਕ ਬ੍ਰਿਸਬੇਨ ਦੇ ਵਿਚ ਦੇਖਿਆ, ਅਨੀਤਾ ਦੇਵਗਨ ਤੇ ਹਰਦੀਪ ਗਿੱਲ ਦੀ ਅਦਾਕਾਰੀ ਨੂੰ ਢੇਰ ਸਾਰੀਆਂ ਸਲਾਮਾਂ, ਸਾਰੇ ਇਥੋਂ ਦੇ ਕਲਾਕਾਰਾਂ ਨੇ ਵੀ ਕਮਾਲ ਕਰ ਦਿੱਤੀ। ਸਾਡੇ ਨਵੇਂ ਆਏ ਨੌਜਵਾਨਾਂ ਵਿਚ ਕਿੰਨਾ ਟੈਲੈਂਟ ਹੈ ਵੇਖ ਕੇ ਬ੍ਰਿਸਬੇਨ ਸ਼ਹਿਰ ਉਤੇ ਬਹੁਤ ਹੀ ਮਾਣ ਹੋਇਆ, ਬਹੁਤ ਕਾਮਯਾਬ ਨਾਟਕ ਸੀ। ਹਾਂਜੀ, ਇਸੇ ਤਰ੍ਹਾਂ ਹੀ ਸੁਣਨ ਦੇ ਵਿਚ ਆਇਆ ਦਲਵੀਰ ਜੀ, ਬਹੁਤ ਬਹੁਤ ਧੰਨਵਾਦ। ਤੇ ਬਾਕੀ ਧਨੀ ਜੀ ਕਹਿੰਦੇ ਨੇ ਕਿ ਵਧੀਆ ਹੈ ਜੀ, ਤੁਸੀਂ ਦੱਸੋ ਘਰ ਪਰਿਵਾਰ ਦੀ ਸੁਣਾਓ। ਹਾਂਜੀ, ਬਹੁਤ ਵਧੀਆ ਜੀ, ਠੀਕ ਠਾਕ ਹੈ ਤੇ ਬੜਾ ਵਧੀਆ ਚੱਲ ਰਿਹਾ ਇਧਰ। ਸੋ ਦੋਸਤੋ, ਪ੍ਰੋਗਰਾਮ ਅਸੀਂ ਅੱਗੇ ਵਧਾਉਣੇ ਆ ਤੇ ਮੈਂ ਤੁਹਾਨੂੰ ਹੁਣ ਦੱਸਦਾ ਕਿ ਸਾਡੀ ਲਾਈਨ ਓਪਨ ਹੈ, ਅਗਰ ਤੁਸੀਂ ਸਾਡੇ ਨਾਲ ਗੱਲ ਕਰਨਾ ਚਾਹੋ ਤਾਂ ਜੀ ਸੱਦ ਕੇ ਕਾਲ ਕਰੋ, ਤੇ ਇਸ ਕਾਲ ਦੇ ਨਾਲ ਆਪਣੀ ਕੋਈ ਵੀ ਗੱਲਬਾਤ ਤੁਸੀਂ ਸਾਡੇ ਨਾਲ ਸਾਂਝ ਪਾਓ। ਤੇ ਨੰਬਰ ਤੁਹਾਨੂੰ ਦੱਸ ਦਿੰਦੇ ਆ ਕਿ ਸਿਡਨੀ ਦਾ ਨੰਬਰ ਹੈ ਜੀ 02-8599-2811, ਯਾਨੀ ਕਿ 02-8599-2811 ਨੰਬਰ ਤੁਹਾਨੂੰ ਮੌਜਵਾਨੀ ਯਾਦ ਹੀ ਹੋਣਾ। ਸੋ ਇਸ ਨੰਬਰ ਤੇ ਕਾਲ ਕਰ ਸਕਦੇ ਹੋ, ਸਕਾਈਪ ਵੀ ਕਰ ਸਕਦੇ ਹੋ harman.radio ਦੇ ਉੱਤੇ। ਸੋ ਦੋ ਨੰਬਰ ਨੇ ਤੇ ਹੋਰ ਵੀ ਨੰਬਰ ਨੇ, ਤੁਸੀਂ ਉੱਥੇ ਵੀ ਕਾਲ ਕਰ ਸਕਦੇ ਹੋ, ਪਰ ਜ਼ਿਆਦਾ ਜਿਹੜਾ ਆਸਟ੍ਰੇਲੀਆ ਦਾ ਨੰਬਰ ਹੈ ਜੀ 8599982811 ਪੰਜਾਬੀ ਦੇ ਵਿਚ ਮੂਜਵਾਨੀ ਚੇਤੇ ਹੋਇਆ ਪਿਆ ਸੋ ਕਾਲ ਕਰਕੇ ਸਾਡੇ ਨਾਲ ਸਾਂਝ ਕਰ ਸਕਦੇ ਹੋ ਤੇ ਉਧਰ ਅਮਰੀਕਾ ਤੋਂ ਮਨਪ੍ਰੀਤ ਢੀਂਡਸਾ ਸਾਡੇ ਨਾਲ ਜੁੜੇ ਨੇ ਤੇ ਉਨ੍ਹਾਂ ਨੇ ਦੋ ਖਬਰਾਂ ਸਾਂਝੀਆਂ ਕੀਤੀਆਂ ਪਹਿਲਾਂ ਤਾਂ ਵਧੀਆ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਕਿ ਉਹ ਕਹਿੰਦੇ ਨੇ ਕਿ ਸਾਡੇ ਸੈਨ ਫਰਾਂਸਿਸਕੋ ਦੇ ਵਿਚ ਅੱਜ ਨਗਰ ਕੀਰਤਨ ਹੈ ਸੀ ਤੇ ਗੁਰੂ ਅਰਜਨ ਦੇਵ ਜੀ ਅਤੇ 84 ਦੇ ਸ਼ਹੀਦਾਂ ਦੀ ਯਾਦ ਵਿਚ ਤੇ ਮਹਿਲ ਸਿੰਘ ਚੰਡੀਗੜ੍ਹ ਵਾਲਿਆਂ ਦਾ ਢਾਡੀ ਜਥਾ ਆਇਆ ਹੋਇਆ ਸੀ ਹੁਣ ਮੈਂ ਇੱਥੇ ਤੁਹਾਨੂੰ ਦੱਸਦਾ ਕਿ ਬਲਗੁਲਗੇ ਦੇ ਵਿਚ ਵੀ ਗੁਰੂ ਘਰ ਚ ਸ਼ਹੀਦੀ ਪੁਰਬ ਜਿਹੜਾ ਹੁਣ ਮਨਾਇਆ ਜਾ ਰਿਹਾ ਵੈਸੇ ਜਿਹੜਾ ਛੇੜਛਾੜ ਵਾਲਾ ਨਾਨਕ ਸ਼ਾਹੀ ਕੈਲੰਡਰ ਹੈ ਉਸ ਦੇ ਮੁਤਾਬਕ ਮਈ ਦੇ ਅਖੀਰ ਦੇ ਵਿਚ ਮਨਾਇਆ ਜਾ ਚੁੱਕਾ ਪਰ ਰਵਾਇਤੀ ਤੌਰ ਤੇ ਇਹ ਜੂਨ ਮਹੀਨੇ ਦੇ ਵਿਚ ਹੁੰਦਾ ਹੈ 10-11-12 ਜੂਨ ਨੂੰ ਇਹ ਐਕਚੁਲੀ 12 ਜੂਨ ਨੂੰ ਮਿੱਥਿਆ ਗਿਆ ਹੈ ਸੋ 12 ਜੂਨ ਹੀ ਨੂੰ ਮਨਾਇਆ ਜਾ ਰਿਹਾ ਬਹੁਤ ਸਾਰੇ ਗੁਰੂ ਘਰਾਂ ਦੇ ਵਿਚ ਸੋ ਇਹ ਵੀ ਇਕ ਵਖੇੜਾ ਹੈ ਜਿਹੜਾ ਅਕਸਰ ਅਸੀਂ ਕਹਿੰਦੇ ਹਾਂ ਕਿ ਇਹਨੂੰ ਸੋਲਵ ਕਰ ਲੈਣਾ ਚਾਹੀਦਾ ਹਰ ਸਾਲ ਵੱਖਰੀਆਂ ਵੱਖਰੀਆਂ ਡੇਟਾਂ ਵੱਖਰੀਆਂ ਵੱਖਰੀਆਂ ਤਰੀਕਾਂ ਕੌਣ ਇਹਨੂੰ ਨਿਰਧਾਰਿਤ ਕਰਦਾ ਆ ਇਸ ਦਾ ਵਖੇੜਾ ਮੁਕਾ ਦੇਣਾ ਚਾਹੀਦਾ ਅਸੀਂ ਸਾਰੇ ਮਾਡਰਨ ਜ਼ਮਾਨੇ ਦੇ ਵਿਚ ਰਹਿੰਦੇ ਹਾਂ ਤੇ ਇਕ ਡੇਟ ਹੋਣੀ ਚਾਹੀਦੀ ਆ ਇਹਦੇ ਚ ਕੋਈ ਨਹੀਂ ਹੈਗਾ ਚਾਹੇ ਉਹ ਮਈ ਦੀ ਰੱਖ ਲਓ ਚਾਹੇ ਉਹ ਮਈ ਦੇ ਐਂਡ ਚ ਰੱਖ ਲਓ ਚਾਹੇ ਜੂਨ ਚ ਰੱਖ ਲਓ ਕਿਤੇ ਨਾ ਕਿਤੇ ਤਾਂ ਸਾਨੂੰ ਸਮੇਂ ਦੇ ਹਾਣੀ ਹੋਣਾ ਪੈਣਾ ਆ ਸੋ ਇਹ ਜਿਹੜੀਆਂ ਗੱਲਾਂ ਇਹ ਸਹੀ ਨਹੀਂ ਹੈਗੀਆਂ ਸੋ ਇਸ ਕਰਕੇ ਸਾਨੂੰ ਜਿਹੜਾ ਮੂਲ ਨਾਨਕ ਸ਼ਾਹੀ ਕੈਲੰਡਰ ਜਿੱਥੇ ਸਾਰੇ ਪੰਥ ਨੇ ਪ੍ਰਵਾਨ ਕੀਤਾ ਸੀ ਉਸ ਨੂੰ ਸਾਨੂੰ ਮੰਨਣਾ ਚਾਹੀਦਾ ਹੈ ਤੇ ਇਕ ਖ਼ਬਰ ਮਨਪ੍ਰੀਤ ਹੋਣਾ ਨੇ ਹੋਰ ਸਾਂਝੀ ਕੀਤੀ ਹੈ ਸਾਡੇ ਨਾਲ ਉਹ ਵੀ ਬੜੀ ਰੌਚਕ ਹੈ ਹਰਮਨ ਚੀਮੇ ਦੀ ਜੀ ਉਭਰਿਆ ਹੋਇਆ ਕਲਾਕਾਰ ਤੇ ਕਹਿੰਦੇ ਨੇ ਕਿ ਹਰਮਨ ਚੀਮੇ ਨੂੰ ਪੁਲਿਸ ਵਾਲੇ ਚੱਕ ਕੇ ਲੈ ਗਏ ਜੀ ਥਾਣੇ ਤੇ ਉਹ ਥਾਣੇ ਉਹਦੇ ਬੈਠੇ ਦੀ ਵੀਡੀਓ ਵੀ ਆਈ ਹੋਈ ਆ ਤੇ ਮੈਂ ਮਨਪ੍ਰੀਤ ਨੂੰ ਪੁੱਛਿਆ ਕਿਉਂ ਲੈ ਗਏ ਕਹਿੰਦੇ ਜੀ ਗਿਣ ਦੇ ਗਾਣੇ ਚੋਰੀ ਕਰਦਾ ਸੀ ਕਾਪੀਰਾਈਟ ਦਾ ਇਸ਼ੂ ਸੀ ਜੀ ਕਹਿੰਦੇ ਤੇ ਉਥੇ ਇਹਨਾਂ ਉਹਦੀ ਪੁੱਛਗਿੱਛ ਹੋਈ ਹੈ ਵੈਸੇ ਜਿਹੜਾ ਕਾਪੀਰਾਈਟ ਦਾ ਇਸ਼ੂ ਹੈ ਨਾ ਗਾਣਿਆਂ ਦਾ ਇਹ ਕਾਫੀ ਕਹਿ ਲਓ ਕਿ ਗੰਭੀਰ ਹੈ ਪੰਜਾਬ ਦੇ ਵਿਚ ਇਸ ਨੂੰ ਬਹੁਤ ਘੱਟ ਇੰਪਲੀਮੈਂਟ ਕੀਤਾ ਗਿਆ ਵਿਦੇਸ਼ਾਂ ਦੇ ਵਿਚ ਕਾਪੀਰਾਈਟ ਜੇ ਤੁਸੀਂ ਧੁਨ ਵੀ ਬਣਾਉਂਦੇ ਹੋ ਨਾ ਆਪਣੀ ਤਾਂ ਉਹ ਧੁਨ ਦਾ ਵੀ ਕਾਪੀਰਾਈਟ ਹੁੰਦਾ ਹੈ ਕੋਈ ਚੋਰੀ ਨਹੀਂ ਕਰ ਸਕਦਾ ਸੋ ਪਰ ਪੰਜਾਬ ਦੇ ਵਿਚ ਜਾਂ ਭਾਰਤ ਦੇ ਵਿਚ ਇਸਦੀ ਬਹੁਤ ਵੱਡੇ ਪੱਧਰ ਤੇ ਦੁਰਵਰਤੋਂ ਕੀਤੀ ਜਾਂਦੀ ਹੈ ਇਹਨੂੰ ਲੋਕ ਧੁਨ ਕਹਿੰਦੇ ਨੇ ਕਿ ਲੋਕ ਧੁਨ ਜਿਹੜੀ ਨੇ ਉਹ ਬਣਾ ਦਿੰਦੇ ਲੋਕ ਧੁਨ ਤੁਸੀਂ ਵਰਤ ਸਕਦੇ ਹੋ ਜਿਹੜੀ 60 ਸਾਲ ਤੋਂ ਪੁਰਾਣੀ ਆ ਪਰ ਜੇ ਕਿਸੇ ਨੇ ਆਪਣੀ ਹੁਣ ਨਵੀਂ ਧੁਨ ਬਣਾਈ ਆ ਨਵਾਂ ਗੀਤ ਲਿਖਿਆ ਉਸ ਨੂੰ ਨਹੀਂ ਤੁਸੀਂ ਵਰਤ ਸਕਦੇ ਵੈਸੇ ਵਰਤਣਾ ਵੀ ਨਹੀਂ ਚਾਹੀਦਾ ਜਿਹੜਾ ਤੁਹਾਡਾ ਅੰਦਰੋਂ ਜਿਹੜਾ ਆਤਮ ਰਾਮ ਹੈ ਉਹ ਵੀ ਇਹੀ ਕਹਿੰਦਾ ਕਿ ਨਹੀਂ ਕਿਸੇ ਦੀ ਜਿਹੜੀ ਕਿਰਤ ਹੈ ਉਸ ਨੂੰ ਵਰਤਣੀ ਚਾਹੀਦੀ ਸੋ ਕਾਪੀ ਪੇਸਟ ਦਾ ਜ਼ਮਾਨਾ ਹੈ ਪਰ ਦੂਜੇ ਪਾਸੇ ਮੈਨੂੰ ਇਹ ਗੱਲ ਦੀ ਹੈਰਾਨੀ ਹੋਈ ਕਿ ਜਿਹੜਾ ਇਹ ਕਾਪੀਰਾਈਟ ਦਾ ਕੇਸ ਹੈ ਇਹਦਾ ਪੁਲਿਸ ਦੇ ਨਾਲ ਕੋਈ ਲੈਣ ਦੇਣ ਨਹੀਂ ਹੈਗਾ ਇਹ ਕ੍ਰਿਮੀਨਲ ਕੇਸ ਨਹੀਂ ਹੈਗਾ ਇਹ ਸਿਵਲ ਮੈਟਰ ਹੈ ਸੋ ਜਿਸ ਨੇ ਵੀ ਕਾਪੀਰਾਈਟ ਦਾ ਕਲੇਮ ਕੀਤਾ ਹੈ ਹਰਮਨ ਚੀਮੇ ਦੇ ਅਗੇਂਸਟ ਜਾਂ ਕਿਸੇ ਦੇ ਅਗੇਂਸਟ ਕਰਦਾ ਹੈ ਉਸ ਨੂੰ ਕਚਹਿਰੀਆਂ ਦੇ ਵਿਚ ਜਾ ਕੇ ਸਿਵਲ ਲਾਅ ਜਿਹੜਾ ਹੈ ਉਸ ਦੇ ਅਧੀਨ ਕੇਸ ਦਰਜ ਕਰਨਾ ਪੈਂਦਾ ਹੈ ਤੇ ਉਸ ਦੀ ਜਿਹੜੀ ਫਿਰ ਸੁਣਵਾਈ ਹੈ ਉਸ ਨੂੰ ਸਮਨ ਜਾਂਦੇ ਨੇ ਫਿਰ ਉਸ ਨੂੰ ਕਚਹਿਰੀਆਂ ਚ ਲੈ ਕੇ ਜਾ ਤਾਂ ਪੁਲਿਸ ਦਾ ਉਹਦੇ ਨਾਲ ਕੋਈ ਲੈਣ ਦੇਣ ਨਹੀਂ ਹੋਣਾ ਚਾਹੀਦਾ ਇਟਸ ਨਾਟ ਅ ਕ੍ਰਿਮੀਨਲ ਅਫੈਂਸ ਤੇ ਮੈਨੂੰ ਸਮਝ ਨਹੀਂ ਆਉਂਦੀ ਪੁਲਿਸ ਕਿਉਂ ਇਨਵੋਲਵ ਹੈ ਵਿਚ ਤੇ ਸ਼ਾਇਦ ਕੋਈ ਮੈਟਰ ਹੋਰ ਹੋਵੇ ਪਰ ਜੇ ਪੁਲਿਸ ਇਨਵੋਲਵ ਹੈ ਦੈਨ ਪੁਲਿਸ ਇਜ਼ ਰੋਂਗ ਤੇ ਉਹ ਜਿਹੜੇ ਬੰਦੇ ਨੇ ਉਹ ਗਲਤ ਨੇ ਤੇ ਮੈਨੂੰ ਲੱਗਦਾ ਇੱਥੇ ਹਰਮਨ ਚੀਮੇ ਦੀ ਹੋਰ ਚੜਾਈ ਹੋ ਜਾਣੀ ਅਗਰ ਸਾਡਾ ਪ੍ਰੋਗਰਾਮ ਸੁਣ ਰਿਹਾ ਹੋਵੇਗਾ ਖੈਰ ਆਪਾਂ ਗੀਤ ਸੰਗੀਤ ਵੀ ਸੁਣਨਾ ਹੈ ਤੇ ਨਾਲ ਦੀ ਨਾਲ ਆਪਾਂ ਸੁਨੇਹੇ ਵੀ ਪੜ੍ਹੀ ਜਾਣੇ ਆ ਲਹਿਰਾਂ ਵੀ ਲਾਈ ਜਾਣੀਆਂ ਤੁਸੀਂ ਕਾਲ ਵੀ ਕਰ ਸਕਦੇ ਹੋ ਜੀ ਅਗਰ ਤੁਹਾਡੇ ਦਿਲ ਦਿਮਾਗ ਦੇ ਵਿਚ ਕੋਈ ਚੀਜ਼ ਹੈ ਪਰ ਅਸੀਂ ਅੱਜ ਜ਼ਿਆਦਾਤਰ ਕੋਸ਼ਿਸ਼ ਕਰਾਂਗੇ ਕਿਸਾਨਾਂ ਦੇ ਜਿਹੜੇ ਮਾਮਲੇ ਨੇ ਭਾਰਤ ਦੇ ਵਿਚ ਉਸ ਨਾਲ ਕਿੱਦਾਂ ਟੈਕਲ ਕੀਤਾ ਜਾ ਰਿਹਾ ਤੇ ਕਿੱਦਾਂ ਹੋਣਾ ਚਾਹੀਦਾ ਵਿਦੇਸ਼ਾਂ ਦੇ ਵਿਚ ਕੀ ਹੈ ਤੇ ਪਰਮਜੀਤ ਸਿੰਘ ਧਾਲੀਵਾਲ ਬ੍ਰਿਸਬਨ ਵਾਲੇ ਸਾਡੇ ਨਾਲ ਜੁੜੇ ਨੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਹਾਂਜੀ ਇਹਨਾਂ ਨੇ ਵੀ ਇਹੀ ਗੱਲ ਸਾਂਝੀ ਕੀਤੀ ਹੈ ਕਿ ਚੀਮੇ ਦਾ ਕਹਿੰਦੇ ਗਾਇਆ ਹੋਇਆ ਗੀਤ ਚੋਰੀ ਦੇ ਕੇਸ ਦੇ ਵਿਚ ਫੜਿਆ ਗਿਆ ਜੀ ਬਾਕੀ ਸਿੱਧੂ ਸਾਹਿਬ ਆਪਣੀ ਕਾਲ ਕਰਕੇ ਹਿੰਦੀ ਵਿਚ ਗੱਲ ਕਰ ਲਿਆ ਕਰਾਂਗੇ ਆਪਾਂ ਹਾਂਜੀ ਹਾਂਜੀ ਤੁਸੀਂ ਆਨ ਏਅਰ ਵੀ ਕਾਲ ਕਰ ਸਕਦੇ ਹੋ ਹਿੰਦੀ ਚ ਗੱਲ ਕਰਨ ਲਈ ਤਾਂ ਇਹ ਵੀ ਇਕ ਖ਼ਬਰ ਬਣ ਰਹੀ ਹੈ ਜੀ ਚੀਮੇ ਦੀ ਤੇ ਸਤਿ ਸ੍ਰੀ ਅਕਾਲ ਸਾਨੂੰ ਬੁਲਾ ਰਹੇ ਨੇ ਮਹਿੰਦਰ ਸਿੰਘ ਹੰਸ ਬ੍ਰੈਂਪਟਨ ਵਾਲੇ ਤੇ ਬਹੁਤ ਵਧੀਆ ਉਹ ਚਾਹ ਦਾ ਕੱਪ ਇਕ ਤੱਤਾ ਤੱਤਾ ਭੇਜ ਰਹੇ ਨੇ ਹੈਪੀ ਮੰਡੇ ਵਾਲਾ ਜਸਵਿੰਦਰ ਔਲਖ ਸਾਡੇ ਨਾਲ ਜੁੜੇ ਨੇ ਜੀ ਮਲੇਸ਼ੀਆ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰੇ ਹਰਮਨ ਪਰਿਵਾਰ ਨੂੰ ਕਹਿੰਦੇ ਸਰੀਰ ਕਦੇ ਵੀ ਪੂਰਾ ਪਵਿੱਤਰ ਨਹੀਂ ਹੋ ਸਕਦਾ ਫਿਰ ਵੀ ਸਾਰੇ ਇਸ ਦੀ ਪਵਿੱਤਰਤਾ ਲਈ ਕੋਸ਼ਿਸ਼ ਕਰਦੇ ਨੇ। ਮਨ ਪਵਿੱਤਰ ਹੋ ਸਕਦਾ ਪਰ ਅਫਸੋਸ ਕੋਈ ਕੋਸ਼ਿਸ਼ ਨਹੀਂ ਕਰਦਾ। ਬਿਲਕੁਲ ਬਹੁਤ ਸਹੀ ਗੱਲ ਹੈ ਜੀ। ਗੌਰਵ ਸ਼ਰਮਾ ਨੇ ਇੱਕ ਮੁੱਦਾ ਭੇਜਿਆ ਤੇ ਮੈਂ ਕੋਸ਼ਿਸ਼ ਕਰਾਂਗਾ ਜੀ ਉਹ ਬ੍ਰੇਕ ਦੇ ਦੌਰਾਨ ਪੜ ਕੇ ਤੁਹਾਨੂੰ ਸੁਣਾਉਣ ਦੀ। ਤਾਂ ਜਿਹੜਾ ਗੀਤ ਅਗਲਾ ਚੁਣਿਆ ਨਾ ਮੈਂ, ਉਹ ਸਾਨੂੰ ਫਰਮਾਇਸ਼ ਆਈ ਸੀ ਜੀ ਗੀਤ ਦੀ, ਤੇ ਇਹ ਗੀਤ ਤੁਹਾਨੂੰ ਸੁਣਾਉਂਦੇ ਆ। ਬਹੁਤ ਸੋਹਣਾ ਗੀਤ ਹੈ। ਤਾਂ ਕਿਹੜੇ ਸੱਜਣ ਸਨ ਜਿਨ੍ਹਾਂ ਨੇ ਇਹ ਗੀਤ ਇੰਨਾ ਵਧੀਆ ਸਾਡੇ ਲਈ ਫਰਮਾਇਸ਼ ਲਾਈ ਹੈ। ਚਲੋ ਆਪਾਂ ਲੱਭਦੇ ਹਾਂ ਜੀ। ਤੇ ਵੈਸੇ ਉਹ ਆਪਣੇ ਹਾਂਜੀ ਅਮਰਜੀਤ ਸਿੰਘ ਧਾਲੀਵਾਲ, ਲਓ ਜੀ ਧਾਲੀਵਾਲ ਸਾਹਿਬ, ਆਸਾ ਸਿੰਘ ਮਸਤਾਨਾ ਤੇ ਸੁਰਿੰਦਰ ਕੌਰ ਦੀ ਆਵਾਜ਼ ਦੇ ਵਿੱਚ ਗੀਤ ਸੁਣਦੇ ਹਾਂ ਜੀ।
ਤੈਨੂੰ ਮਿਲਣੇ ਦਾ ਚਾ ਮਾਇਆ, ਕਰਕੇ ਬਹਾਨਾ ਕੋਈ ਕਰ ਸਾਡੇ ਤੂੰ ਆ ਮਾਇਆ, ਉਹ ਕਰਕੇ ਬਹਾਨਾ ਕੋਈ ਕਰ ਸਾਡੇ ਤੂੰ ਆ ਮਾਇਆ। ਘਰ ਅੱਗੇ ਵੀ ਬੁਲਾਇਆ ਸੀ, ਘਰ ਅੱਗੇ ਵੀ ਬੁਲਾਇਆ ਸੀ, ਅੱਜ ਤੱਕ ਹੱਡ ਦੁੱਖ ਦੇ ਜਿਹੜਾ ਪਿਓ ਤੋਂ ਕੁਟਾਇਆ ਸੀ, ਕਿਦਾ ਕਰਨਾ ਕਿਹੋ ਜਿਹਾ ਆਸ਼ਿਕ ਮਾਰਾ ਤੋਂ ਡਰਨਾ ਏ, ਓ ਕਿਹੋ ਜਿਹਾ ਆਸ਼ਿਕ ਮਾਰਾ ਤੋਂ ਡਰਨਾ ਏ, ਰੋਗ ਜਿੰਦੜੀ ਨੂੰ ਲਾ ਬੈਠਾ, ਓਏ ਰੋਗ ਜਿੰਦੜੀ ਨੂੰ ਲਾ ਬੈਠਾ, ਆਸ਼ਕ ਹਾਂ ਪਾਗਲ ਨਹੀਂ ਐਵੇਂ ਪਾਸੇ ਪਨਾ ਬੈਠਾ, ਇਸ਼ਕ ਨਿਭਾਇਆ ਸੀ, ਕੰਨ ਪੜਵਾ ਕੇ ਤੇ ਜੋਗੀ ਬਣ ਕੇ ਉਹ ਆਇਆ ਸੀ, ਉਹ ਕੰਨ ਪੜਵਾ ਕੇ ਤੇ ਜੋਗੀ ਬਣ ਕੇ ਉਹ ਆਇਆ ਸੀ, ਤੇ ਸੌਖਾ ਵੇਲਾ ਸੀ, ਉਹ ਤੇ ਸੌਖਾ ਵੇਲਾ ਸੀ, ਮੈਨੂੰ ਕੰਮ ਹੋਰ ਵੀ ਨੇ ਰਾਂਝਾ ਤੇ ਵੇਲਾ ਸੀ, ਸਦਰਾਂ ਦੀ ਪਰ ਲਾਂਗੇ, ਚੋਲੀ ਸਦਰਾਂ ਦੀ ਪਰ ਲਾਂਗੇ, ਆ ਮਿਲ ਮੇਲੇ ਤੇ ਗੱਲਾਂ ਰੱਜ ਕੇ ਕਰ ਲਾਂਗੇ, ਓ ਆ ਮਿਲ ਮੇਲੇ ਤੇ ਗੱਲਾਂ ਰੱਜ ਕੇ ਕਰ ਲਾਂਗੇ, ਦੱਸਦਾ ਏ ਮੇਲਾ ਨਹੀਂ, ਉਹ ਮੇਰੇ ਵੱਸਦਾ ਏ ਮੇਲਾ ਨਹੀਂ। ਆਖਰੀ ਤਰੀਕਾਂ ਨੇ ਬੋਝੇ ਵਿੱਚ ਤੇਲਾ ਨਹੀਂ। ਗੱਲਾਂ ਬੋਲੀਆਂ ਕਰਨਾ ਤੇਰੇ ਲੜਕੀ ਲੱਗਣਾ, ਤੂੰ ਤੇ ਭੁੱਖਾ ਪਿਆ ਮਰਨਾ ਏ, ਉਹ ਤੇਰੇ ਲੜਕੀ ਲੱਗਣਾ, ਤੂੰ ਤੇ ਭੁੱਖਾ ਪਿਆ ਮਰਨਾ ਏ। ਗੱਡੀ ਆਪਣੀ ਚਲਾ ਲਾਂਗਾ, ਗੱਡੀ ਆਪਣੀ ਚਲਾ ਲਾਂਗਾ, ਜੇ ਤੂੰ ਲੜ ਨਹੀਂ ਲੱਗਣਾ ਕੋਈ ਹੋਰ ਵਿਆਹ ਲਾਂਗਾ। ਅੱਜ ਮਜਬੂਰੀਆਂ ਨੇ ਦੋ ਯਾਰ ਨਖੇੜੇ ਨੇ, ਉਹ ਅੱਜ ਮਜਬੂਰੀਆਂ ਨੇ ਦੋ ਯਾਰ ਨਖੇੜੇ ਨੇ।
ਸੁਰਿੰਦਰ ਕੌਰ ਤੇ ਆਸਾ ਸਿੰਘ ਮਸਤਾਨਾ ਦੀ ਆਵਾਜ਼ ਦੇ ਵਿਚ ਖੂਬਸੂਰਤ ਗੀਤ ਸੁਣ ਰਹੇ ਸੀ ਪ੍ਰੋਗਰਾਮ ਲਹਿਰਾਂ ਦੇ ਵਿਚ। ਸੋ ਬਹੁਤ ਸੁਨੇਹੇ ਨੇ ਉਹ ਵੀ ਆਪਾਂ ਪੜ੍ਹਨੇ ਨੇ। ਪ੍ਰਵੇਸ਼ਪਾਲ ਸਿੰਘ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਉਹ ਵੀ ਆਪਣੇ ਗਾਰਡਨ ਦੀ ਫੋਟੋ ਭੇਜ ਰਹੇ ਨੇ। ਸਤਿ ਸ੍ਰੀ ਅਕਾਲ ਭਾਜੀ, ਕਹਿੰਦੇ ਪ੍ਰੋਗਰਾਮ ਵਧੀਆ ਚੱਲ ਰਿਹਾ ਤੇ ਭਾਜੀ ਮੀਂਹ ਨੇ ਬਹੁਤ ਨੁਕਸਾਨ ਕੀਤਾ ਸਾਡੇ 2 ਏਕੜ ਦੀਆਂ ਜਿਹੜੀਆਂ ਗਾਜਰਾਂ ਨੇ ਖਰਾਬ ਕਰ ਦਿੱਤੀਆਂ। ਠੀਕ ਹੈ ਜੀ, ਸੋ ਕੋਈ ਗੱਲ ਨੀ ਜੀ, ਗਾਜਰਾਂ ਇਹ ਹੋ ਜਾਣੀਆਂ, ਕੋਈ ਪਰਵਾਹ ਨਾ ਕਰੋ। ਮੀਂਹ ਪੈ ਗਿਆ ਤੇ ਕਿਉਂਕਿ ਤੁਸੀਂ ਵੱਟਾਂ ਤੇ ਲਾਈਆਂ ਹੋਈਆਂ, ਸੋ ਇਸ ਕਰਕੇ ਹੋ ਜਾਣੀਆਂ, ਫਿਕਰ ਨਾ ਕਰੋ। ਨਹੀਂ ਤਾਂ ਤੁਹਾਨੂੰ ਅਸੀਂ ਮਾਲਿਆ ਤੋਂ ਪੈਸੇ ਲੈ ਕੇ ਦਵਾ ਦਾਂਗੇ ਜ਼ਰੂਰ, ਕੋਈ ਚੱਕਰ ਨਹੀਂ। ਤੇ ਬਾਕੀ ਧਨੀ ਕਹਿ ਰਹੇ ਨੇ ਕਿ ਬਾਈ ਜੀ ਕੋਈ ਨੀ, ਆਪਾਂ ਜਮਾਨਤ ਦੇ ਕੇ ਚਕਵਾ ਲੈਣਾ, ਛਡਵਾ ਲੈਣਾ ਜੀ ਹਰਮਨ ਚੀਮੇ ਨੂੰ। ਤੇ ਭਾਜੀ ਬੁੱਕ ਕੀਤਾ ਪ੍ਰੋਗਰਾਮ, ਏਦਾਂ ਤੇ ਬਹੁਤ ਘਾਟਾ ਪੈ ਜਾਣਾ। ਠੀਕ ਹੈ, ਪ੍ਰੀਤ ਸਾਡੇ ਨਾਲ ਜੁੜੇ ਨੇ, ਉਨ੍ਹਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ ਤੇ ਕਹਿੰਦੇ ਨੇ ਕਿ ਅੱਜ ਮਿੰਟੂ ਭਾਜੀ ਕਿੱਥੇ ਰਹਿ ਗਏ। ਮਿੰਟੂ ਭਾਜੀ ਬਹੁਤ ਟਾਇਰਡ ਨੇ ਜੀ, ਸਾਰੀ ਰਾਤ ਡਰਾਈਵ ਕਰਕੇ ਵਾਪਸ ਪਿੰਡ ਪਹੁੰਚੇ ਨੇ ਤੇ ਗ੍ਰਿਫਤ ਖੇਡਾਂ ਤੋਂ। ਸੋ ਅਕਸਰ ਇਹ ਪ੍ਰੋਗਰਾਮ ਅਸੀਂ ਮਿਲ ਜੁਲ ਕੇ ਕਰ ਲਈਦਾ ਹੁੰਦਾ ਤੇ ਉਨ੍ਹਾਂ ਨੇ ਵਿਚਾਰ ਭੇਜਿਆ ਕਿ ਇਤਨਾ ਆਸਾਨ ਨਹੀਂ ਹੈ ਆਪਣੇ ਢੰਗ ਸੇ ਜ਼ਿੰਦਗੀ ਜੀ ਪਾਣਾ, ਆਪਣੋ ਕੋ ਵੀ ਖਟਕਨੇ ਲਗਤੇ ਹੈ ਜਬ ਆਪਣੇ ਲੀਏ ਜੀਨੇ ਲਗਤੇ ਹੈ। ਬਹੁਤ ਸੋਹਣਾ ਜਵਾਬ ਹੈ ਜੀ, ਬਹੁਤ ਸੋਹਣਾ ਸਵਾਲ ਜਵਾਬ ਇਸ ਸ਼ੇਅਰ ਦੇ ਰਾਹੀਂ ਤੁਸੀਂ ਸਾਂਝਾ ਕੀਤਾ। ਤੇ ਉਸ ਤੋਂ ਬਾਅਦ ਸਾਡੇ ਨਾਲ ਜਸ ਘੁੰਮਣ ਜੁੜੇ ਨੇ, ਉਨ੍ਹਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ, ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ। ਤੇ ਕਹਿੰਦੇ ਨੇ ਕਿ ਅਮਨ ਜੀ, ਆਈ ਫੀਲਡ ਲੋਟ ਆਫ ਫੋਮ ਇਨ ਆਸਟ੍ਰੇਲੀਆ ਤੇ ਇੰਡੀਆ, ਤੇ ਇੰਡੀਆ ਦੇ ਆਲਵੇਜ਼ ਆਸਕ ਦਾਰਮੈਂਟ ਕਾਸਟ ਵੈਨ ਆਸਟ੍ਰੇਲੀਆ ਨੈਵਰ ਆਸਕ ਦੈਮ, ਪਲੀਜ਼ ਐਕਸਪਲੇਨ ਦਿਸ। ਹੋਰ ਕੰਟਰੀ ਚ ਕਿੱਥੇ ਹੁੰਦਾ ਹੈ, ਬਹੁਤ ਸਾਰੇ ਦੇਸ਼ਾਂ ਚ ਹੁੰਦਾ ਜੀ ਇਸ ਤਰ੍ਹਾਂ, ਧਰਮ ਤੇ ਕਾਸਟ ਜਿਹੜੀ ਹੈ ਬਹੁਤ ਸਾਰੇ ਦੇਸ਼ਾਂ ਦੇ ਵਿਚ ਇਸ ਤਰ੍ਹਾਂ ਹੁੰਦੀ ਹੈ। ਤੇ ਇਸ ਦਾ ਕਾਰਨ ਇਹ ਹੈ ਕਿ ਇਸ ਦੇ ਨਾਲ ਕਈ ਵਾਰੀ ਜਿਹੜੀਆਂ ਰਾਇਤਾਂ ਹੁੰਦੀਆਂ ਨੇ ਜਿਸ ਤਰ੍ਹਾਂ ਐਸ ਸੀ ਬੀ ਸੀ ਦੀਆਂ, ਉਹ ਵੀ ਨਿਰਭਰ ਕਰਦੀਆਂ ਨੇ। ਹੁਣ ਤੁਸੀਂ ਆਸਟ੍ਰੇਲੀਆ ਦੇ ਫਾਰਮ ਦੇਖ ਲਓ, ਆਸਟ੍ਰੇਲੀਆ ਦੇ ਵਿਚ ਜੇ ਤੁਸੀਂ ਫਾਰਮ ਭਰਦੇ ਆ ਤਾਂ ਉਸ ਦੇ ਚ ਲਿਖਿਆ ਹੁੰਦਾ ਪਹਿਲਾਂ, ਆਰ ਯੂ ਅਬਰੀਜਨਲ ਔਰ ਟੂਰਿਸਟ ਸਟੇਟ ਆਈਲੈਂਡਰ। ਉਸ ਦਾ ਮਤਲਬ ਵੀ ਇਹੀ ਹੈ ਕਿ ਤੁਸੀਂ ਇੱਕ ਤਰ੍ਹਾਂ ਨਾਲ ਜਾਤ ਹੀ ਹੈ ਕਿ ਤੁਸੀਂ ਅਬਰੀਜਨਲ ਹੋ ਜਾਂ ਟੂਰਿਸਟ ਸਟੇਟ ਆਈਲੈਂਡਰ ਹੋ, ਕਿਉਂਕਿ ਉਨ੍ਹਾਂ ਦੇ ਲਈ ਥੋੜੀਆਂ ਵੱਧ ਰਾਇਤਾਂ ਜਿਹੜੀਆਂ ਰੱਖੀਆਂ ਗਈਆਂ ਨੇ, ਇਸ ਕਰਕੇ ਉਹ ਪੁੱਛਿਆ ਜਾਂਦਾ ਹੈ। ਤੇ ਉਧਰ ਭਾਰਤ ਦੇ ਵਿਚ ਧਰਮ ਜਿਹੜਾ ਪੁੱਛਿਆ ਜਾਂਦਾ, ਆਸਟ੍ਰੇਲੀਆ ਦੇ ਵਿਚ ਵੀ ਪੁੱਛਿਆ ਜਾਂਦਾ ਰਿਹਾ ਬਹੁਤ ਦੇਰ ਤੱਕ, ਤੇ ਉਸ ਦੇ ਕਾਰਨ ਵੀ ਕਈ ਨੇ ਕਿ ਫੌਜ ਦੇ ਵਿਚ ਕਈ ਵਾਰੀ ਰਾਖਵਾਂ ਕਾਰਨ ਹੁੰਦਾ ਆ, ਇਕ ਸਿੱਖ ਰੈਜੀਮੈਂਟ ਆ ਜਾਂ ਗੋਰਖਾ ਰੈਜੀਮੈਂਟ ਆ ਜਾਂ ਇਸ ਤਰ੍ਹਾਂ ਜਿਹੜੇ ਰੈਜੀਮੈਂਟਸ ਆ ਉਸ ਦੇ ਹੁੰਦੇ ਨੇ। ਪਰ ਵੈਸੇ ਸਾਰਿਆਂ ਨਾਲ ਜਿਹੜਾ ਚਿੰਤਾ ਦਾ ਵਿਸ਼ਾ ਆ ਉਹ ਆਸਟ੍ਰੇਲੀਆ ਦੇ ਵਿੱਚ ਮੈਂ ਅਗਰ ਤੁਸੀਂ ਵੀਜ਼ਾ ਲੈਣਾ ਨਾ ਇੰਡੀਆ ਦਾ ਉਹ ਇੱਕ ਚਿੰਤਾ ਦਾ ਵਿਸ਼ਾ ਬਣਦਾ ਆ। ਚਲੋ ਭਾਰਤੀਆਂ ਨੂੰ ਤਾਂ ਸਾਨੂੰ ਪਤਾ ਹੈ ਕਿ ਫਾਦਰਸ ਨੇਮ ਪਿੰਡ ਸਾਰਾ ਕੁਝ ਭਰਨਾ ਆ, ਪਰ ਗੋਰੇ ਕਹਿੰਦੇ ਆ ਕਿ ਤੁਹਾਨੂੰ ਫਾਦਰਸ ਨੇਮ ਦੀ ਕੀ ਲੋੜ ਪਈ ਆ, ਮਦਰਸ ਨੇਮ ਦੀ ਕੀ ਲੋੜ ਪਈ ਆ। ਔਰ ਮੈਂ ਵੀ ਇਸ ਗੱਲ ਦੇ ਹੱਕ ਦੇ ਵਿੱਚ ਆ ਕਿ ਜਦੋਂ ਪਾਸਪੋਰਟ ਬਣਾ ਹੀ ਦਿੱਤਾ ਆਸਟ੍ਰੇਲੀਆ ਵਾਲਿਆਂ ਨੇ, ਉਹਦੀ ਪ੍ਰੋਪਰ ਆਈਡੀ ਚੈੱਕ ਕਰਕੇ ਸਾਰਾ ਕੁਝ ਬਣਾ ਦਿੱਤਾ, ਤੇ ਫਿਰ ਕੀ ਲੋੜ ਪਈ ਆ ਵਾਧੂ ਇਨਫੋਰਮੇਸ਼ਨ ਇਕੱਠੀ ਕਰਨ ਦੀ। ਸੋ ਆਪਣੇ ਆਪਣੇ ਲੌਜਿਕ ਨੇ ਸਾਰੇ ਦਿੰਦੇ ਨੇ। ਕਹਿ ਦੱਸ ਘੁੰਮਣ ਜੀ ਇਹੋ ਜਿਹੀਆਂ ਜਿਹੜੀਆਂ ਗੱਲਾਂ ਨੇ, ਵੈਸੇ ਹੋਣੀਆਂ ਤਾਂ ਚਾਹੀਦੀਆਂ ਨੀ, ਰਿਜ਼ਰਵੇਸ਼ਨ ਜਾਂ ਜਿਹੜੀ ਧਰਮ ਦੇ ਆਧਾਰ ਦੇ ਉੱਤੇ ਕੋਈ ਵੀ ਜਿਹੜੀ ਆ ਫੋਰਮ ਦੇ ਉੱਤੇ ਮੈਨੂੰ ਨਹੀਂ ਲੱਗਦਾ ਕੋਈ ਲੋੜ ਹੋਣੀ ਚਾਹੀਦੀ ਆ। ਪਰ ਚਲੋ ਹੌਲੀ ਹੌਲੀ ਇਸ ਦਾ ਜਿਹੜਾ ਆ ਅਵੇਅਰਨੈਸ ਚੱਲ ਰਹੀ ਆ। ਤੇ ਹੁਣ ਕਰਦੇ ਆ ਜੀ ਆਪਾਂ ਗੱਲ ਕਰਜ਼ਿਆਂ ਦੀ, ਕਿਸਾਨੀ ਹਾਲਾਤ ਦੇ। ਅੱਜ ਇੱਕ ਬਹੁਤ ਸੋਹਣਾ ਆਰਟੀਕਲ ਛਪਿਆ ਜੀ, ਅੰਨਦਾਤਾ ਦੇ ਸੰਕਟ ਦਾ ਹੱਲ, ਸੰਜੇ ਗੁਪਤਾ ਨੇ ਲਿਖਿਆ ਤੇ ਉਹ ਮੈਂ ਤੁਹਾਨੂੰ ਪੜ੍ਹ ਕੇ ਤੁਹਾਡੇ ਨਾਲ ਸਾਂਝ ਪਾਉਣਾ ਹੈ। ਮੰਦਸੌਰ ਵਿਚ ਭੜ ਕੇ ਕਿਸਾਨ ਅੰਦੋਲਨ ਨੇ ਜਿਸ ਤਰ੍ਹਾਂ ਹਿੰਸਕ ਰੂਪ ਧਾਰਨ ਕੀਤਾ ਤੇ ਫਿਰ ਹੌਲੀ ਹੌਲੀ ਮੱਧ ਪ੍ਰਦੇਸ਼ ਦੇ ਦੂਜੇ ਹਿੱਸਿਆਂ ਦੇ ਵਿਚ ਵੀ ਫੈਲਿਆ, ਉਸ ਨਾਲ ਦੇਸ਼ ਦਾ ਧਿਆਨ ਇਕ ਵਾਰੀ ਫਿਰ ਕਿਸਾਨਾਂ ਦੀਆਂ ਸਮੱਸਿਆਵਾਂ ਵੱਲ ਗਿਆ ਹੈ। ਮੰਦਸੌਰ ਦੇ ਆਲੇ ਦੁਆਲੇ ਇਲਾਕਿਆਂ ਦੇ ਵਿਚ ਕਿਸਾਨਾਂ ਵੱਲੋਂ ਜੋ ਅਰਾਜਕਤਾ ਅਤੇ ਹਿੰਸਾ ਕੀਤੀ ਗਈ ਉਸ ਵਿਚ ਉਨ੍ਹਾਂ ਦਾ ਮਕਸਦ ਕਿਸੇ ਦੀ ਜਾਨ ਲੈਣਾ ਨਹੀਂ ਸੀ, ਪਰ ਪੁਲਿਸ ਭੜਕੀ ਹੋਈ ਭੀੜ ਨੂੰ ਕਾਬੂ ਕਰਨ ਦੇ ਵਿਚ ਅਸਫਲ ਰਹੀ ਅਤੇ ਉਸ ਨੂੰ ਗੋਲੀ ਚਲਾਉਣੀ ਪਈ। ਇਸ ਗੋਲੀਬਾਰੀ ਦੇ ਵਿਚ 6 ਲੋਕਾਂ ਦੀ ਜਾਨ ਗਈ ਅਤੇ ਕਿਸਾਨਾਂ ਦੇ ਗੁੱਸੇ ਨੂੰ ਹੋਰ ਇਸ ਨੇ ਭੜਕਾਇਆ। ਭਾਰਤੀ ਪੁਲਿਸ ਦੀ ਇਹ ਤਰਾਸਦੀ ਹੈ ਕਿ ਉਹ ਅਰਾਜਕ ਭੀੜ ਨੂੰ ਬਿਨਾਂ ਕਿਸੇ ਨੁਕਸਾਨ ਦੇ ਕੰਟਰੋਲ ਕਰਨਾ ਨਹੀਂ ਸਿੱਖ ਰਹੀ। ਇਸ ਵਿਚ ਸੋਮੇ ਰੋੜਾ ਬਣ ਰਹੇ ਹਨ ਤੇ ਸਿਖਲਾਈ ਦੀ ਵੀ ਕਮੀ ਹੈ। ਮੱਧ ਪ੍ਰਦੇਸ਼ ਵਿਚ ਕਿਸਾਨ ਅੰਦੋਲਨ ਨੂੰ ਲੈ ਕੇ ਰਾਜਨੀਤੀ ਸ਼ੁਰੂ ਹੋਣ ਤੇ ਵੀ ਹੈਰਾਨੀ ਨਹੀਂ ਹੈ। ਹੈਰਾਨੀ ਇਸ ਗੱਲ ਤੇ ਹੈ ਕਿ ਜੋ ਨੇਤਾ ਖੁਦ ਨੂੰ ਕਿਸਾਨ ਹਿਤੈਸ਼ੀ ਦੱਸ ਰਹੇ ਹਨ ਉਹ ਉਨ੍ਹਾਂ ਦੀਆਂ ਸਮੱਸਿਆ ਦਾ ਠੋਸ ਹੱਲ ਲੱਭਣ ਦੇ ਵਿਚ ਦਿਲਚਸਪੀ ਨਹੀਂ ਦਿਖਾ ਰਹੇ। ਜਦੋਂ ਜਦੋਂ ਕਿਸਾਨ ਆਪਣੀਆਂ ਸਮੱਸਿਆ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਜਾਂ ਅੰਦੋਲਨ ਕਰਦੇ ਹਨ ਤਾਂ ਸਿਆਸੀ ਅਤੇ ਪ੍ਰਸ਼ਾਸਕੀ ਵਿਵਸਥਾ ਦੀਆਂ ਗੋਡਣੀਆਂ ਲੱਗ ਜਾਂਦੀਆਂ ਹਨ। ਕਿਸਾਨ ਹਿੰਸਕ ਅੰਦੋਲਨ ਘੱਟ ਹੀ ਕਰਦੇ ਹਨ, ਆਮ ਤੌਰ ਤੇ ਹਿੰਸਾ ਦਿਖਾਉਣ ਲਈ ਸਿਆਸੀ ਪਾਰਟੀਆਂ ਉਨ੍ਹਾਂ ਨੂੰ ਝਾਂਸੇ ਵਿਚ ਲੈਂਦੀਆਂ ਹਨ, ਜਿਵੇਂ ਕਿ ਮੱਧ ਪ੍ਰਦੇਸ਼ ਦੇ ਵਿਚ ਵੇਖਣ ਨੂੰ ਮਿਲਿਆ ਹੈ। ਮੰਦਸੌਰ ਵਿਚ ਕਿਸਾਨਾਂ ਦੇ ਅੰਦੋਲਨ ਵਿਚ ਹਾਲਾਤ ਜਿਸ ਤਰ੍ਹਾਂ ਵਿਗੜੇ ਉਸ ਦੇ ਲਈ ਕਿਤੇ ਨਾ ਕਿਤੇ ਸ਼ਿਵਰਾਜ ਸਿੰਘ ਸਰਕਾਰ ਤੇ ਉਨ੍ਹਾਂ ਦੇ ਪ੍ਰਸ਼ਾਸਕੀ ਅਮਲੇ ਦੀ ਬਹੁਤ ਵੱਡੀ ਕਮੀ ਦਿਖਾਈ ਦਿੱਤੀ ਹੈ। ਅਜਿਹਾ ਲੱਗਦਾ ਹੈ ਕਿ ਲੰਮੇ ਸਮੇਂ ਤੋਂ ਸ਼ਾਸਨ ਵਿਚ ਰਹਿਣ ਕਾਰਨ ਸ਼ਿਵਰਾਜ ਸਿੰਘ ਆਪਣੇ ਸਿਆਸੀ ਵਿਰੋਧੀਆਂ ਦੀਆਂ ਚਾਲਾਂ ਪ੍ਰਤੀ ਥੋੜੇ ਅਵੇਸਲੇ ਹੋ ਗਏ ਸਨ। ਸ਼ਿਵਰਾਜ ਸਿੰਘ ਦੇ ਸਿਆਸੀ ਵਿਰੋਧੀ ਕਿਸਾਨਾਂ ਨੂੰ ਹਿੰਸਕ ਅੰਦੋਲਨ ਲਈ ਉਕਸਾ ਰਹੇ ਸਨ, ਪਰ ਮੱਧ ਪ੍ਰਦੇਸ਼ ਦੇ ਪ੍ਰਸ਼ਾਸਕੀ ਅਮਲੇ ਨੂੰ ਇਸ ਦੀ ਭਿਣਕ ਹੀ ਨਹੀਂ ਲੱਗੀ। ਸ਼ਿਵਰਾਜ ਸਿੰਘ ਖੁਦ ਕਿਸਾਨ ਪਿਛੋਕੜ ਤੋਂ ਆਏ ਹਨ, ਪਰ ਸ਼ਾਇਦ ਅਤ ਆਤਮ ਵਿਸ਼ਵਾਸ ਕਾਰਨ ਉਹ ਮੰਨ ਕੇ ਚੱਲ ਰਹੇ ਨੇ ਕਿ ਕਿਸਾਨ ਉਨ੍ਹਾਂ ਦੇ ਵਿਰੁੱਧ ਅੰਦੋਲਨ ਨਹੀਂ ਕਰਨਗੇ। ਹੁਣ ਇਹ ਜਿਹੜਾ ਆਰਟੀਕਲ ਮੈਂ ਤੁਹਾਡੇ ਲਈ ਸਾਂਝਾ ਕਰ ਰਿਹਾ, ਇਸ ਕਰਕੇ ਕਰ ਰਿਹਾ, ਇਸ ਦੇ ਵਿਚ ਬਹੁਤ ਸਾਰੀਆਂ ਜਿਹੜੀਆਂ ਸਮੱਸਿਆਵਾਂ ਆ ਉਹ ਸਾਹਮਣੇ ਆਉਣਗੀਆਂ ਤੇ ਹੋਰ ਵੀ ਅਸੀਂ ਅੰਕੜੇ ਤੁਹਾਡੇ ਨਾਲ ਸਾਂਝੇ ਕਰਾਂਗੇ। ਉਨ੍ਹਾਂ ਦਾ ਅੱਗੇ ਚੱਲ ਕੇ ਕਹਿਣਾ ਸੰਜੇ ਗੁਪਤਾ ਦਾ ਕਿ ਮੱਧ ਪ੍ਰਦੇਸ਼ ਦੇ ਵਿਚ ਜਿਸ ਇਲਾਕੇ ਦੇ ਵਿਚ ਕਿਸਾਨਾਂ ਨੇ ਅੰਦੋਲਨ ਸ਼ੁਰੂ ਕੀਤਾ ਉਸ ਦੇ ਸੰਬੰਧ ਦੇ ਵਿਚ ਇਹ ਮੰਨਿਆ ਜਾਂਦਾ ਹੈ ਕਿ ਉਹ ਖੇਤੀ ਕਿਸਾਨੀ ਦੇ ਲਿਹਾਜ਼ ਨਾਲ ਚੰਗਾ ਹੈ ਅਤੇ ਉਥੋਂ ਦੇ ਕਿਸਾਨ ਉਮੀਦ ਮੁਤਾਬਕ ਖੁਸ਼ਹਾਲ ਹਨ। ਇਹ ਤਾਂ ਇਕ ਤੱਥ ਹੀ ਹੈ ਕਿ ਸ਼ਿਵਰਾਜ ਸਿੰਘ ਦੀ ਜਿਹੜੀ ਸਰਕਾਰ ਹੈ ਉਸਨੇ ਕਿਸਾਨਾਂ ਲਈ ਬਹੁਤ ਕੰਮ ਕੀਤਾ ਹੈ ਤੇ ਇਸ ਦੇ ਬਲ ਤੇ ਭਾਜਪਾ ਇਸ ਸੂਬੇ ਦੇ ਵਿਚ ਲਗਾਤਾਰ ਜਿੱਤ ਰਹੀ ਹੈ। ਜੇ ਖੇਤੀ ਉਪਜ ਵਿਚ ਮੋਹਰੀ ਰਹਿਣ ਮਗਰੋਂ ਵੀ ਮੱਧ ਪ੍ਰਦੇਸ਼ਾਂ ਦੇ ਕਿਸਾਨਾਂ ਦਾ ਅੰਦੋਲਨ ਕੀਤਾ ਹੈ ਤਾਂ ਇਸ ਦਾ ਅਰਥ ਇਹ ਹੈ ਕਿ ਕੁਝ ਲੋਕ ਆਪਣੀਆਂ ਸਿਆਸੀ ਰੋਟੀਆਂ ਸੇਕਣ ਲਈ ਭੋਲੇ ਭਾਲੇ ਕਿਸਾਨਾਂ ਦਾ ਇਸਤੇਮਾਲ ਕਰ ਰਹੇ ਹਨ। ਇਹ ਠੀਕ ਹੈ ਕਿ ਭਾਰਤ ਵਿਚ ਔਸਤ ਕਿਸਾਨ ਗਰੀਬ ਹਨ ਤੇ ਉਨ੍ਹਾਂ ਨੂੰ ਬਿਹਤਰ ਜੀਵਨ ਜਿਉਣ ਦਾ ਅਧਿਕਾਰ ਹੈ, ਪਰ ਇਸ ਦਾ ਇਹ ਮਤਲਬ ਨਹੀਂ ਹੈ ਕਿ ਖੇਤੀ ਦੇ ਨਾਂ ਦੇ ਉਤੇ ਲਿਆ ਹੋਇਆ ਕਰਜ਼ਾ ਹੋਰ ਕੰਮਾਂ ਵਿਚ ਖਰਚ ਦੇਣ ਤੇ ਫਿਰ ਉਸ ਨੂੰ ਮਾਫ਼ ਕਰਾਉਣ ਲਈ ਸਰਕਾਰਾਂ ਤੇ ਦਬਾਅ ਪਾਉਣ। ਬੀਤੇ ਦਿਨੀ ਇਹ ਇਕ ਖੋਜ ਜ਼ਰੀਏ ਇਕ ਸਚਾਈ ਸਾਹਮਣੇ ਆਈ ਹੈ ਕਿ ਯੂਪੀ ਏ ਸਰਕਾਰ ਦੇ ਸਮੇਂ ਜਾਂ ਉਸ ਤੋਂ ਪਹਿਲਾਂ ਜੋ ਕਰਜ਼ਾ ਮਾਫ਼ੀ ਕੀਤੀ ਗਈ ਉਹ ਆਪਣੇ ਮਕਸਦ ਨੂੰ ਪੂਰਾ ਨਹੀਂ ਕਰ ਸਕੀ। ਮਨਮੋਹਨ ਸਰਕਾਰ ਸਮੇਂ 2008 ਦੇ ਵਿਚ 4,80,00,000 ਕਿਸਾਨਾਂ ਦਾ ਕਰੀਬ 70,000 ਕਰੋੜ ਰੁਪਏ ਦਾ ਕਰਜ਼ਾ ਮਾਫ਼ ਕਰਦੇ ਸਮੇਂ ਇਹ ਸੋਚਿਆ ਗਿਆ ਸੀ ਕਿ ਇਸ ਨਾਲ ਪੈਦਾਵਾਰ ਵਧੇਗੀ ਤੇ ਕਿਸਾਨਾਂ ਨੂੰ ਜੋ ਨੁਕਸਾਨੀ ਖਰਾਬ ਮੌਸਮ ਕਾਰਨ ਹੋਈ ਹੈ ਉਸ ਦੀ ਭਰਪਾਈ ਵੀ ਹੋ ਸਕੇਗੀ। ਪਰ ਅਜਿਹਾ ਕੁਝ ਨਹੀਂ ਹੋਇਆ। ਕਿਸਾਨਾਂ ਨੇ ਕਰਜ਼ਾ ਮਾਫ਼ੀ ਜ਼ਰੀਏ ਮਿਲੇ ਲਾਭ ਨੂੰ ਉਤਪਾਦਨ ਵਧਾਉਣ ਦੇ ਵਿਚ ਇਸਤੇਮਾਲ ਨਹੀਂ ਕੀਤਾ। ਇਕ ਵੱਡੀ ਗੜਬੜੀ ਇਹ ਹੋਈ ਹੈ ਕਿ ਜਿਨ੍ਹਾਂ ਕਿਸਾਨਾਂ ਨੇ ਆਪਣਾ ਕਰਜ਼ਾ ਅਦਾ ਕੀਤਾ ਹੋਇਆ ਸੀ ਉਨ੍ਹਾਂ ਨੇ ਖੁਦ ਨੂੰ ਠੱਗਿਆ ਜਿਹਾ ਮਹਿਸੂਸ ਕੀਤਾ। ਉਨ੍ਹਾਂ ਨੂੰ ਇਹ ਲੱਗਿਆ ਕਿ ਉਨ੍ਹਾਂ ਨੇ ਗਲਤੀ ਕਰ ਦਿੱਤੀ ਹੈ। ਕਿਸਾਨਾਂ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਵਾਰ ਵਾਰ ਦੀ ਕਰਜ਼ੇ ਮਾਫ਼ੀ ਮਗਰੋਂ ਭਲਾ ਕਿਹੜਾ ਬੈਂਕ ਉਨ੍ਹਾਂ ਨੂੰ ਨਵੇਂ ਸਿਰਿਓਂ ਕਰਜ਼ਾ ਦੇਵੇਗਾ। UPA ਦੀ ਕਰਜ਼ਾ ਮਾਫ਼ੀ ਯੋਜਨਾ ਮਗਰੋਂ ਸਮੇਂ ਸਮੇਂ ਅਜਿਹੀ ਯੋਜਨਾ ਨਵੇਂ ਸਿਰੇ ਤੋਂ ਲਿਆਉਣ ਦੀ ਮੰਗ ਉੱਠਦੀ ਰਹਿੰਦੀ ਹੈ। ਹਾਲ ਹੀ ਵਿਚ ਭਾਜਪਾ ਨੇ ਜਦ ਉੱਤਰ ਪ੍ਰਦੇਸ਼ ਦੇ ਕਿਸਾਨਾਂ ਦਾ ਕਰਜ਼ਾ ਮਾਫ਼ ਕਰਨ ਦੇ ਲਈ ਐਲਾਨ ਕੀਤਾ ਤਾਂ ਹੋਰ ਸੂਬਿਆਂ ਦੇ ਕਿਸਾਨਾਂ ਨੇ ਅਜਿਹੀ ਮੰਗ ਸ਼ੁਰੂ ਕਰ ਦਿੱਤੀ। ਅੱਜ ਮੱਧ ਪ੍ਰਦੇਸ਼ ਦੇ ਤੇ ਇਲਾਵਾ ਮਹਾਰਾਸ਼ਟਰ, ਪੰਜਾਬ, ਤਾਮਿਲਨਾਡੂ, ਹੋਰ ਸੂਬਿਆਂ ਦੇ ਕਿਸਾਨ ਕਰਜ਼ਾ ਮਾਫ਼ੀ ਦੀ ਮੰਗ ਕਰ ਰਹੇ ਹਨ ਤੇ ਉਧਰ ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਨੇ ਆਪਣੇ ਚੋਣ ਵਾਅਦਿਆਂ ਨੂੰ ਪੂਰਾ ਕਰਨ ਦਾ ਰਾਹ ਲੱਭ ਰਹੀ ਹੈ। ਹੁਣ ਮੈਂ ਇੱਥੇ ਵਿਚਾਲੇ ਹੀ ਰੋਕ ਕੇ ਇਹ ਵੀ ਦੱਸਦਾ ਕਿ ਪੰਜਾਬ ਦੀਆਂ ਜਿਹੜੀਆਂ ਚੋਣਾਂ ਹੋਈਆਂ ਸੀ, ਇਲੈਕਸ਼ਨ ਹੋਈਆਂ ਸੀ, ਉਸ ਦੇ ਮੈਨੀਫੈਸਟੋ ਦੇ ਵਿਚ ਵੀ ਕਾਂਗਰਸ ਨੇ ਜਿਹੜਾ ਕਰਜ਼ਾ ਮਾਫ਼ ਕਰਨ ਦੀ ਗੱਲ ਕੀਤੀ ਸੀ ਤੇ ਉਹ ਵੀ ਹਜੇ ਪੰਜਾਬ ਸਰਕਾਰ ਦੇ ਸੰਘੇ ਦੇ ਵਿਚ ਅਟਕੀ ਹੋਈ ਹੈ ਗੱਲ। ਲੇਖ ਨੂੰ ਅੱਗੇ ਵਧਾਉਂਦੇ ਹੋਏ ਪੜ੍ਹਦੇ ਹੋਏ ਤੁਹਾਨੂੰ ਸਾਂਝ ਪਾਉਂਦੇ ਆ ਕਿ ਮੱਧ ਪ੍ਰਦੇਸ਼ ਦੇ ਕਿਸਾਨਾਂ ਨੇ ਇਹ ਮੰਗ ਵੀ ਰੱਖ ਦਿੱਤੀ ਹੈ ਕਿ ਉਪਜ ਲਈ ਸਰਕਾਰ ਵੱਲੋਂ ਘੱਟੋ ਘੱਟ ਸਮਰਥਨ ਮੁੱਲ ਵਿਚ ਵਾਧਾ ਕੀਤਾ ਜਾਵੇ ਕਿਉਂਕਿ ਉਨ੍ਹਾਂ ਨੂੰ ਆਪਣੇ ਉਤਪਾਦਨ ਦੀ ਪੂਰੀ ਕੀਮਤ ਨਹੀਂ ਮਿਲ ਰਹੀ। ਕਿਸਾਨਾਂ ਦੀ ਇਹ ਮੰਗ ਆਧਾਰਹੀਣ ਨਹੀਂ ਹੈ। ਤਮਾਮ ਕਿਸਾਨਾਂ ਨੂੰ ਆਪਣੀ ਉਪਜ ਦਾ ਘੱਟ ਭਾਅ ਦੇ ਵੇਚਣਾ ਪੈਂਦਾ ਹੈ ਕਿਉਂਕਿ ਸਰਕਾਰ ਫਿਲਹਾਲ ਅਜਿਹੇ ਇੰਤਜ਼ਾਮ ਨਹੀਂ ਕਰ ਸਕੀ ਹੈ ਕਿ ਕਿਸਾਨਾਂ ਵੱਧ ਉਤਪਾਦਨ ਦੇ ਵੱਧ ਲਾਭ ਵੀ ਮਿਲ ਸਕੇ। ਇਸ ਦੇ ਉਲਟ ਅਕਸਰ ਕਿਸੇ ਇਲਾਕੇ ਦੇ ਵਿਚ ਵੱਧ ਉਤਪਾਦਨ ਕਿਸਾਨਾਂ ਲਈ ਮੁਸੀਬਤ ਲੈ ਕੇ ਆਉਂਦੀ ਹੈ। ਇਹ ਵੀ ਧਿਆਨ ਰਹੇ ਕਿ ਹਰ ਖੇਤੀ ਉਪਜ ਲਈ ਘੱਟੋ ਘੱਟ ਸਮਰਥਨ ਮੁੱਲ ਦੀ ਵਿਵਸਥਾ ਨਹੀਂ ਹੈ। ਸਰਕਾਰ ਨੂੰ ਇਹ ਵੇਖਣਾ ਹੋਵੇਗਾ ਕਿ ਕਿਸ ਤਰ੍ਹਾਂ ਅੰਨ, ਫਲ ਤੇ ਸਬਜ਼ੀਆਂ ਦਾ ਵੱਧ ਉਤਪਾਦਨ ਦੀ ਸਥਿਤੀ ਵਿਚ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਖੇਤਰ ਦੇ ਵਿਚ ਪਹੁੰਚਾਇਆ ਜਾ ਸਕੇ ਜਿੱਥੋਂ ਇਹ ਚੀਜ਼ਾਂ ਦੀ ਕਿੱਲਤ ਹੈ। ਸੋ ਇਹ ਜਿਹੜਾ ਲੇਖ ਹੈ ਬੜਾ ਵਧੀਆ ਹੈ। ਇਸ ਦੇ ਵਿਚ ਕਈ ਸਵਾਲ ਉਠਾਏ ਗਏ ਨੇ। ਸੋ ਦੂਸਰੇ ਪਾਸੇ ਪਹਿਲਾਂ ਵੀ ਆਪਾਂ ਸ਼ੇਅਰ ਕੀਤਾ ਸੀ ਕਿ BBC ਤੇ ਸਾਈਨਾਥ ਨੇ ਵੀ ਇਸ ਦਾ ਖੁਲਾਸਾ ਕੀਤਾ ਹੈ ਕਿ ਜਿਹੜੇ 2003 ਦੇ ਵਿਚ ਜਿਹੜੀ ਕਿ ਬਿਨਾਂ ਇਰੀਗੇਟਡ ਅਨ ਇਰੀਗੇਟਡ ਲੈਂਡ ਸੀ ਉਸ ਦਾ ਜਿਹੜਾ ਖਰਚਾ ਸੀਗਾ ਉਹ 10,000 ਤੋਂ 12,000 ਰੁਪਏ ਪ੍ਰਤੀ ਏਕੜ ਸੀ ਤੇ ਹੁਣ ਉਹ ਜਿਹੜਾ ਖਰਚਾ ਆ ਉਹ 15,000 ਪ੍ਰਤੀ ਏਕੜ ਤੱਕ ਪਹੁੰਚ ਗਿਆ ਹੈ ਤੇ ਜਦਕਿ ਜਿਹੜਾ ਇਰੀਗੇਟਡ ਫਾਰਮ ਹੈ, ਇਰੀਗੇਟਡ ਲੈਂਡ ਹੈ ਪਾਣੀ ਲੱਗਣ ਵਾਲੀ, ਉਸ ਦੀ ਜਿਹੜੀ ਕੀਮਤ ਹੈ ਮਤਲਬ ਲਾਗਤ ਹੈ ਸਾਲ ਦੀ ਉਹ 40,000 ਰੁਪਏ ਤੱਕ ਪਹੁੰਚ ਚੁੱਕੀ ਹੈ। ਸੋ ਇਸ ਦੇ ਨਾਲ ਜਿਹੜਾ ਮਾਰਜਿਨ ਕਾਫੀ ਘਟਿਆ ਹੈ। ਹੁਣ ਕਰਜ਼ਿਆਂ ਦੀ ਗੱਲ ਕਰੀਏ, ਕਰਜ਼ੇ ਮਾਫ਼ ਕਰਨ ਦੀ ਜਿਹੜੀ ਪ੍ਰਥਾ ਆ ਉਹ ਸਭ ਤੋਂ ਪਹਿਲਾਂ ਕਹਿੰਦੇ ਕਿ ਦੇਵੀ ਲਾਲ ਨੇ ਇਸ ਦੇ ਕਰਜ਼ਿਆਂ ਦੀ ਮਾਫ਼ੀ ਸ਼ੁਰੂ ਕੀਤੀ ਸੀ ਤੇ 2008 ਦੇ ਵਿਚ UPA ਸਰਕਾਰ ਨੇ ਵੀ ਕਰਜ਼ਾ ਮਾਫ਼ੀ ਦਾ ਐਲਾਨ ਕੀਤਾ ਸੀ ਪਰ ਇਹ ਜ਼ਿਆਦਾਤਰ ਜਿਹੜੇ ਫਾਇਦੇ ਆ ਕਿਸਾਨਾਂ ਨੂੰ ਨਹੀਂ ਮਿਲ ਸਕੇ। ਸੋ ਜਿਹੜਾ ਪਹਿਲਾ ਕਰਜ਼ਾ ਮਾਫ਼ੀ ਸੀ ਉਹ ਚੌਧਰੀ ਦੇਵੀ ਲਾਲ ਨੇ 1980 ਦੇ ਵਿਚ ਕੀਤੀ ਸੀ ਤੇ ਉਸ ਤੋਂ ਬਾਅਦ 2008 ਦੇ ਵਿਚ। ਸੋ ਇਸ ਤਰ੍ਹਾਂ ਨਾਲ ਕਰਜ਼ਾ ਮਾਫ਼ੀ ਦੇ ਜਿਹੜੀਆਂ ਗੱਲਾਂ ਨੇ ਉਹ ਕੋਈ ਵੀ ਦੇਸ਼, ਆਸਟ੍ਰੇਲੀਆ ਵਰਗੇ ਦੇਸ਼ ਵੀ ਮੈਂ ਨਹੀਂ ਦੇਖੇ ਕਿ ਉਹ ਕਰਜ਼ਾ ਮਾਫ਼ੀ ਦਿੰਦੇ ਨੇ। ਪਰ ਆਸਟ੍ਰੇਲੀਆ ਦੇ ਵਿਚ ਕਿਸ ਤਰ੍ਹਾਂ ਚੱਲਦਾ ਹੈ ਕਿ ਆਸਟ੍ਰੇਲੀਆ ਦੇ ਵਿਚ ਕੁਦਰਤੀ ਆਫ਼ਤਾਂ ਆਉਂਦੀਆਂ ਨੇ, ਡਰਾਊਟ ਆਉਂਦਾ ਆ, ਹਨੇਰੀਆਂ, ਝੱਖੜ, ਤੂਫਾਨ ਆਉਂਦੇ ਨੇ, ਜਿਹੜੀ ਖੇਤੀ ਆ ਉਹ ਤਬਾਹ ਹੁੰਦੀ ਆ, ਕਿਸਾਨ ਜਿਹੜੇ ਨੇ ਮੁੱਦੇ ਮੂੰਹ ਡਿੱਗਦੇ ਨੇ। ਉਨ੍ਹਾਂ ਲਈ ਪੈਕੇਜ ਦਿੱਤੇ ਜਾਂਦੇ ਨੇ, ਪੈਕੇਜ ਕਿਤੇ ਦਿੱਤੇ ਜਾਂਦੇ ਨੇ, ਕਰਜ਼ਾ ਮਾਫ਼ ਦੇ ਪੈਕੇਜ ਨਹੀਂ ਦਿੱਤੇ ਜਾਂਦੇ, ਉਨ੍ਹਾਂ ਦੀਆਂ ਕਿਸ਼ਤਾਂ ਰੋਕ ਦਿੱਤੀਆਂ ਜਾਂਦੀਆਂ ਨੇ, ਉਨ੍ਹਾਂ ਦੇ ਐਨਾਲਿਸਿਸ ਕੀਤੇ ਜਾਂਦੇ ਨੇ, ਉਨ੍ਹਾਂ ਨੂੰ ਫਾਈਨੈਂਸ਼ੀਅਲ ਐਜੂਕੇਸ਼ਨ ਦਿੱਤੀ ਜਾਂਦੀ ਹੈ, ਪੈਸੇ ਖਰਚੇ ਜਾਂਦੇ ਨੇ, ਉਨ੍ਹਾਂ ਦੀਆਂ ਸਾਰੀਆਂ ਸਮੱਸਿਆਵਾਂ ਦੇਖ ਕੇ, ਸਾਰੇ ਕਾਗਜ਼ ਪੱਤਰ ਦੇਖ ਕੇ ਉਨ੍ਹਾਂ ਦਾ ਪਲਾਨ ਬਣਾ ਕੇ ਦਿੱਤਾ ਜਾਂਦਾ ਅਕਾਊਂਟੈਂਟਸ ਵੱਲੋਂ ਤੇ ਉਸ ਦੇ ਲਈ ਸਰਕਾਰ ਉਨ੍ਹਾਂ ਨੂੰ ਪੈਸੇ ਦਿੰਦੀ ਹੈ ਅਕਾਊਂਟੈਂਟਸ ਦੇ ਤੇ ਬੈਂਕਾਂ ਦੇ ਨਾਲ ਮਿਲ ਕੇ ਉਨ੍ਹਾਂ ਦੀਆਂ ਕਿਸ਼ਤਾਂ ਜਿਹੜੀਆਂ ਨੇ ਉਹ ਰੋਕ ਦਿੱਤੀਆਂ ਜਾਂਦੀਆਂ ਨੇ ਥੋੜੇ ਸਮੇਂ ਵਾਸਤੇ ਪਲਾਨ ਬਣਾ ਕੇ। ਸੋ ਇਸ ਤਰ੍ਹਾਂ ਦੀਆਂ ਰਾਹਤਾਂ ਦਿੱਤੀਆਂ ਜਾਂਦੀਆਂ ਨੇ। ਇੱਕ ਰਾਹਤ ਹੋਰ ਵੀ ਹੈ ਕਿ ਨੈਚੁਰਲ ਡਿਜ਼ਾਸਟਰ ਸਕੀਮ ਵੀ ਹੈ। ਉਸ ਨੈਚੁਰਲ ਡਿਜ਼ਾਸਟਰ ਸਕੀਮ ਦੇ ਅਧੀਨ ਅਗਰ ਕਿਸੇ ਇਲਾਕੇ ਦੇ ਵਿੱਚ ਹੜ੍ਹ ਆਉਂਦਾ ਹੈ, ਤੂਫਾਨ ਆਉਂਦਾ ਹੈ, ਹਨੇਰੀ ਆਉਂਦੀ ਹੈ, ਤਾਂ ਉਸ ਨੂੰ ਸਰਕਾਰ ਡਿਕਲੇਅਰ ਕਰਦੀ ਹੈ ਡਿਪਾਰਟਮੈਂਟ ਆਫ ਪ੍ਰਾਇਮਰੀ ਇੰਡਸਟਰੀ ਦੇ ਥਰੂ ਅਨਾਲਿਸਿਸ ਕਰਕੇ। ਤੇ ਇਸ ਦੇ ਅਧੀਨ ਫਿਰ ਜਿਹੜਾ ਕਿਸਾਨ ਹੈ ਉਹ ਤਕਰੀਬਨ 1,20,000 ਜਾਂ $1,50,000 ਦੇ ਕਰੀਬ ਦਾ ਜਿਹੜਾ ਸਸਤੇ ਰੇਟ ਦੇ ਉੱਤੇ ਲੋਨ ਸਰਕਾਰ ਪਾਸੋਂ ਅਪਲਾਈ ਕਰ ਸਕਦਾ ਹੈ। ਤੇ ਕਾਗਜ਼ ਪੱਤਰ ਪੂਰੇ ਕਰਨ ਤੇ ਇਹ ਲੋਨ ਦੇ ਦਿੱਤਾ ਜਾਂਦਾ ਹੈ, ਔਰ ਇਸ ਲੋਨ ਦੇ ਅਧੀਨ 2 ਸਾਲ ਕਿਸ਼ਤਾਂ ਨਹੀਂ ਸ਼ੁਰੂ ਹੁੰਦੀਆਂ। ਉਹ ਜਿਹੜਾ ਪੈਸਾ ਆ ਕਿਸਾਨ ਆਪਣੇ ਫਾਰਮਰ ਜਿਹੜਾ ਆ ਆਪਣੀ ਖੇਤੀਬਾੜੀ ਨੂੰ ਮੁੜ ਖੜਾ ਕਰਨ ਦੇ ਵਿੱਚ ਲਾਉਂਦਾ ਆ, ਜਿਹੜੀ ਕਿ ਉਸ ਨੂੰ ਉਸ ਵੇਲੇ ਸਖ਼ਤ ਜ਼ਰੂਰਤ ਹੁੰਦੀ ਆ ਬਹੁਤ ਸਾਰਿਆਂ ਨੂੰ। ਤੇ ਉਹ ਮੁੜ ਕੇ ਖੇਤੀਬਾੜੀ ਸ਼ੁਰੂ ਕਰਕੇ 2 ਸਾਲਾਂ ਦੇ ਵਿੱਚ ਉਸ ਦੀ ਜਿਹੜੀ ਕਿਸ਼ਤ ਹੈ ਤਕਰੀਬਨ 1.5% ਜਾਂ 2% ਵਿਆਜ ਦੇ ਉੱਤੇ ਉਹ ਮੋੜਨਾ ਸ਼ੁਰੂ ਕਰ ਦਿੰਦਾ ਹੈ। ਇਹ ਬਹੁਤ ਵਧੀਆ ਫਾਰਮੂਲਾ ਜਿਹੜਾ ਕਿ ਆਸਟ੍ਰੇਲੀਆ ਦੇ ਵਿੱਚ ਚੱਲ ਰਿਹਾ ਬਹੁਤ ਦੇਰ ਤੋਂ। ਸੋ ਇਹ ਆਪਾਂ ਜਿਹੜੀਆਂ ਗੱਲਾਂ ਬਾਤਾਂ ਕਰਦੇ ਰਹਾਂਗੇ ਕਿਸਾਨੀ ਦੀਆਂ, ਤੇ ਨਾਲ ਦੀ ਨਾਲ ਮੈਂ ਤੁਹਾਨੂੰ ਕਿਹਾ ਸੀ ਤੁਸੀਂ ਕਾਲ ਵੀ ਕਰ ਸਕਦੇ ਹੋ, ਮੈਨੂੰ ਲੱਗਦਾ ਤੁਸੀਂ ਮੇਰੀਆਂ ਗੱਲਾਂ ਦੇ ਵਿੱਚ ਰੁੱਝ ਗਏ। ਪਰ ਕੋਈ ਗੱਲ ਨਹੀਂ, ਜਗਤਾਰ ਗਿੱਲ ਭਾਜੀ ਹਾਂਗਕਾਂਗ ਤੋਂ ਆ ਚੁੱਕੇ ਨੇ, ਮੈਂ ਉਹਨਾਂ ਨੂੰ ਨਾਲ ਲੈਣਾ। ਤੇ ਜਗਤਾਰ ਜੀ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਸਿੱਧੂ ਸਾਹਿਬ, ਤੇ ਅੱਜ ਪ੍ਰੋਗਰਾਮ ਤੁਹਾਨੂੰ ਕੱਲਿਆਂ ਨੂੰ ਕਰਨਾ ਪੈ ਰਿਹਾ ਮੈਨੂੰ ਲੱਗਦਾ।
ਹਾਂਜੀ ਹਾਂਜੀ, ਦੇਖੋ ਹਾਂਜੀ ਮਿੰਟੂ ਭਾਜੀ ਥੱਕੇ ਹੋਏ ਨੇ ਤੇ ਰਾਤ ਤੜਕੇ ਪਹੁੰਚੇ ਨੇ ਉਹ ਪ੍ਰੋਗਰਾਮ ਤੋਂ ਥੋੜੀ ਦੇਰ ਪਹਿਲਾਂ ਹੀ, ਤੇ ਤੁਹਾਨੂੰ ਪਤਾ ਕਿ ਕੱਲ ਸਾਰਾ ਦਿਨ ਬਿਜ਼ੀ ਰਹੇ, ਰਾਤ ਦੀ ਡਰਾਈਵਿੰਗ ਕੀਤੀ ਤੇ ਫਿਰ ਔਖਾ ਹੋ ਜਾਂਦਾ ਪ੍ਰੋਗਰਾਮ ਕਰਨਾ ਜੀ।
ਗ੍ਰਿਫਤ ਖੇਡਾਂ ਦੇ ਵਿੱਚ ਬਿਜ਼ੀ ਸੀ ਇਸ ਟੂਰਨਾਮੈਂਟ ਤੇ।
ਹਾਂਜੀ,
ਤੇ ਚਲੋ ਕੋਈ ਨੀ, ਤੁਸੀਂ ਆ ਟੌਪਿਕ ਜਿਹੜਾ ਲੈ ਕੇ ਆਏ ਕਿਸਾਨਾਂ ਵਾਲਾ ਬੜਾ ਵਧੀਆ ਹੈ
ਜੀ।
ਪਰ ਨਾ ਮੇਰਾ ਮੰਨਣਾ ਹੈ ਕਿ ਵੀ ਆਪਾਂ ਨਾ ਕੋਈ ਮੁਸ਼ਕਿਲ ਆਉਂਦੀ ਹੈ ਜਦੋਂ,
ਹਾਂਜੀ,
ਉਹ ਮੁਸ਼ਕਿਲ ਨੂੰ ਹੱਲ ਕਰਨ ਤੋਂ ਪਹਿਲਾਂ ਉਹ ਮੁਸ਼ਕਿਲ ਦੀ ਜੜ ਨੂੰ ਫੜਕੀਏ
ਜੀ।
ਕਿ ਜਿਵੇਂ ਕਿਸਾਨਾਂ ਦੇ ਕਰਜ਼ੇ ਦੀ ਆਪਾਂ ਗੱਲ ਕਰਦੇ ਹਾਂ, ਕਿਸਾਨਾਂ ਦਾ ਕਰਜ਼ਾ ਜਿਹੜਾ ਮਾਫ ਕਰਨ ਦੀ ਬਜਾਏ ਉਹ ਕਰਜ਼ਾ ਚੁੱਕਣ ਲਈ ਕਿਉਂ ਮਜਬੂਰ ਹੁੰਦੇ ਨੇ, ਉਹਨਾਂ ਗੱਲਾਂ ਨੂੰ ਧਿਆਨ ਰੱਖਣ ਦੀ ਜ਼ਰੂਰਤ ਹੈ
ਜੀ।
ਤੇ ਉਹਨਾਂ ਮੁਸ਼ਕਿਲਾਂ ਦਾ ਹੱਲ ਸਰਕਾਰ ਕਰੇ ਤੇ ਵੀ ਉਹ ਕਰਜ਼ਾ ਚੱਕਣ ਲਈ ਮਜਬੂਰ ਕਿਉਂ ਹੁੰਦੇ ਨੇ। ਹੁਣ ਜੇ ਆਪਾਂ ਸਾਰੀਆਂ ਗੱਲਾਂ ਨੂੰ ਵੇਖੀਏ, ਕਈ ਦੌੜਾਂ ਲੱਗਦੀਆਂ ਨੇ, ਕਿਸਾਨ ਜੀ ਦੇਖਾ ਦੇਖੀ ਕਰਜ਼ਾ ਚੱਕਦੇ ਨੇ, ਕਿਸਾਨ ਜੀ ਵਿਆਹਾਂ ਦੇ ਕਰਜ਼ਾ ਕਰਦੇ ਨੇ, ਇਹ ਨਾ ਬਿਊਰੋਕਰੇਟਸ ਨੂੰ ਸਾਰਾ ਪਤਾ ਹੁੰਦਾ ਕਿ ਕਿਵੇਂ ਕਿਸੇ ਨੂੰ ਦਬਾ ਕੇ ਰੱਖਣਾ। ਇਹ ਸਰਕਾਰਾਂ ਦੀਆਂ ਪਾਲਿਸੀਆਂ ਨੇ, ਇਹ ਨਾ ਤਾਂ ਕਿਸਾਨੀ ਨੂੰ ਇਸ ਝੰਝਟ ਦੇ ਵਿੱਚੋਂ ਬਾਹਰ ਕੱਢਣਾ ਚਾਹੁੰਦੀਆਂ, ਇੱਕ ਛੋਟਾ ਜਿਹਾ ਲੋਲੀਪੋਪ ਦੇਣ ਦੀ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਛੋਟਾ ਜਿਹਾ ਲੋਲੀਪੋਪ ਦੇ ਦਿਓ, ਇਹਦੇ ਨਾਲ ਸਾਡਾ ਜਿਹੜਾ ਵੋਟ ਬੈਂਕ ਹੈ ਉਹ ਫਿਰ ਸਟਰੋਂਗ ਹੋ ਜੂਗਾ ਤੇ ਕਿਸਾਨ ਉੱਥੇ ਦਾ ਉੱਥੇ।
ਜਗਤਾਰ ਜੀ, ਹਾਂਜੀ, ਮਾਫ਼ ਕਰਨਾ ਤੁਹਾਡੀ ਮੈਂ ਗੱਲ ਕੱਟ ਰਿਹਾ ਜਗਤਾਰ ਜੀ, ਇਹ ਵੈਸੇ ਮੁੱਢਲੀ ਸਮੱਸਿਆ ਤਾਂ ਇਹੀ ਹੈ ਕਿ ਜਦੋਂ ਬੈਂਕਾਂ ਵਾਲੇ ਜਿਹੜੇ ਨੇ ਉਹਨਾਂ ਨੂੰ ਕਿਹਾ ਜਾਂਦਾ ਵੀ ਤੁਸੀਂ ਲੋਨ ਵੰਡਣੇ ਨੇ, ਇੰਨੇ ਲੋਨ ਵੰਡਣੇ ਨੇ, ਆਹ ਤੁਹਾਡੇ ਟਾਰਗੇਟ ਹੈ, ਤੇ ਫਿਰ ਉਹ ਲੋਨ ਵੰਡਣ ਵੇਲੇ ਫਿਰ ਉਹ ਕਿਸਾਨਾਂ ਨੂੰ ਉਕਸਾਉਂਦੇ ਵੀ ਨੇ, ਤੁਸੀਂ ਆਹ ਲੈ ਲਓ, ਕੋਈ ਗੱਲ ਨੀ, ਆਹ ਟਰੈਕਟਰ ਲੈ ਲਿਓ ਤੁਸੀਂ, ਆਹ ਕੋਈ ਨੀ, ਲੈ ਲਓ ਪੈਸੇ ਟਰੈਕਟਰ ਦੇ ਨਾਂ ਤੇ, ਵਿਆਹ ਵਿਊ ਕਰ ਲਿਓ। ਉਹ ਕਈ ਮਤਲਬ ਜਿਹੜੇ ਬੈਂਕ ਲੋਨ ਲੈਂਡਰ ਨੇ ਉਹ ਇਹੋ ਜਿਹੇ ਗੱਲਾਂ ਵੀ ਮੈਂ ਸੁਣੀਆਂ ਨੇ, ਉਹ ਕਰਦੇ ਨੇ, ਉਹ ਕਿਸਾਨਾਂ ਨੂੰ ਉਕਸਾਉਂਦੇ ਨੇ ਵੀ ਤੁਸੀਂ ਪੈਸੇ ਲੈ ਲਓ ਬਸ, ਤਾਂ ਕਿ ਉਹਨਾਂ ਦੀ ਸੇਲ ਹੋ ਜਾਵੇ।
ਹਾਂ, ਇਹ ਗੱਲ ਨਾਲ ਮੈਂ ਪੂਰਾ ਸਹਿਮਤ ਹਾਂ। ਮੇਰਾ ਕਹਿਣ ਦਾ ਮਤਲਬ ਤਾਂ ਇਹ ਹੈ ਵੀ ਸਰਕਾਰ ਦੀਆਂ ਪਾਲਿਸੀਆਂ ਹੀ ਕਿਸਾਨਾਂ ਨੂੰ ਫਾਉਣ ਵਾਸਤੇ ਹੁੰਦੀਆਂ ਨੇ ਕਿ ਕਿਸਾਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਨੀਵੇਂ ਰੱਖਿਆ ਜਾਵੇ
ਜੀ,
ਕਿ ਕਿਸੇ ਨਾ ਕਿਸੇ ਤਰੀਕੇ ਨਾਲ ਇਹਨਾਂ ਨੂੰ ਫਸਾ ਕੇ ਰੱਖਿਆ ਜਾਵੇ, ਇਹ ਸੌਖੇ ਨਾ ਹੋ ਜਾਣ। ਤੇ ਉਸੇ ਕਰਕੇ ਜਿਹੜੇ ਹੁਣ ਬੈਂਕਾਂ ਨੇ ਤਾਂ ਉਹ ਵੀ ਕਾਰਪੋਰੇਟ ਘਰਾਣੇ ਜਾਂਦੇ ਨੇ, ਤੇ ਉਹਨਾਂ ਨੇ ਫਾਇਦਾ ਤਾਂ ਸਰਕਾਰਾਂ ਨੇ ਕਾਰਪੋਰੇਟ ਘਰਾਣਿਆਂ ਨੂੰ ਦੇਣਾ ਹੁੰਦਾ, ਜ਼ਿਮੀਦਾਰ ਨੂੰ ਥੋੜਾ ਦੇਣਾ ਹੁੰਦਾ
ਜੀ ਜੀ।
ਮੈਂ ਇੱਕ ਮੈਸੇਜ ਵੀ ਤੁਹਾਨੂੰ ਪਾਇਆ, ਤੁਸੀਂ ਉਹ ਬਾਅਦ ਚ ਪੜ੍ਹ ਲਿਓ
ਜੀ,
ਵੀ ਦੇਖੋ ਕਿਸਾਨ ਦੀ ਤਰਾਸ਼ਦੀ ਰਹੀ ਹੈ ਕਿ ਕਿਸਾਨ ਜਿਹੜਾ ਸਾਰੇ ਮੁਲਕਾਂ ਲਈ ਆਪਦੇ ਦੇਸ਼ ਦੀ ਜਨਤਾ ਲਈ ਅੰਨ ਭੰਡਾਰ ਪੈਦਾ ਕਰਦਾ
ਜੀ,
ਤੇ ਦੇਸ਼ ਦੇ ਵਾਤਾਵਰਨ ਨੂੰ ਵੀ ਸਾਫ਼ ਰੱਖਣ ਚ ਸਭ ਤੋਂ ਵੱਧ ਹਿੱਸਾ ਪਾਉਂਦਾ
ਜੀ।
ਤੇ ਦੂਜੇ ਪਾਸੇ ਜੇ ਲੈ ਲਿਆ ਜਾਵੇ ਤਾਂ ਜਿਹੜੇ ਕਾਰਖਾਨੇਦਾਰ ਨੇ ਉਹ ਵਾਹੀਯੋਗ ਜ਼ਮੀਨਾਂ ਨੂੰ ਵੀ ਘਟਾਉਂਦੇ ਨੇ,
ਪਾਣੀ ਦੇ ਸੋਮੇ
ਵੀ ਉਹਨਾਂ ਦਾ ਸਭ ਤੋਂ ਵੱਧ ਹੱਥ ਹੁੰਦਾ,
ਪਾਣੀ ਦੇ ਸੋਮੇ, ਹਵਾ ਦੇ ਸੋਮੇ ਸਭ ਖਰਾਬ ਕਰਦੇ ਨੇ,
ਸਭ ਖਰਾਬ ਕਰਦੇ ਨੇ, ਪ੍ਰਦੂਸ਼ਣ ਵੀ ਸਭ ਤੋਂ ਵੱਧ ਉਹੀ ਫੈਲਾਉਂਦੇ ਨੇ
ਜੀ।
ਤੇ ਸਰਕਾਰੀ ਸਹੂਲਤਾਂ ਉਹਨਾਂ ਨੂੰ ਸਭ ਤੋਂ ਜ਼ਿਆਦਾ ਹੁੰਦੀਆਂ ਨੇ ਕਿਸਾਨਾਂ ਦੇ ਮੁਕਾਬਲੇ ਚ, ਕੀ ਇਹ ਇਸ ਗੱਲ ਤੇ ਵਿਚਾਰ ਕਰਨਾ ਨੀ ਬਣਦਾ ਕਿ ਵੀ ਸਰਕਾਰ ਜਾਂ ਜਨਤਾ ਇਹ ਸੋਚੇ ਵੀ ਜਿਹੜਾ ਦੇਸ਼ ਨੂੰ ਬਚਾਉਣ ਲਈ ਆਮ ਜਨਤਾ ਦਾ ਢਿੱਡ ਭਰਨ ਲਈ ਸਭ ਤੋਂ ਕੰਮ ਵੱਧ ਕੰਮ ਕਰ ਰਿਹਾ
ਜੀ,
ਉਹਦੇ ਲਈ ਸਰਕਾਰੀ ਸਹੂਲਤ ਘੱਟ ਹੈ
ਜੀ,
ਪਰ ਜਿਹੜਾ ਦੇਸ਼ ਦੇ ਆਪਦੀਆਂ ਜੇਬਾਂ ਭਰਨ ਲਈ ਵੱਧ ਕੰਮ ਕਰ ਰਿਹਾ
ਜੀ,
ਦੇਸ਼ ਦੀ ਤਰੱਕੀ ਲਈ ਕੋਈ ਘੱਟ ਕੰਮ ਕਰ ਰਿਹਾ ਤੇ ਪ੍ਰਦੂਸ਼ਣ ਫੈਲਾਉਣ ਦੇ ਵਿੱਚ ਸਭ ਤੋਂ ਵੱਡਾ ਹੱਥ ਹੈ, ਤੇ ਉਹਨੂੰ ਸਰਕਾਰੀ ਸਹੂਲਤਾਂ ਸਭ ਤੋਂ ਜ਼ਿਆਦਾ ਨੇ। ਕਿ ਤੁਹਾਨੂੰ ਨੀ ਲੱਗਦਾ ਕਿ ਸਰਕਾਰ ਦੀਆਂ ਪਾਲਿਸੀਆਂ ਜਿਹੜੀਆਂ ਉਹ ਉਸ ਤਬਕੇ ਜਾਂ ਉਸ ਫਿਰਕੇ ਨੂੰ ਮਾਰਨ ਲਈ ਜ਼ਿਆਦਾ ਨੇ ਜਿਹੜਾ ਦੇਸ਼ ਦੀ ਤਰੱਕੀ ਤੇ ਦੇਸ਼ ਦੇ ਵਿੱਚ ਅੰਨ ਪੈਦਾ ਕਰਨ ਲਈ ਹੈ ਤੇ ਜਿਹੜਾ ਆਪਣੇ ਜੇਬਾਂ ਭਰਨ ਦੇ ਵਿੱਚ ਹੈ ਸਰਕਾਰ ਉਹਦਾ ਸਾਥ ਜ਼ਿਆਦਾ ਦੇ ਰਹੀ ਹੈ।
ਨਹੀਂ ਬਿਲਕੁਲ ਲੱਗਦਾ, ਕਈ ਵਾਰੀ ਲੱਗਦਾ ਸਾਨੂੰ ਆਸਟ੍ਰੇਲੀਆ ਦੇ ਵਿੱਚ ਬੈਠਿਆਂ ਨੂੰ ਲੱਗਦਾ ਅਸੀਂ ਵੀ ਖੇਤੀਬਾੜੀ ਨਾਲ ਸੰਬੰਧਿਤ ਹਾਂ, ਸਾਨੂੰ ਆਪ ਨੂੰ ਲੱਗਦਾ ਕਿ ਸਾਰਾ ਜਿਹੜਾ ਪ੍ਰਸ਼ਾਸਨ ਹੈ ਸਾਰਾ ਜਿਹੜਾ ਸਰਕਾਰ ਹੈ ਉਹ ਉਹ ਕਿਸਾਨ ਦੀ ਹੀ ਢਿਬਲੀ ਟਾਈਟ ਕਰਨ ਨੂੰ ਤੁਲੀ ਹੋਈ ਆ, ਅਖੀਰ ਨੂੰ ਜਿਹੜੀ ਗਾਜ ਹੈ ਉਹ ਕਿਸਾਨ ਦੇ ਉੱਤੇ ਹੀ ਡਿੱਗਦੀ ਆ ਮੁੜ ਕੇ ਆ ਕੇ। ਸਾਨੂੰ ਆਪ ਜੀ ਜੀ ਬਹੁਤ ਬਹੁਤ ਧੰਨਵਾਦ ਜਗਤਾਰ, ਸਤਿ ਸ੍ਰੀ ਅਕਾਲ। ਸੋ ਜਗਤਾਰ ਗਿੱਲ ਹਾਂਗਕਾਂਗ ਤੋਂ ਸਾਂਝ ਪਾ ਰਹੇ ਸਨ ਜਿਹੜਾ ਟੋਪਿਕ ਚੱਲ ਰਿਹਾ। ਸੋ ਗੱਲ ਆਸਟ੍ਰੇਲੀਆ ਦੀ ਚੱਲ ਰਹੀ ਸੀ ਕਿ ਆਸਟ੍ਰੇਲੀਆ ਦੇ ਵਿੱਚ ਵੀ ਜਦੋਂ ਕਾਨੂੰਨਾਂ ਦੀ ਗੱਲ ਆਉਂਦੀ ਆ, ਆਪਣੇ ਇਨਵਾਇਰਮੈਂਟ ਦੀ ਗੱਲ ਆਉਂਦੀ ਆ, ਤਾਂ ਬਹੁਤ ਵੱਡੇ ਵੱਡੇ ਮਤਲਬ ਤੁਸੀਂ ਇਹ ਰੱਖ ਲਓ ਦਿੱਤੇ ਜਾਂਦੇ ਨੇ ਆ ਕੇ, ਤੁਸੀਂ ਆਹ ਨਹੀਂ ਕੀਤਾ, ਤੁਸੀਂ ਉਹ ਨਹੀਂ ਕੀਤਾ, ਤੁਸੀਂ ਖੇਤ ਵਾਹ ਲਿਆ, ਤੁਸੀਂ ਸਿਲਟ ਫੈਂਸਰੀ ਲਾਈ, ਤੁਸੀਂ ਉਹ ਨਹੀਂ ਕੀਤਾ। ਪਰ ਡਾਊਨ ਦਾ ਰੋਡ ਇੱਕ ਵਾਰੀ ਮੇਰੇ ਨਾਲ ਇੱਦਾਂ ਹੀ ਹੋਇਆ ਜੀ ਕਿ ਅਸੀਂ ਖੇਤ ਵਾਹ ਰਹੇ ਸੀ ਆਪਣਾ, ਤੇ ਕਿਉਂਕਿ ਇਹ ਪਹਾੜੀ ਇਲਾਕਾ ਆ ਤੇ ਵਾਹ ਸਕਦੇ ਹਾਂ ਅਸੀਂ, ਕੋਈ ਗੱਲ ਨਹੀਂ ਹੈਗੀ। ਸੋ ਅਸੀਂ ਵਾਹ ਰਹੇ ਸੀ ਤਾਂ ਕਿਸੇ ਨੇ ਕੰਪਲੇਂਟ ਕਰਤੀ, ਤੇ ਜਦੋਂ ਕੰਪਲੇਂਟ ਹੋਈ ਤਾਂ ਉਸ ਤੋਂ ਬਾਅਦ ਉਹ ਬੰਦਾ ਆਇਆ ਇੱਥੇ ਸਾਡੇ ਫਾਰਮ ਦੇ ਉੱਤੇ, ਤਾਂ ਉਹ ਕਹਿੰਦਾ ਨਹੀਂ ਜੀ ਤੁਹਾਨੂੰ ਸਿਲਟ ਫੈਂਸ ਲਾਣੀ ਪੈਣੀ, ਆਹ ਕਰਨਾ ਪੈਣਾ, ਤੁਸੀਂ ਵਾਹ ਰਹੇ ਹੋ, ਤੁਸੀਂ ਉਹ ਕਰ ਰਹੇ ਹੋ। ਤੇ ਮੈਂ ਉਹਨੂੰ ਕਿਹਾ ਤੁਸੀਂ ਰਾਹ ਦੇ ਵਿੱਚ ਆਏ ਹੋ 7 ਕਿਲੋਮੀਟਰ ਇੱਧਰ ਆਫ ਦਾ ਰੋਡ, ਕਿ ਰਾਹ ਦੇ ਵਿੱਚ ਤੁਸੀਂ ਸਟੇਟ ਡਿਪਾਰਟਮੈਂਟ ਨੇ ਜੰਗਲ ਕਲੀਅਰ ਕੀਤਾ ਆ, ਸਾਰਾ ਕੁਝ ਵਾਹਿਆ ਹੋਇਆ, ਤੁਸੀਂ ਉੱਥੇ ਦੇਖਿਆ ਉਹਨੇ ਕੀ ਕੀਤਾ? ਤੇ ਕਹਿੰਦੇ ਨਹੀਂ ਜੀ ਉਹ ਸਾਡਾ ਮਾਮਲਾ ਨਹੀਂ ਹੈਗਾ। ਸੋ ਕਿਸਾਨਾਂ ਲਈ ਕਾਨੂੰਨ ਹੋਰ ਹੈ ਤੇ ਕੰਪਨੀਆਂ ਦੇ ਲਈ ਕਾਨੂੰਨ ਹੋਰ ਹੈ, ਤੇ ਸਟੇਟ ਡਿਪਾਰਟਮੈਂਟ ਖੁਦ ਉਹ ਕੰਮ ਨਹੀਂ ਕਰਦਾ ਜਿਹੜਾ ਕਿ ਉਹ ਕਿਸਾਨਾਂ ਤੋਂ ਕਰਵਾਉਣ ਦੀ ਕੋਸ਼ਿਸ਼ ਕਰਦੇ ਨੇ, ਸਿਰਫ ਖਾਨਾ ਪੂਰਤੀ ਕਰਨ ਨੂੰ ਕਿ ਅਸੀਂ ਬਹੁਤ ਵਧੀਆ ਕੰਮ ਕਰ ਰਹੇ ਹਾਂ। ਸੋ ਲਓ ਜੀ ਸਾਡੇ ਨਾਲ ਅਮਰਿਤ ਸਿੱਧੂ ਸਿਡਨੀ ਵਾਲੇ ਜੁਆਇਨ ਕਰ ਗਏ ਨੇ। ਅਮਰਿਤ ਸਿੱਧੂ ਜੀ ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ। ਹਾਂਜੀ ਤੁਹਾਡੀ ਰਿਸੈਪਸ਼ਨ ਥੋੜੀ ਡਾਊਨ ਲੱਗਦੀ ਅੱਜ। ਹਾਂਜੀ ਰਿਸੈਪਸ਼ਨ ਡਾਊਨ ਹੈ ਜੀ ਥੋੜੀ ਜੀ ਅਮਰਿਤ ਜੀ। ਹਾਂਜੀ ਕਾਲ ਨਹੀਂ ਲੱਗ ਰਹੀ, ਮਾਫੀ ਚਾਹੁੰਦੇ ਹਾਂ ਕਿ ਉਧਰੋਂ ਫੋਨ ਮੋਬਾਈਲ ਤੇ ਸੀ, ਇਸ ਕਰਕੇ ਨਹੀਂ ਪ੍ਰੋਪਰ ਲੱਗ ਪਾਇਆ। ਸੋ ਸਾਡੇ ਨਾਲ ਕਿਰਪਾਲ ਸਿੰਘ ਚੀਮਾ ਨਿਊਯਾਰਕ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਪ੍ਰੋਗਰਾਮ ਚ ਜੁੜ ਰਹੇ ਨੇ, ਤੇ ਨਾਲ ਇਧਰ ਧਨੀ ਜੀ ਵੀ ਜੁੜ ਚੁੱਕੇ ਨੇ। ਤੇ ਕਹਿੰਦੇ ਕਿ ਖਰਚਾ ਮਤਲਬ ਕਿਸੇ ਦਾ ਵਿਵਾਹ ਅਖੰਡ ਪਾਠ, ਕਿਸੇ ਦਾ ਮੁੰਡਾ ਜੰਮ ਪਿਆ, ਮਾਮੇ ਦਾ ਵਿਆਹ, ਕਦੇ ਸਾਲੀ ਦਾ ਵਿਆਹ, ਇਸ ਤਰ੍ਹਾਂ ਜਿਹੜੇ ਖਰਚੇ ਕਰਦੇ ਨੇ। ਤੇ ਕਿਸਾਨੀ ਚੋ ਕਹਿੰਦੇ ਬਚਦਾ ਵੀ ਕੀ ਆ ਭਾਜੀ, 5 ਕਿੱਲੇ ਵਾਲੇ ਕਿਸਾਨ ਵਾਲੇ ਨੂੰ 2 ਲੱਖ ਵੀ ਨਹੀਂ ਬਚਦਾ, ਉਥੇ ਖਰਚੇ ਬਹੁਤ ਹੈ, ਤੁਸੀਂ ਦੇਖਿਆ ਉਥੇ ਕੋਈ ਨਾ ਕੋਈ ਖਰਚਾ ਆ ਜਾਂਦਾ ਆ, ਵੱਡਾ ਕਰਜ਼ਾ ਇਦਾਂ ਇਹੋ ਹੀ ਬਣਦਾ। ਦੇਖੋ ਜਿਹੜੇ ਖਰਚੇ ਨੇ ਸਾਡੇ, ਤਕਰੀਬਨ ਅਸੀਂ ਸਮਾਜਿਕ ਖਰਚੇ ਬਹੁਤ ਵਧਾਏ ਹੋਏ ਨੇ, ਇਹ ਵੀ ਇਕ ਮਤਲਬ ਮੰਨਣ ਵਾਲੀ ਗੱਲ ਆ। ਤੇ ਅਸੀਂ ਜਿਹੜੀ ਸ਼ੋਸ਼ਾ ਆ ਉਹ ਬਹੁਤ ਵਧਾਈ, ਉਸ ਦੇ ਵਿਚ ਐਨ ਆਰ ਆਈਆਂ ਦਾ ਬਹੁਤ ਹੱਥ ਹੈ, ਸਾਡਾ ਬਹੁਤ ਹੱਥ ਹੈ, ਉਥੇ ਜਾ ਕੇ ਜਿਹੜੀ ਅਸੀਂ ਫੁਕਰਾਪੰਥੀ ਕਰਦੇ ਆ ਨਾ, ਉਸ ਦਾ ਜਿਹੜਾ ਲੋਕਲ ਕਮਿਊਨਿਟੀ ਦੇ ਉਤੇ ਬਹੁਤ ਫਰਕ ਪੈਂਦਾ, ਪੀਅਰ ਪ੍ਰੈਸ਼ਰ ਉਹਨੂੰ ਕਹਿੰਦੇ ਆ, ਉਹ ਪੈ ਜਾਂਦਾ ਜਿਸ ਕਾਰਨ ਉਨ੍ਹਾਂ ਨੂੰ ਵੀ ਉਹ ਖਰਚੇ ਕਰਨੇ ਪੈਂਦੇ ਆ। ਸੋ ਇਹ ਵੀ ਇਕ ਸਮੱਸਿਆ ਦਾ ਕਾਰਨ ਹੈ, ਅਸੀਂ ਮਦਦ ਕਰਨ ਦੀ ਬਜਾਏ ਅਸੀਂ ਉਨ੍ਹਾਂ ਦੀਆਂ ਜ਼ਿੰਦਗੀਆਂ ਜਿਹੜੀਆਂ ਨੇ ਉਹ ਖਰਾਬ ਕਰਦੇ ਆ। ਸੋ ਸਾਨੂੰ ਜਿਹੜੇ ਆਪਣੇ ਖਰਚੇ ਆ ਉਹ ਕੰਟਰੋਲ ਰੱਖਣੇ ਚਾਹੀਦੇ ਨੇ। ਤਾਂ ਜਗਤਾਰ ਭਾਜੀ ਨੇ ਪਹਿਲਾਂ ਮੈਸੇਜ ਲਿਖਿਆ ਸੀ ਕਿ ਕਹਿੰਦੇ ਮੇਰਾ ਮੰਨਣਾ ਹੈ ਕਿ ਇਨਸਾਨ ਕਿਸਾਨ ਦੇ ਮਨੋਬਲ ਦੇ ਉੱਚਾ ਚੁੱਕਣ ਦੇ ਵਿਚ ਹਿੱਸਾ ਪਾਉਂਦਾ ਹੈ ਤੇ ਉਸ ਨੂੰ ਬਣਦਾ ਸਤਿਕਾਰ ਦੇਣਾ ਬਣਦਾ ਹੈ। ਭਾਰਤ ਮੁਲਕ ਚ ਉਲਟਾ ਜੋ ਅੰਨ ਭੰਡਾਰ ਪੈਦਾ ਕਰਦਾ ਹੈ, ਵਾਤਾਵਰਨ ਸਾਫ਼ ਰੱਖਣ ਦੇ ਵਿਚ ਹਿੱਸਾ ਪਾਉਂਦਾ ਹੈ, ਆਪਣੀਆਂ ਜੇਬਾਂ ਘੱਟ ਭਰਦਾ ਹੈ ਪਰ ਸਰਕਾਰੀ ਸਹੂਲਤਾਂ ਘੱਟ ਨੇ। ਦੂਜੇ ਪਾਸੇ ਕਾਰਖਾਨਿਆਂ ਦੇ ਮਾਲਕ ਜੋ ਅੰਨ ਪੈਦਾ ਕਰਨ ਵਾਲੀਆਂ ਜ਼ਮੀਨਾਂ ਵੀ ਘਟਾਉਂਦੇ ਨੇ, ਪ੍ਰਦੂਸ਼ਣ ਵੀ ਫੈਲਾਉਂਦੇ ਨੇ ਤੇ ਸਰਕਾਰੀ ਸਹੂਲਤਾਂ ਉਨ੍ਹਾਂ ਨੂੰ ਜ਼ਿਆਦਾ ਨੇ। ਹਾਂਜੀ ਇਸ ਦੇ ਬਾਰੇ ਆਪਾਂ ਗੱਲ ਕਰ ਚੁੱਕੇ ਹਾਂ, ਕਰ ਰਹੇ ਹਾਂ। ਸੋ ਅਗਰ ਤੁਸੀਂ ਵੀ ਕੋਈ ਗੱਲ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਤੇ ਇਨ ਦਾ ਮੀਨ ਟਾਈਮ ਫਿਰ ਮੈਂ ਤੁਹਾਨੂੰ ਇਕ ਗੀਤ ਸੁਣਾ ਦਿੰਦਾ ਰਾਣੀ ਰਣਦੀਪ ਦਾ। ਇਹ ਗੀਤ ਜੀ 2011 ਦੇ ਵਿਚ ਆਇਆ ਸੀ ਤੇ ਗੀਤ ਮੈਨੂੰ ਬਹੁਤ ਸੋਹਣਾ ਲੱਗਦਾ ਤੇ ਐਲਬਮ ਦਾ ਨਾਂ ਵੀ ਅਡਿਕਟਿਡ ਸੀਗਾ ਤੇ ਸ਼ਾਇਦ ਇਹ ਕਿਸੇ ਫਿਲਮ ਦੇ ਵਿਚ ਸੀ, ਹੁਣ ਮੈਨੂੰ ਇਹ ਨਹੀਂ ਪਤਾ, ਪਰ ਗੀਤ ਬੜਾ ਵਧੀਆ ਹੈ ਤੇ ਆਓ ਤੁਹਾਨੂੰ ਗੀਤ ਸੁਣਾਉਂਦੇ ਹਾਂ ਜੀ।
ਦਿਲ ਤੋੜ ਕੇ ਸੋਹਣੇ ਸਜਣਾ
ਜਿਹੜੇ ਦੋ ਦੋ ਯਾਰ ਬਣਾਉਂਦੇ ਨੇ ਸ਼ਰਾਬੀਆ ਦੇ ਕਦਰਾ ਮੇਰਾ ਭਰਿਆ ਜੋਬਨ ਲੁੱਟਿਆ ਤੈਂ ਜੋ ਵੇ ਸ਼ਰਾਬੀਆ ਦੇ ਕਦਰਾ ਮੇਰਾ ਭਰਿਆ ਜੋਬਨ ਲੁੱਟਿਆ ਤੈਂ ਮੈਨੂੰ ਭਰੀ ਨੂੰ ਇੱਕ ਨਰ ਲਾਉਂਦਾ ਭਰੀ ਨੂੰ ਇੱਕ ਨਰ ਲਾਉਂਦਾ ਸੈਂ ਕਦੇ ਖਾਲੀ ਭਰੇ ਨੂੰ ਸੁੱਟਿਆ ਤੈਂ ਜੋ ਵੇ ਸ਼ਰਾਬੀਆ
ਗੀਤ ਸੁਣ ਰਹੇ ਹਾਂ ਜੀ ਰਾਣੀ ਰਣਦੀਪ ਦੀ ਆਵਾਜ਼ ਦੇ ਵਿਚ। ਗੀਤ ਜਾਰੀ ਰੱਖਾਂਗੇ ਤੇ ਗੱਲਬਾਤ ਵੀ ਆਪਾਂ ਕਰਨੀ ਹੈ ਕਿਉਂਕਿ ਗੁਰਪ੍ਰੀਤ ਗਿੱਲ ਕੈਨਬਰਾ ਤੋਂ ਫੋਨ ਦੇ ਜ਼ਰੀਏ ਸਾਡੇ ਨਾਲ ਜੁੜ ਚੁੱਕੇ ਨੇ। ਗੁਰਪ੍ਰੀਤ ਜੀ ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ। ਹਾਂਜੀ ਸਤਿ ਸ੍ਰੀ ਅਕਾਲ ਤੇ ਤੁਹਾਡੀ ਆਵਾਜ਼ ਮੈਨੂੰ ਲੱਗਦਾ ਸਲਾਬੀ ਜੀ ਆ ਰਹੀ ਹੈ, ਕੀ ਗੱਲ, ਜ਼ੁਕਾਮ ਹੋ ਗਿਆ?
ਨਹੀਂ ਜੁਕਾਮ ਨੀ ਹੋਇਆ ਜੀ, ਮੈਂ ਬਸ ਅੱਧਾ ਘੰਟਾ ਪਹਿਲਾਂ ਉੱਠਿਆ ਜੀ।
ਅੱਛਾ, ਗ੍ਰਿਫਟ ਦਾ ਤਾਂ ਕਿਵੇਂ ਹੋ ਗਿਆ? ਠੀਕ ਹੈ ਜੀ।
ਹਾਂਜੀ ਹਾਂਜੀ ਹੋ ਜਾਂਦਾ ਜੀ।
ਹਾਂਜੀ, ਕੀ ਕਹਿਣਾ ਚਾਹੋਗੇ ਅੱਜ?
ਤੁਸੀਂ ਉਹ ਕਿਸਾਨਾਂ ਦੇ ਮੁੱਦੇ ਬਾਰੇ ਗੱਲ ਕਰ ਰਹੇ ਹੋ, ਮੈਨੂੰ ਲੱਗਦਾ ਜਿਹੜੀ ਨਾ ਜਿਹੜੀ ਕੋਰ ਪ੍ਰੋਬਲਮ ਆ, ਕੋਰ ਪ੍ਰੋਬਲਮ ਹੈਗੀ ਜੀ ਕੈਸ਼ ਫਲੋ ਦੀ। ਕੈਸ਼ ਫਲੋ ਦੀ ਪ੍ਰੋਬਲਮ ਏਦਾਂ ਵੀ ਜੇ ਆਪਾਂ 20-25 ਸਾਲ ਵੀ ਪਿੱਛੇ ਚੱਲੀਏ, ਸਪੈਸ਼ਲੀ ਪੰਜਾਬ ਦੇ ਕਿਸਾਨਾਂ ਦੀ ਮੈਂ ਗੱਲ ਕਰਦਾ, ਉਦੋਂ ਜਿਹੜੇ ਉਹਨਾਂ ਦੇ ਖਰਚੇ ਹੁੰਦੇ ਸੀ ਨਾ, ਉਹ ਹਾੜੀ ਸਾਉਣੀ ਦੇ ਆਲੇ ਦੁਆਲੇ ਘੁੰਮਦੇ ਹੁੰਦੇ ਸੀ ਵੀ ਉਦੋਂ ਵੱਡੇ ਖਰਚੇ ਹੁੰਦੇ ਸੀ ਉਹਨਾਂ ਦੇ, ਕੋਈ ਮਸ਼ੀਨੀ ਵੀ ਕੋਈ ਸੰਦ ਲੈਣਾ ਜਾਂ ਹੋਰ ਕੋਈ ਘਰ ਚ ਇਨਵੈਸਟਮੈਂਟ ਕਰਨੀ, ਘਰ ਚ ਕੁਛ ਚੀਜ਼ ਨਵੀਂ ਬਣਾਉਣੀ, ਉਹ ਸਾਰੀ ਉਹ ਜਦੋਂ ਕੈਸ਼ ਆਉਂਦਾ ਸੀ ਉਦੋਂ ਕਰਦੇ ਹੁੰਦੇ ਸੀ। ਤੇ ਉਹ ਜਿਹੜਾ ਕਰਜ਼ਾ ਸੀ, ਕਰਜ਼ਾ ਉਹਨਾਂ ਨੂੰ ਚੱਕਣ ਦੀ ਇੰਨੀ ਲੋੜ ਨਹੀਂ ਸੀ ਪੈਂਦੀ, ਕਰਜ਼ਾ ਉਦੋਂ ਚੱਕਣਾ ਵੀ ਜਿਹਦੇ ਵੀ ਕੋਈ ਇਕਦਮ ਐਮਰਜੈਂਸੀ ਆ ਗਈ ਨਾ, ਉਹ ਫਿਰ ਆੜਤੀ ਤੋਂ ਪੈਸੇ ਫੜ ਲੈਣੇ ਜਿੱਦਾਂ ਬੋਰ ਬਹਿ ਗਿਆ ਜਾਂ ਕੁਛ ਹੋ ਗਿਆ, ਉਹ ਉਦੋਂ ਇਹ ਕੰਮ ਕਰਦੇ ਹੁੰਦੇ ਸੀ। ਹੁਣ ਗੱਲ ਇਹ ਹੋਈ ਆ ਵੀ ਜਦੋਂ ਇੱਕ ਵਾਰੀ ਭਗਵੰਤ ਮਾਨ ਦਾ ਨਵਾਂ ਨਵਾਂ ਗਾਣਾ ਆਇਆ ਸੀ ਵੀ ਹੁਣ ਤਾਂ ਪਿੰਡ ਵੀ ਸ਼ਹਿਰਾਂ ਵਰਗੇ ਬਣ ਗਏ, ਉਹ ਇੱਕ ਲਾਈਫ ਸਟਾਈਲ ਚ ਚੇਂਜ ਆ ਗਿਆ, ਪੇਂਡੂ ਲਾਈਫ ਸਟਾਈਲ ਚ ਸ਼ਹਿਰੀ ਲਾਈਫ ਸਟਾਈਲ ਆ ਗਿਆ ਵੀ ਕੇਬਲਾਂ ਲੱਗ ਗਈਆਂ ਸ਼ੁਰੂ ਹੋ ਗਈਆਂ, ਕਾਰਾਂ ਸਕੂਟਰ ਮੋਟਰਸਾਈਕਲ ਆਉਣੇ ਸ਼ੁਰੂ ਹੋ ਗਏ, ਤੇ ਉਹਦੇ ਨਾਲ ਫਿਰ ਇਹ ਹੋਇਆ ਵੀ ਉਹਨਾਂ ਨੂੰ ਚਲਾਉਣ ਵਾਸਤੇ ਖਰਚੇ ਵੀ ਹੋਣੇ ਸ਼ੁਰੂ ਹੋ ਗਏ। ਤੇ ਉਹ ਜਿਹੜਾ ਕੈਸ਼ ਫਲੋ ਸੀ ਵੀ ਜਿਹੜੀ ਸੇਵਿੰਗ ਦੀ ਆਪਾਂ ਨੂੰ ਪ੍ਰੋਬਲਮ ਆਉਂਦੀ ਹਾੜੀ ਸੋਣੀ ਦੇ ਵੇਲੇ ਜਿਹੜਾ ਕੈਸ਼ ਆਉਂਦਾ ਹੁੰਦਾ ਉਹ ਬਜਾਏ ਮਹੀਨੇ ਦੇ ਮਹੀਨੇ ਲੱਗਣ ਦੇ ਉਹ ਹਫਤੇ ਦੇ ਹਫਤੇ ਲੱਗਣਾ ਸ਼ੁਰੂ ਹੋ ਗਿਆ। ਤੇ ਉਹਦੇ ਨਾਲ ਇਹ ਹੋਇਆ ਵੀ ਹੁਣ ਤੁਸੀਂ ਐਜ਼ ਅ ਕਿਸਾਨ ਫਾਰਮਰ ਹੋ, ਤੁਹਾਨੂੰ ਪਤਾ ਵੀ ਕੈਸ਼ ਫਲੋ ਦੀ ਪ੍ਰੋਬਲਮ ਚ ਬੰਦਾ ਕੀ ਕਰਦਾ, ਜਾਂ ਕੋਲ ਕ੍ਰੈਡਿਟ ਕਾਰਡ ਹੋਵੇ ਉਹ ਯੂਜ ਕਰਦਾ, ਜਾਂ ਫਿਰ ਉਹ ਲੋਨ ਦੇਖਦਾ ਵੀ ਮੈਨੂੰ ਲੋਨ ਮਿਲ ਜਾਵੇ ਜਦੋਂ ਮੇਰੀ ਫਸਲ ਆਈ ਮੈਂ ਚੁਕਾ ਦੂੰਗਾ। ਉਹ ਹੁਣ ਇਹ ਜਿਹੜੀਆਂ ਸ਼ਾਕਸ ਬੈਠੀਆਂ ਨੇ ਨਾ ਮਾਰਕੀਟ ਦੇ ਵਿੱਚ, ਇਹਨੂੰ ਲੋਨ ਸ਼ਾਕਸ ਆਪਾਂ ਕਹਿੰਦੇ ਹਾਂ, ਇੱਥੇ ਆਸਟ੍ਰੇਲੀਆ ਦੇ ਵਿੱਚ ਵੀ ਹੈਗੀਆਂ ਨੇ, ਜਿਹੜੇ ਉਹ ਐਡ ਨੀ ਹੁੰਦੀ ਵੀ ਜੇ ਇਫ ਯੂ ਵਾਂਟ 500 to 5,000 ਲੋਨ ਜਸਟ ਨਿੰਬਲ ਇਟ ਔਨ ਬਲਾ ਬਲਾ, ਦੇ ਆਰ ਲੋਨ ਸ਼ਾਕਸ, ਉਹਨਾਂ ਦਾ ਸਾਰਾ ਕੰਮ ਤੁਹਾਡੇ ਚੱਲਦਾ, ਤੁਸੀਂ ਇੱਕ ਵਾਰੀ ਲੋਨ ਲੈ ਲੂਗੇ ਯੂ ਗੋਟ ਟ੍ਰੈਪਡ ਐਂਡ ਦੇ ਵਿਲ ਆਫਰ ਯੂ ਮੋਰ ਐਂਡ ਮੋਰ ਐਂਡ ਮੋਰ। ਹੁਣ ਉੱਥੇ ਲੋਨ ਲੈਣਾ ਕਿੰਨਾ ਕੁ ਸੌਖਾ ਹੈ, ਸੌਖਾ ਇੱਦਾਂ ਹੈ ਵੀ ਯੂ ਜਸਟ ਆਸਕ ਵੀ ਜਿਹੜਾ ਆੜ੍ਹਤੀਆ ਹੁੰਦਾ ਉਹਨੂੰ ਯਾਰ ਮੈਨੂੰ ਇੰਨਾ ਪੈਸਾ ਚਾਹੀਦਾ, ਉਹ ਚੱਕ ਤੁਹਾਨੂੰ ਦੇ ਦਿੰਦਾ। ਐਂਡ ਤੁਹਾਡੇ ਕੋਲ ਤੁਸੀਂ ਤੁਹਾਨੂੰ ਹੁੰਦਾ ਵੀ 2 ਰੁਪਏ ਸੈਂਕੜਾ, 3 ਰੁਪਏ ਸੈਂਕੜਾ, ਐਂਡ ਨੋ ਵਨ ਡੂ ਦਾ ਕੈਲਕੂਲੇਸ਼ਨ ਵੀ ਇਹ ਜਿਹੜਾ ਮੈਂ 10,000-20,000 ਲੈ ਰਿਹਾ ਇਹਦੇ ਉੱਤੇ ਮੈਨੂੰ ਉੱਪਰ ਕਿੰਨਾ ਪੇ ਕਰਨਾ
ਕਿੰਨਾ ਪੈ ਰਿਹਾ,
ਦੇ ਜਸਟ ਹਾਂ ਉਹ ਸਿਰਫ ਪੈਸਾ ਚੱਕ ਲੈਂਦੇ ਨੇ, ਦੈਟਸ ਅਬਾਊਟ ਇਟ, ਵੀ ਪੈਸਾ ਚੱਕ ਲਿਆ ਤੇ ਜਦੋਂ ਵਾਪਸ ਕਰਨਾ ਆ ਉਹ ਫਿਰ 10-20,000 ਦਾ ਉਹ 10,000 ਵੀ ਕਈ ਵਾਰੀ ਵਾਪਸ ਕਰਨਾ ਪੈਂਦਾ, 20,000 ਵਾਪਸ ਕਰਨਾ ਪੈਂਦਾ। ਉਹ ਜਿਹੜਾ ਇੱਕ ਸਾਈਕਲ ਤੁਸੀਂ ਟ੍ਰੈਪ ਹੋ ਗਏ ਨਾ, ਇਹ ਕ੍ਰੈਡਿਟ ਕਾਰਡ ਵਾਲਾ ਸਾਈਕਲ ਹੈ, ਤੁਸੀਂ ਮਿਨੀਮਮ ਅਮਾਊਂਟ ਪੇ ਕਰੀ ਜਾਂਦੇ ਹੋ ਪਰ ਜਿਹੜੀ ਤੁਹਾਡੀ ਰੀਅਲ ਅਮਾਊਂਟ ਹੈ ਉਹ ਉੱਥੇ ਖੜੀ ਹੈ, ਤੇ ਜਿਹੜੀ ਰੀਅਲ ਅਮਾਊਂਟ ਨੂੰ ਕਈ ਵਾਰੀ 12 ਸਾਲ ਲੱਗ ਜਾਂਦੇ ਨੇ ਪੇ ਕਰਨ ਲਈ। ਸੋ ਤੁਸੀਂ ਮਿਨੀਮਮ ਦੇ ਵਿੱਚ ਹੈਪੀ ਹੋ, ਚਲੋ ਮੈਂ ਇੰਨਾ ਅਫੋਰਡ ਕਰਦਾ ਮੈਂ ਪੇ ਕਰੀ ਜਾਂਦਾ। ਇਹ ਕਿਸਾਨਾਂ ਵਾਸਤੇ ਉੱਥੇ ਆਹ ਪ੍ਰੋਬਲਮ ਹੋਈ ਹੈ ਕਿਉਂਕਿ ਜਿਹੜੇ ਜਿਹੜੇ ਬੈਂਕ ਮੈਨੇਜਰ ਨੇ ਉਹਨਾਂ ਕੋਲ ਟਾਰਗੇਟ ਹੁੰਦੇ ਨੇ ਵੀ ਤੁਸੀਂ ਲੋਨ ਇੰਨਾ ਡਿਸਟ੍ਰੀਬਿਊਟ ਕਰਨਾ, ਕਿਉਂਕਿ ਉਹ ਬੰਦੇ ਉਸੇ ਬੈਂਕ ਜਿਹੜੇ ਚੱਲਦੇ ਨੇ ਉਹ ਤੁਹਾਡੇ ਵਿਆਜ ਤੋਂ ਚੱਲਦੇ ਨੇ, ਹੋਰ ਕਿਸੇ ਤੋਂ ਨੀ ਚੱਲਦੇ ਉਹ, ਕਿਉਂਕਿ ਉਹਨਾਂ ਨੂੰ ਕੈਸ਼ ਜਿਹੜਾ ਮਿਲਦਾ ਫੰਡ ਮਿਲਦਾ ਸਪੋਜ਼ ਕਰੋ 2% ਤੇ ਮਿਲਦਾ, ਉਹ ਤੁਹਾਨੂੰ ਅੱਗੇ 8-9% ਤੇ ਦੇ ਰਹੇ ਨੇ, ਸੋ ਦੇਅਰ ਮਾਰਜਿਨ ਇਜ਼ 7%। ਸੋ ਜਿਹੜਾ ਕਿਸਾਨ ਹੈ ਉਹਨਾਂ ਦਾ ਕਿਸਾਨ ਈਜ਼ੀ ਟਾਰਗੇਟ ਆ
ਜੀ। ਔਰ ਦੂਜੀ ਗੱਲ ਜਿਹੜੀ ਦੂਜੇ ਪਾਸੇ ਲੈਕ ਆਫ ਅਵੇਅਰਨੈਸ ਫਾਈਨੈਂਸ਼ੀਅਲ ਸਿਸਟਮ ਦੀ ਜਿਹੜੀ
ਐਜੂਕੇਸ਼ਨ, ਮੈਂ ਉਸੇ ਤੇ ਆਉਣ ਲੱਗਾ ਸੀ। ਦੂਜੀ ਗੱਲ ਇਹ ਹੈ ਵੀ ਆਪਾਂ ਕਿਸਾਨਾਂ ਨੂੰ ਉਹਨਾਂ ਦੀ ਸੋਇਲ ਫਰਟੀਲਿਟੀ ਬਾਰੇ ਸਮਝਾ ਦਿੰਦੇ ਹਾਂ, ਕਿਹੜਾ ਤੁਸੀਂ ਲਾਉਣਾ ਆ, ਫਸਲ ਕਿਹੜੀ ਲਾਉਣੀ ਆ, ਫਸਲੀ ਚੱਕਰ ਚੋਂ ਕਿਵੇਂ ਕੱਢਣਾ, ਇਹ ਤਾਂ ਚਲੋ ਐਜੂਕੇਸ਼ਨ ਪਾਰਟ ਆਫ ਦਾ ਐਜੂਕੇਸ਼ਨ ਆ, ਪਰ ਤੁਸੀਂ ਕਦੀ ਪੰਜਾਬ ਚ ਕਿਤੇ ਸੱਥਾਂ ਚ ਬਹਿ ਕੇ ਢਾਣੀ ਚ ਬਹਿ ਕੇ ਕਦੀ ਗੱਲ ਸੁਣੀ ਹੈ ਵੀ ਮੈਂ ਫਾਈਨੈਂਸ਼ੀਅਲ ਪਲੈਨਰ ਕੋਲ ਗਿਆ ਸੀ?
ਨਹੀਂ ਬਿਲਕੁਲ,
ਦੇਰ ਇਜ਼ ਨੋ ਜੋਬ ਲਾਈਕ ਅ ਫਾਈਨੈਂਸ਼ੀਅਲ ਪਲੈਨਰ ਓਵਰ ਦੇਰ
ਜੀ। ਹੁਣ
ਜਿਹੜਾ ਬੰਦਾ ਤੁਹਾਡੇ ਬਹਿ ਕੇ ਤੁਹਾਡੇ ਅਕਾਊਂਟ ਦੇਖੇ ਤੇ ਤੁਹਾਨੂੰ ਦੱਸੇ ਵੀ ਬਾਈ ਜੀ ਤੁਸੀਂ ਇੰਨਾ ਬੋਰੋ ਕਰ ਸਕਦੇ ਹੋ, ਤੁਸੀਂ ਇੰਨਾ ਪੇ ਆਫ ਕਰ ਸਕਦੇ ਹੋ ਇੰਨੇ ਚਿਰ ਚ ਵਿਦਆਊਟ ਈਵਨ ਹਰਟਿੰਗ ਯੂਅਰ ਸੈਲਫ ਐਂਡ ਯੂਅਰ ਫੈਮਿਲੀ ਐਂਡ ਯੂਅਰ ਐਸੈਟਸ
ਜੀ।
ਉੱਥੇ ਕੋਈ ਕਿਸੇ ਨੂੰ ਸਮਝਾਉਂਦਾ ਹੀ ਨਹੀਂ।
ਬਿਲਕੁਲ, ਇੱਥੇ ਜਿਹੜੀ ਜ਼ਿਆਦਾ ਇਨਵੈਸਟਮੈਂਟ ਆਸਟ੍ਰੇਲੀਆ ਦੇ ਵਿੱਚ ਕੀਤੀ ਜਾਂਦੀ ਆ ਉਹ ਹੈਗੀ ਆ ਫਾਈਨੈਂਸ਼ੀਅਲ ਮੈਨੇਜਮੈਂਟ ਦੇ ਵਿੱਚ, ਫਾਈਨੈਂਸ਼ੀਅਲ ਜਿਹੜੇ ਗਾਈਡਸ ਨੇ ਗਵਰਨਮੈਂਟ ਉਹਨਾਂ ਦੇ ਤੁਹਾਨੂੰ ਸਲਾਹ ਲੈਣ ਦੇ ਲਈ ਜਿਹੜੇ ਪੈਸੇ ਲੱਗਦੇ ਨੇ ਉਹਦੇ ਪੈਸੇ ਜ਼ਿਆਦਾ ਦਿੰਦੇ ਨੇ।
ਹਾਂਜੀ, ਹੁਣ ਤੁਸੀਂ ਦੇਖੋ ਨਾ ਗਵਰਨਮੈਂਟ ਦਾ ਕੰਮ ਕਿੰਨਾ ਆਸਾਨ ਹੋ ਜਾਂਦਾ ਵੀ ਜੇ ਫਾਰਮਰ ਹੀ ਵੇਅਰ ਆ ਮੇਰੀ ਲਿਮਿਟ ਕਿੰਨੀ ਆ, ਮੈਂ ਕਿੰਨਾ ਮੈਂ ਬੋਰੋ ਕਰ ਸਕਦਾ, ਮੈਨੂੰ ਟੂਲ ਕਿਹੜੇ ਚਾਹੀਦੇ, ਉਹਦੇ ਵਾਸਤੇ ਤੁਸੀਂ ਇੱਕ ਬੰਦੇ ਨੂੰ ਇੱਕ ਫੀਸ ਦਿੰਦੇ ਹੋ, ਸਪੋਜ਼ ਕਰੋ $100 per hour ਦੇ ਦਿੰਦੇ ਹੋ, $200 per hour ਦੇ ਦਿੰਦੇ ਹੋ, ਪਰ ਉਹਦੇ ਵਿੱਚ ਬੈਨੀਫਿਟ ਕਿੰਨਾ ਨਿਕਲਦਾ, ਕਿਉਂਕਿ ਜੇ ਤੁਸੀਂ ਉਹ ਫਾਈਨੈਂਸ਼ੀਅਲ ਐਡਵਾਈਜ਼ਰ ਦੀ ਗਾਈਡਲਾਈਨਸ ਤੇ ਚੱਲੂਗੇ, ਕਿਉਂਕਿ ਇਜ਼ ਅ ਇੰਡੀਪੈਂਡੈਂਟ ਇੰਡੀਵਿਜੁਅਲ, ਹੀ ਇਜ਼ ਨੋਟ ਵਰਕਿੰਗ ਫੋਰ ਐਨੀਵਨ, ਹੀ ਇਜ਼ ਰਨਿੰਗ ਹਿਜ਼ ਓਨ ਬਿਜ਼ਨਸ, ਸੋ ਉਹ ਆਪਣੇ ਕਲਾਇੰਟ ਲਈ ਕੰਮ ਕਰ ਰਿਹਾ, ਉਹ ਤੁਹਾਨੂੰ $200 ਵੀ ਚਾਰਜ ਕਰ ਲੂਗਾ ਪਰ ਆਵਰ ਦਾ, ਪਰ ਜਿਹੜੀ ਉਹਨੇ ਐਡਵਾਈਸ ਦੇਣੀ ਤੁਹਾਨੂੰ ਇਟ ਵਿਲ ਸੂਟ ਯੂ ਫੋਰ ਦਾ ਨੈਕਸਟ 2-3 ਈਅਰਸ। ਹੁਣ ਆਪਾਂ ਕਿਸਾਨਾਂ ਨੂੰ ਤਾਂ ਮਾੜਾ ਕਹੀ ਜਾਂਦੇ ਕਿਸਾਨ ਅੱਡੀਆਂ ਚੁੱਕ ਕੇ ਫਾਹੇ ਲੈਂਦੇ ਨੇ, ਪਰ ਦੇ ਆਰ ਟ੍ਰੈਪਡ ਇਨ ਦੈਟ ਸਾਈਕਲ, ਦੇ ਡੋਂਟ ਨੋ ਵਟ ਟੂ ਡੂ ਵਿਦ ਕੈਸ਼ ਫਲੋ, ਦੈਟਸ ਅ ਪ੍ਰੋਬਲਮ, ਕੈਸ਼ ਫਲੋ ਉੱਥੇ ਹੈ ਹੀ ਨੀ। 6 ਮਹੀਨੇ ਬਾਅਦ 3 ਮਹੀਨੇ ਬਾਅਦ ਤੁਹਾਨੂੰ ਫਸਲ ਦੀ ਇਨਕਮ ਆਉਣੀ ਹੈ, ਉਸ ਤੋਂ ਬਾਅਦ ਤੁਸੀਂ ਉਹੀ 3 ਮਹੀਨੇ ਅੱਗੇ ਇੱਕ ਹੋਰ ਫਸਲ ਲਾਉਣੀ ਹੈ, ਫਿਰ ਉਹ ਸਾਰੇ ਸਾਲ ਚ ਉਹ ਪੈਸੇ ਨੂੰ ਚਲਾਉਣਾ, ਉਹ ਕਿੱਦਾਂ ਚਲਾਉਂਗੇ ਤੁਸੀਂ ਦੱਸੋ।
ਗੁਰਪ੍ਰੀਤ ਜਸ ਘੁੰਮਣ ਉਹਨਾਂ ਨੇ ਬਹੁਤ ਸੋਹਣਾ ਵਿਚਾਰ ਸਾਂਝਾ ਕੀਤਾ ਸੀ ਕਿ ਮੈਂ ਕਹਿੰਦੇ ਕਰਜ਼ੇ ਮਾਫ਼ੀ ਲਈ ਅਗਰੀ ਨਹੀਂ ਹੈਗਾ ਵੀ ਜਿਹੜੇ ਜੇ ਇੱਕ ਏਕੜ ਫਾਰਮ ਹੈ ਮਤਲਬ ਕਿਸੇ ਕੋਲ ਤਾਂ ਉਹ ਆਪਣੀ ਉਹਦੇ ਵਿੱਚ ਵੀਟ ਰਾਈਸ ਵੈਜੀਟੇਬਲ ਮਿਲਕ ਉਹ ਇੱਕ ਏਕੜ ਦੇ ਵਿੱਚ ਪੂਰਾ ਕਰ ਸਕਦਾ ਤੇ ਆਪਣੀ ਕੰਮ ਵੀ ਕਰ ਸਕਦਾ ਬਾਹਰ ਕਿਤੇ, ਠੀਕ ਹੈ, ਆਪਣੀ ਫੈਮਿਲੀ ਦੇ ਨਾਲ, ਤੇ ਉਹ ਸਰਵਾਈਵ ਕਰ ਸਕਦਾ, ਤੇ ਬਹੁਤ ਸਾਰੇ ਜਿਹੜੇ ਭਾਰਤ ਦੇ ਵਿੱਚ ਨੇ ਇਸ ਤਰ੍ਹਾਂ ਕਰਦੇ ਨੇ ਐਂਡ ਦੇ ਆਰ ਵੈਰੀ ਹੈਪੀ। ਹੁਣ ਦੂਜੇ ਪਾਸੇ ਇਹ ਹੈ ਕਿ ਜੇ ਇੱਕ ਏਕੜ ਤੋਂ ਤੁਸੀਂ ਕੋਠੀ ਵੀ ਪਾਣੀ ਆ, ਕਾਰ ਵੀ ਚਲਾਣੀ ਆ, ਸਕੂਟਰ ਵੀ ਚਲਾਣੇ ਆ, ਯੂ ਵਾਂਟ ਟੂ ਹੈਵ ਆਲ ਦਾ ਫੈਸਿਲਿਟੀਜ਼ ਇਨ ਦਾ ਵਰਲਡ, ਹਨਾ, ਇੱਕ ਏਕੜ ਤੋਂ, ਤਾਂ ਫਾਰਮਰਸ ਨੂੰ ਸੀਰੀਅਸਲੀ ਸੋਚਣਾ ਪੈਣਾ ਕਿ ਉਹਨਾਂ ਨੇ ਆਪਣੀ ਇਨਕਮ ਕਿੱਦਾਂ ਲਿਫਟ ਕਰਨੀ ਆ। ਉਨ੍ਹਾਂ ਨੇ ਰੋਜ਼ ਕਿਤੇ ਜੋਬ ਲੱਭਣੀ ਆ, ਕਿਤੇ ਕੰਮ ਕਰਨਾ, ਦੇ ਹੈਵ ਟੂ ਥਿੰਕ ਅਬਾਊਟ ਦੈਟ, ਦੇ ਕਾਂਟ ਹੈਵ ਵਨ ਏਕੜ ਲੈਂਡ ਐਂਡ
ਇਹਦੇ ਇੱਕ ਇਹ ਵੀ ਗੱਲ ਹੈ ਨਾ ਵੀ ਹੁਣ ਜਦੋਂ ਫਾਰਮਰ ਫਾਰਮਿੰਗ ਦੇ ਵਿਚ ਆ ਗਿਆ ਰਾਈਟ, ਐਂਡ ਦੇ ਆਰ ਟੂ ਆਪਸ਼ਨ ਵੀ ਜਾਣਾ ਆਪਾਂ ਕਣਕ ਉਗਾਲੀਏ ਤੇ ਝੋਨਾ, ਠੀਕ ਹੈ, ਉਹਦਾ ਕੰਮ ਕਿੰਨਾ ਗਿਆ, ਉਹਨੂੰ ਜਦੋਂ ਆਪਾਂ ਉਹਨੂੰ ਬੀਜਣਾ ਆ ਉਦੋਂ ਕੰਮ ਆ, ਤੇ ਜਦੋਂ ਉਹਨੂੰ ਵੱਢਣਾ ਉਦੋਂ ਕੰਮ ਆ, ਡਿਊਰਿੰਗ ਦੈਟ ਪੀਰੀਅਡ ਫਾਰਮਰ ਫਰੀ ਆ, ਠੀਕ ਹੈ ਨਾ। ਹੁਣ ਜਿਹੜੇ ਫਾਰਮਰ ਸਬਜ਼ੀਆਂ ਉਗਾਉਂਦੇ ਨੇ ਉਹਨਾਂ ਦੀ ਲਾਈਫ ਹੋਰ ਆ, ਦੇ ਹੈਵ ਟੂ ਗੈਟ ਅਪ ਅਰਾਊਂਡ 4 ਓਕਲੋਕ ਇਨ ਦ ਮਾਰਨਿੰਗ ਐਂਡ ਟੇਕ ਦੇਅਰ ਥਿੰਗਸ ਟੂ ਦ ਮਾਰਕੀਟ, ਪਰ ਉਹਨਾਂ ਦੇ ਇਹ ਆ ਵੀ ਉਹਨਾਂ ਦਾ ਕੈਸ਼ ਫਲੋ ਰੋਜ਼ ਚੱਲਦਾ, ਪੈਸਾ ਆਉਂਦਾ ਪੈਸਾ ਜਾਂਦਾ। ਐਂ ਤੁਸੀਂ ਜੇ ਸਟੱਡੀ ਵੀ ਕਰਕੇ ਦੇਖ ਲੂਗੇ ਨਾ, ਜਿਹੜੇ ਸਬਜ਼ੀਆਂ ਉਗਾਉਂਦੇ ਨੇ ਫਾਰਮਰ, ਜਾਂ ਜਿਹੜੇ ਦੁੱਧ ਵੇਚਦੇ ਨੇ, ਜਾਂ ਜਿਹੜਾ ਆਂਡਿਆਂ ਦਾ ਕੰਮ ਕਰਦੇ ਨੇ, ਉਹਨਾਂ ਦਾ ਕੈਸ਼ ਫਲੋ ਤੇ ਉਹਨਾਂ ਦੀ ਜਿਹੜੀ ਕ੍ਰੈਡਿਟ ਲਿਮਿਟਸ ਬਣੀਆਂ ਹੋਈਆਂ ਨੇ ਕੰਪੇਅਰ ਟੂ ਦੋਜ਼ ਫਾਰਮਰਸ ਦੇ ਵਿੱਚ ਜਿਹੜੇ ਦੋ ਫਸਲੀ ਸਾਈਕਲ ਚ ਹੈਗੇ ਨੇ,
ਉਹ ਜ਼ਿਆਦਾ
ਬਹੁਤ ਵੱਡਾ ਡਿਫਰੈਂਸ ਹੋਊਗਾ।
ਦੂਜੀ ਗੱਲ
ਜ਼ਿਆਦਾ ਕਰਜਾਈ ਨੇ
ਗੁਰਪ੍ਰੀਤ, ਮੈਂ ਦੇਖਣ ਦੇ ਵਿੱਚ ਆਇਆ ਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਕਈ ਵਾਰੀ ਗੱਲ ਚੱਲਦੀ ਕਿ ਦੁੱਧ ਦੀ ਕਿੱਲਤ ਹੈ, ਦੁੱਧ ਬਾਹਰੋਂ ਮੰਗਾਉਣਾ ਪਏਗਾ, ਆਂਡਿਆਂ ਦੀ ਕਿੱਲਤ ਹੈ, ਸੋ ਜਿਹੜੇ ਗੁੱਡ ਪੋਲਟਰੀ ਪ੍ਰੋਡਕਟ ਉਹਨਾਂ ਦੀ ਕਿੱਲਤ ਹੈ, ਫਿਰ ਜਿਹੜਾ ਕਿਸਾਨ ਹੈ ਉੱਥੇ ਇੰਨੀ ਓਪਰਚੁਨਿਟੀ ਹੈ, ਕਿਸਾਨ ਕਿਉਂ ਨਹੀਂ ਆਪਣੇ ਆਪ ਨੂੰ ਐਜੂਕੇਟ ਕਰ ਰਿਹਾ, ਕਿਉਂ ਨਹੀਂ ਵੱਧ ਕੰਮ ਕਰ ਰਿਹਾ, ਉਹ ਵੀ ਮੈਨੂੰ ਲੱਗਦਾ ਕਿ ਮੋਸਟਲੀ ਜਿਹੜੇ ਸਾਰਿਆਂ ਦੀ ਜਿਵੇਂ ਗੱਲ ਕਰ ਰਿਹਾ, ਮਤਲਬ ਜਿਹੜੇ ਕਾਫੀ ਨੇ ਉਹ ਆਪਣੇ ਆਪ ਨੂੰ ਨਵੇਂ ਟੈਕਨੋਲੋਜੀ ਦੇ ਹਿਸਾਬ ਨਾਲ ਨਹੀਂ ਵਰਤ ਰਹੇ, ਉਨ੍ਹਾਂ ਦਾ ਜ਼ਿਆਦਾ ਧਿਆਨ ਨਵੀਆਂ ਗੱਡੀਆਂ ਦੇ ਮਾਡਲ ਦੇਖਣ ਵਿਚ ਹੈ, ਨਾ ਕਿ ਨਵੀਂ ਮਸ਼ੀਨਰੀ ਉਨ੍ਹਾਂ ਦੀ ਉਤਪਾਦ ਵਧਾਉਣ ਨੂੰ ਜਾਂ ਐਫੀਸ਼ੀਐਂਸੀ ਵਧਾਉਣ ਨੂੰ ਨਹੀਂ ਧਿਆਨ ਦਿੰਦੇ।
ਉਹੀ ਗੱਲ ਹੈ ਨਾ ਵੀ ਇਟਸ ਈਜ਼ੀ ਮਨੀ।
ਹਾਂਜੀ,
ਤੁਸੀਂ ਕਣਕ ਬੀਜਤੀ, ਤੁਸੀਂ ਕੀ ਕਰ ਰਹੇ ਹੋ, ਕੁਛ ਨੀ ਕਰ ਰਹੇ, ਪਾਣੀ ਦੇ ਰਹੇ ਹੋ, ਯੂ ਨੋਟ ਈਵਨ ਗੋਇੰਗ ਇਨ ਟੂ ਦਾ ਫੀਲਡ। ਝੋਨੇ ਦੇ ਵਿਚ ਥੋੜੀ ਹਾਰਡ ਵਰਕ ਆ, ਪਰ ਇਹ ਆ ਵੀ ਇਕ ਦਿਨ ਤੁਸੀਂ ਫਸਲ ਸਾਰੀ ਚੱਕ ਲਈ, ਸਿੱਟ ਦੀ, ਤੁਹਾਨੂੰ ਵਾਢ ਦੇ ਪੈਸੇ ਆ ਗਏ। ਹੁਣ ਇਹਨੂੰ ਓਪੋਜਿਟ ਕਰਕੇ ਦੇਖ ਲੋ ਵੀ ਤੁਸੀਂ ਸਬਜ਼ੀਆਂ ਬੀਜੀਆਂ ਨੇ, ਉਗਾਈਆਂ ਨੇ, ਫਿਰ ਤੁਸੀਂ ਉਹਨੂੰ ਮਾਰਕੀਟ ਵਿਚ ਮੰਡੀ ਵਿਚ ਲੈ ਕੇ ਜਾ ਰਹੇ ਹੋ ਤੇ ਤੁਹਾਨੂੰ ਪੈਸੇ ਮਿਲ ਰਹੇ ਨੇ, ਪਰ ਯੂ ਹੈਵ ਟੂ ਡੂ ਦਾ ਵਰਕ ਐਵਰੀ ਡੇ। ਐਂਡ ਸਾਡੇ ਕਲਚਰ ਚ ਇਹ ਹੈਗਾ ਵੀ ਲੋਟ ਆਫ ਪੀਪਲ ਜੇ ਕੰਮ ਕਰਨਾ ਸ਼ੁਰੂ ਕਰ ਦਿੰਦੇ ਨਾ, ਉਹ ਜਿਹੜੇ ਫ੍ਰੀ ਦੇ ਓਪੀਨੀਅਨ ਗਿਵਰ ਹੁੰਦੇ ਨੇ ਮੋੜਾਂ ਤੇ ਖੜ ਕੇ, ਇਹ ਦੇਖ ਲੋ ਰੋਜ਼ ਹੀ ਤੁਰਿਆ ਹੁੰਦਾ, ਇਹ ਰੋਜ਼ ਯੂ ਡੋਂਟ ਹੈਵ ਟੂ ਟੇਕ ਐਨੀਵਨਸ ਓਪੀਨੀਅਨ,
ਐਵੇਂ ਟੁੱਟ ਟੁੱਟ ਮਰੀ ਜਾਂਦਾ ਹੈ।
ਹਾਂ ਵੀ ਇਹ ਕੀ ਇੱਕ ਤਾਂ ਨਾ ਇੰਨੀ ਘਟੀਆ ਸੋਚ ਹੈ, ਦੇਖੋ ਫਾਰ ਐਗਜ਼ਾਮਪਲ ਫ੍ਰੀ ਰੇਂਜ ਐਗਸ ਨੇ ਜਿਹੜੇ, ਉਹ ਤੁਸੀਂ 10 ਏਕੜ, ਚਲੋ ਉੱਥੇ ਜ਼ਮੀਨਾਂ ਥੋੜੀਆਂ ਨੇ, ਤੁਸੀਂ ਉਹਨੂੰ ਮੰਨ ਲਓ ਵੀ 2 ਕਨਾਲਾਂ ਚ ਵੀ ਰੱਖ ਲਿਆ, ਕੁੱਕੜਾਂ ਨੂੰ ਜਾਂ ਕੁੱਕੜੀਆਂ ਨੂੰ, ਠੀਕ ਹੈ, ਉਹਨਾਂ ਨੂੰ ਜੋ ਮਰਜ਼ੀ ਖਵਾਈ ਜਾਓ, ਉਹ ਕੋਈ ਉਹਨਾਂ ਦੀ ਫੀਡ ਨੀ ਹੈਗੀ, ਜੋ ਆਪਣੀ ਸਬਜ਼ੀਆਂ ਸਿੱਟੀ ਜਾਓ, ਜੋ ਹੈ ਉਹਨਾਂ ਨੇ ਸਾਰਾ ਖਾ ਜਾਣਾ, ਉਹਨਾਂ ਨੇ ਕੁੱਝ ਨੀ ਛੱਡਦੇ ਉਹ, ਈਵਨ ਕਿ ਬੈਂਗਣ ਵੀ ਕੱਚਾ ਛੱਡ ਦੂਗੇ, ਉਹ ਬੈਂਗਣ ਕੱਚਾ ਵੀ ਖਾ ਜੂਗੇ, ਸਿਰਫ ਉਹਦੀ ਡੂੰਡੀ ਛੱਡ ਦੇਣਗੇ, ਉਹ ਸਾਰਾ ਕੁਝ ਖਾ ਜਾਂਦੇ ਨੇ। ਤੇ ਉਹ ਦੇਖੋ ਜਿਹੜੇ ਉਹ ਆਂਡੇ ਨੇ, ਦੇਸੀ ਆਂਡੇ ਕਹਿੰਦੇ ਨੇ ਉਹਨਾਂ ਉੱਥੇ ਫ੍ਰੀ ਰੇਂਜ ਤੇ ਕਹਿੰਦੇ ਨੇ, ਦੇਸੀ ਆਂਡੇ ਕਹਿੰਦੇ ਨੇ, ਉਹ ਕਿੰਨੇ ਵੀ ਉਹ ਵਿਕਦੇ ਨੇ ਮਹਿੰਗੇ, ਲੁਧਿਆਣਾ ਜਲੰਧਰ ਲੋਕ ਲੱਭਦੇ ਨੇ ਵੀ ਵਧੀਆ ਫੂਡ ਕਿੱਥੇ ਆ, ਬਟ ਉਹ ਕਰਨਾ ਹੀ ਨਾ, ਉਹ ਉਹ ਹਾਰਡ ਵਰਕ ਇਹ ਆ ਵੀ ਉਹ ਤੁਸੀਂ ਸਿਰਫ ਆਂਡੇ ਚੱਕਣੇ ਨੇ ਸਵੇਰ ਨੂੰ ਤੇ ਉਹ ਮਾਰਕੀਟ ਚ ਲੈ ਕੇ ਜਾਣੇ ਨੇ, ਇਹ ਤੁਹਾਡਾ ਕੰਮ ਆ। ਇਹ ਵੀ ਸਟਿਲ ਉਹ ਝੋਨਾ ਤੇ ਕਣਕ ਵਾਲਾ ਜਿਹੜਾ ਸਾਈਕਲ ਆ ਨਾ, ਉਹਦੇ ਪਿੱਛੇ ਜਿਹੜਾ ਵੱਡਾ ਫੈਕਟਰ ਆ, ਉਹ ਵੱਡਾ ਫੈਕਟਰ ਇਹ ਆ ਵੀ ਈਜ਼ੀ ਮਨੀ ਆ, ਬਿਲਕੁਲ ਲੈਸ ਵਰਕ ਆ, ਤੇ ਜਦੋਂ ਈਜ਼ੀ ਮਨੀ ਲੈਸ ਵਰਕ ਜੇ ਤੁਸੀਂ ਪੈਨੇ ਹੋ ਨਾ, ਦੈਨ ਯੂ ਵਿਲ ਹੈਵ ਅ ਪ੍ਰੋਬਲਮ ਆਫ ਕੈਸ਼ ਫਲੋ
ਜੀ,
ਤੇ ਕੈਸ਼ ਫਲੋ ਤੁਹਾਨੂੰ ਫਿਰ ਕਰਜਾਈ ਕਰਦਾ
ਜੀ,
ਸਿੰਪਲ ਇਜ਼ ਦੈਟ, ਕੋਈ ਰੋਕਟ ਸਾਇੰਸ ਹੈ ਨਹੀਂ।
ਸੋ ਬਹੁਤ ਬਹੁਤ ਧੰਨਵਾਦ ਗੁਰਪ੍ਰੀਤ ਜੀ, ਤੁਸੀਂ ਆਪਣੇ ਵਿਚਾਰ ਸਾਂਝੇ ਕੀਤੇ ਤੇ ਸਮਾਂ ਹੁਣ ਇਜਾਜ਼ਤ ਨਹੀਂ ਦੇ ਰਿਹਾ। ਸਾਰੇ ਸਰੋਤਿਆਂ ਦਾ ਜਿਹੜੇ ਪ੍ਰੋਗਰਾਮ ਦੇ ਵਿਚ ਜੁੜੇ ਉਨ੍ਹਾਂ ਦਾ ਵੀ ਧੰਨਵਾਦ ਕਿ ਪ੍ਰੋਗਰਾਮ ਦੇ ਵਿਚ ਸਾਂਝਾਂ ਪਾਈਆਂ ਨੇ, ਤੇ ਪ੍ਰੋਗਰਾਮ ਚੱਲਦਾ ਰਹੇਗਾ ਜੀ, ਤੇ ਗੱਲਾਂ ਬਾਤਾਂ ਆਪਾਂ ਥੋੜੇ ਹੋਰ ਮੈਸੇਜ ਲੈਣੇ ਆ, ਤੇ ਧਨੀ ਜੀ ਤੁਹਾਡੇ ਸੁਨੇਹੇ ਸਾਨੂੰ ਨਾਲ ਦੀ ਨਾਲ ਮਿਲ ਰਹੇ ਨੇ, ਤੇ ਵੈਸੇ ਆਪਾਂ ਸਾਰੀ ਵਿਚਾਰਾਂ ਜਿਹੜੀਆਂ ਤੁਸੀਂ ਲਿਖੀਆਂ ਆਲਰੇਡੀ ਕਰ ਚੁੱਕੇ ਆ, ਤੇ ਕੁਲਦੀਪ ਸਿੰਘ ਬੱਲ ਹੋਣਾ ਨੇ ਵੀ ਮੈਸੇਜ ਭੇਜਿਆ ਸੀ ਤੇ ਕਹਿੰਦੇ ਕੱਲ ਖੇਡਾਂ ਵਿਚੋਂ ਕਿਤਾਬ ਲਈ ਸੀ ਜੀ, ਸ਼ੁਭ ਕਾਮਨਾ ਪਰਮਿੰਦਰ ਸੋਢੀ ਦੀ। ਕਾਲਖਾਂ ਦੀ ਰੁੱਤੇ ਸਾਜਿਸ਼ਾਂ ਦੀ ਬਸਤੀ, ਜਗਦੀ ਰਹੀ ਤੇਰੀ ਆਸ, ਲੰਘ ਜਾਵੇ ਤੂੰ ਪਾਰ, ਪਹਿਨ ਕੇ ਧੁੱਪਾਂ ਦੇ ਲਿਬਾਸ। ਕਿਆ ਬਾਤ ਹੈ ਜੀ, ਕਿਸਾਨਾਂ ਦੇ ਲਈ ਹੈ ਜੀ ਇਹ। ਤੇ ਜਗਵੀਰ ਸਿੱਖੋਂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕੇਨਸ ਤੋਂ ਕਹਿੰਦੇ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਜੀ, ਸ਼ੁਕਰੀਆ ਕੇਨਸ ਵਾਲਿਓ। ਤੇ ਪ੍ਰਵੇਸ਼ ਪਾਲ ਸਿੰਘ ਉਹਨਾਂ ਦੀ ਫੋਟੋ ਮੈਂ ਸਾਂਝੀ ਕਰ ਲਈ ਸੀ। ਸੋ ਸਾਰੇ ਸੱਜਣ ਮਿੱਤਰ ਜਿਹੜੇ ਜੁੜੇ ਉਨ੍ਹਾਂ ਦਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ। ਤੇ ਜਾਂਦੇ ਜਾਂਦੇ ਹੁਣ ਫਿਰ ਮੈਂ ਇੱਕ ਗੀਤ ਤੁਹਾਨੂੰ ਸੁਣਾਉਣਾ ਜੀ, ਸੌਖੀ ਨੇ ਕਮਾਈ ਮਿੱਤਰੋ। ਤੇ ਉਮੀਦ ਰੱਖਦੇ ਹਾਂ ਕਿ ਪ੍ਰੋਗਰਾਮ ਤੁਹਾਨੂੰ ਚੰਗਾ ਲੱਗਿਆ ਹੋਵੇਗਾ, ਤੇ ਫਿਰ ਮਿਲਾਂਗੇ ਵੀਰਵਾਰ ਵਾਲੇ ਦਿਨ ਗੁਰਸੇਵਕ ਦੇ ਨਾਲ ਪ੍ਰੋਗਰਾਮ ਲਹਿਰਾਂ ਦੇ ਵਿਚ। ਸੁਣਦੇ ਰਹੋ ਹਰਮਨ ਰੇਡੀਓ, ਆਪ ਸਭ ਨੂੰ ਅੱਜ ਦੇ ਦਿਹਾੜੇ ਦੀਆਂ ਸ਼ੁਭਕਾਮਨਾਵਾਂ। ਚੜ੍ਹਦੀ ਕਲਾ ਸਤਿ ਸ੍ਰੀ ਅਕਾਲ।
ਕੰਮ ਜੱਟਾਂ ਦੇ ਡਰੈਵਰ ਟਰੱਕਾਂ ਦੇ ਕੰਮ ਜੱਟਾਂ ਦੇ ਡਰੈਵਰ ਟਰੱਕਾਂ ਦੇ ਡੀਟੀ ਰੋਡ ਤੇ ਜਾ ਫਿਰੇ ਬੰਦੇ ਵੱਟਾਂ ਤੇ ਡੀਟੀ ਰੋਡ ਤੇ ਜਾ ਫਿਰੇ ਬੰਦੇ ਵੱਟਾਂ ਤੇ ਰੋਡ ਤੇ ਡੀਟੀ ਰੋਡ ਤੇ ਜਾਨ ਤਲੀ ਉੱਤੇ ਰੱਖਦੇ ਟਿਕਾਈ ਮਿੱਤਰੋ ਪੈਂਦੇ ਸੰਭਾਲੀ ਸਿਰੀ ਤੋਂ ਨੋਟ ਚੁੱਕਣੇ ਸੁੱਖੀ ਨੀ ਕਮਾਈ ਮਿੱਤਰੋ ਪੈਂਦੇ ਸੰਭਾਲੀ ਸਿਰੀ ਤੋਂ ਨੋਟ ਚੁੱਕਣੇ ਸੁੱਖੀ ਨੀ ਕਮਾਈ ਮਿੱਤਰੋ ਸੁੱਖੀ ਨੀ ਕਮਾਈ ਮਿੱਤਰੋ ਸੀਨੇ ਨਾਲ ਲਾਈ ਮਿੱਤਰੋ।